ಬೃಂದಾವತ ವಂದನೆಯ ಅನುಕುಮಾರ ಸರ್ವಕಲಾ ಸಮರ್ಥ ಲೋಕನ ತೈರಾಕೋ ಪ್ರಭು ನಾನಕ ದೇ ಕರಾತ ಫಿರತ ಫಿರತ ಪ್ರವಯಾಯಾ ಪರ್ಯಾತ ಶರಣಾಯ ನಾನಕ ಕೀ ಪ್ರಭ ಬೇಂತಿ ಅಪನಿ ಭಕ್ತಿ ಲಾಯೆ ਪ੍ਰਭ ਸਭ ਕਿਛ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਸਭ ਕਿਛ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਸਭ ਕਿਛ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਤੇਰਾ ਕਾਸੋ ਦਰੋ ਕਾਸੋ ਬੁਲਵਾਜਾ ਜੈ ਜੈ ਦੇਖੋ ਤੈ ਤੈ ਮੇਰਾ ਸਾਧ ਮੂਰਤ ਪੇਟਿਓ ਗੁਰੂ ਨਾਨਕ ਮਿਲ ਸਾਗਰ ਬੂੰਦ ਨਹੀਂ ਅਨੇਰਾ ਪ੍ਰਭ ਸਭ ਕਿਛ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ ਤੇਰਾ ਜੀ ਮੈਂ ਕਿਛ ਨਹੀਂ ਮੈਂ ਕਿਛ ਨਹੀਂ
ਕਾਫੀ ਸਮੇਂ ਤੋਂ ਆਪ ਗੁਰੂ ਦਰਬਾਰ ਵਿੱਚ ਬੈਠੇ ਹਰੀ ਦਾ ਜਾ ਸਰਵਣ ਕਰ ਰਹੇ ਹੋ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ ਇੱਕ ਗੁਰਸਿੱਖ ਦੇ ਬਾਰੇ ਆਪ ਨੇ ਸਰਵਣ ਕੀਤਾ। ਮਨ ਵਿੱਚ ਪ੍ਰਤੀਤ ਸੀ ਉਸਦੇ ਮੇਰਾ ਗੁਰੂ ਸਮਰੱਥ ਹੈ, ਮੇਰਾ ਗੁਰੂ ਸਰਵ ਕਲਾ ਸਮਰੱਥ ਹੈ, ਸਭ ਕੁਛ ਕਰਨਹਾਰਾ ਹੈ। ਮੇਰੇ ਅੰਦਰ ਦੀ ਗੱਲ ਉਸ ਹਰ ਵਕਤ ਜਾਣਦਾ ਹੈ, ਮੇਰੀ ਅਰਦਾਸ ਸੁਣਦਾ ਹੈ। ਗੁਰੂ ਤੇ ਜੇ ਨੇਚਾ ਪੂਰਾ ਨਾ ਹੋਵੇ ਗੱਲ ਨਹੀਂ ਬਣਿਆ ਕਰਦੀ। ਚਾਰ ਕਿਸਮ ਦੇ ਨੇਚੇ ਹੁੰਦੇ ਨੇ। ਪਹਿਲਾ ਨੇਚਾ ਹੁੰਦਾ ਮੇਰਾ ਗੁਰੂ ਚੰਗਾ ਸੰਤ ਹੈ, ਇਸ ਤੋਂ ਉੱਚਾ ਨੇਚਾ ਹੁੰਦਾ ਹੈ ਕਿ ਮੇਰਾ ਗੁਰੂ ਸਾਰੇ ਸੰਤਾਂ ਤੋਂ ਚੰਗਾ ਸੰਤ ਹੈ। ਤੀਸਰਾ ਨੇਚਾ ਹੁੰਦਾ ਹੈ ਕਿ ਮੇਰਾ ਗੁਰੂ ਤਾਂ ਰੱਬ ਵਰਗ ਹੈ। ਚੌਥੀ ਕਿਸਮ ਦਾ ਤੇ ਸੁਪਰੀਮ ਨੇਚਾ ਹੁੰਦਾ ਹੈ ਕਿ ਮੇਰਾ ਗੁਰੂ ਤਾਂ ਆਪ ਪਰਮੇਸ਼ਰ ਹੈ, ਇਹਦੇ ਵਿੱਚ ਕੋਈ ਅਥਕਥ ਨਹੀਂ ਹੈ, ਮਨੋਕਲਪਤ ਬਾਤ ਨਹੀਂ ਹੈ। ਇਹ ਤੁਰਦਰਗਾਹ ਤੋਂ ਆਇਆ ਹੋਇਆ ਜੋ ਸਟੇਟਸ ਹੈ ਗੁਰੂ ਦਾ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਉਂਦਾ ਹੈ, ਉਸਦੇ ਮੁਤਾਬਕ ਬੇਨਤੀ ਕੀਤੀ ਹੈ। ਪੜ੍ਹੋ ਪਿਆਰ ਨਾਲ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਭੇਦ ਨਾ ਪਾਈ, ਨਾਨਕ ਭੇਦ ਨਾ ਪਾਈ, ਭੇਦ ਨਾ ਪਾਈ, ਨਾਨਕ ਭੇਦ ਨਾ ਪਾਈ, ਭੇਦ ਨਾ ਪਾਈ, ਨਾਨਕ ਭੇਦ ਨਾ ਪਾਈ, ਭੇਦ ਨਾ ਪਾਈ, ਭੇਦ ਨਾ ਪਾਈ, ਭੇਦ ਨਾ ਪਾਈ,
ਭੇਦ ਨਾ ਪਾਈ,
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਭੇਦ ਨਾ ਪਾਈ, ਐਸਾ ਨਿਸ਼ਚਾ ਆਪਣੇ ਆਪ ਬਣਾਇਆ ਹੋਇਆ ਨਿਸ਼ਚਾ ਨਹੀਂ ਹੈ। ਜੇ ਕਿਹਾ ਜਾਵੇ ਵੀ ਨਿਸ਼ਚਾ ਐਸਾ ਬਣਾਓ, ਉਹ ਬਾਤ ਨਹੀਂ ਹੈ। ਇਹ ਤਾਂ ਧੁਰ ਦਰਗਾਹ ਤੋਂ ਫਰਮਾਨ ਹੈ ਕਿ ਸਮੁੰਦਰ ਬਰੋਲ ਸਰੀਰ ਆਮ ਦੇਖਿਆ ਇੱਕ ਬਸਤਾ ਰੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਭਰੋਸਾ ਸਰਲ ਮਨ ਵਿੱਚ ਹੋਇਆ ਕਰਦਾ, ਸਾਦਾ ਮਨ ਸਧਾਰਨ ਮਨ। ਬਹੁਤਾ ਪੜ੍ਹਿਆ ਲਿਖਿਆ ਤਰਕ ਦੀ ਵਿਦਿਆ ਜਾਣਨ ਵਾਲਾ ਭਰੋਸਾ ਨਹੀਂ ਹੋਇਆ ਕਰਦਾ, ਗੁਰੂਆਂ ਤੇ ਭਰੋਸਾ ਪੂਰਾ ਹੋਇਆ ਕਰਦਾ ਸੀ। ਪਰ ਸਮਾਂ ਜਿਉਂ ਜਿਉਂ ਬੀਤਦਾ, ਮੈਂ ਇੱਕ ਬੇਨਤੀ ਕਰਾਂ, ਆਹ ਜਿਹੜੇ ਲੋਕ ਤਰਕ ਵਿਤਰਕ ਵਾਲੇ ਪੈਦਾ ਹੋ ਗਏ ਨਾ ਸਿੱਖਾਂ ਸਿੰਘਾਂ ਦੇ ਅੰਦਰ, ਸਿੱਖ ਪੰਥ ਦੇ ਅੰਦਰ, ਇਹ ਇੰਨਾ ਨੁਕਸਾਨ ਕਰ ਰਹੇ ਨੇ ਕਿ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਰ ਗੱਲ ਦੇ ਉੱਤੇ ਤਰਕ, ਹਰ ਗੱਲ ਦੇ ਉੱਤੇ ਤਰਕ, ਆਹ ਨਹੀਂ ਹੈ, ਉਹ ਨਹੀਂ ਹੈ, ਐ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਪੰਜ ਪੰਜ ਸੌ ਸਾਲ ਲੰਘ ਗਏ ਤੇ ਅੱਜ ਆ ਕੇ ਹੋਸ਼ ਆਈ ਆ ਵੀ ਆਹ ਗੱਲ ਨਹੀਂ ਹੋ ਸਕਦੀ। ਇੱਕ ਮੈਨੂੰ ਕਿਸੇ ਨੇ ਲਿਆ ਕੇ ਦਿੱਤੀ, ਛੋਟੀ ਜਿਹੀ ਰਸਾਲੀ ਜੀ ਸੀ, ਉਹਦੇ ਲਿਖਿਆ ਹੋਇਆ ਕਹਿੰਦੇ ਬਾਬੇ ਬੁੱਢੇ ਦੇ ਪਾਸ ਮਾਤਾ ਗੰਗਾ ਜੀ ਗਏ ਨੀ, ਅੱਜ ਤੱਕ ਉਹੀ ਗੱਲ ਚੱਲਦੀ ਹੈ, ਸੀਨਾ ਮਸੀਨਾ ਚਲੀ ਆਉਂਦੀ ਹੈ, ਉਹ ਥਾਂ ਹੈਗੇ ਜਿੱਥੇ ਜਾ ਕੇ ਬਚਨ ਕੀਤੇ ਸੀ, ਤੇ ਅੱਜ ਕਹਿੰਦਾ ਪੰਜ ਸੌ ਸਾਲ ਬਾਅਦ। ਕਹਿੰਦੇ ਗੁਰੂ ਸਾਹਿਬ ਨੂੰ ਕੀ ਲੋੜ ਪਈ ਸੀ ਮਾਤਾ ਜੀ ਨੂੰ ਉੱਥੇ ਭੇਜਣ ਦੀ, ਆਪੇ ਕਰ ਲੈਂਦੇ। ਇਹ ਮਨੁੱਖ ਦੀ ਅਲਪੱਗ ਬੁੱਧੀ ਹੈ। ਇਹ ਜਿਉਂ ਜਿਉਂ ਇਹ ਤਿੰਨ ਯੂਨੀਵਰਸਿਟੀਆਂ ਸਾਡੀਆਂ ਬਣਤਾ ਗਈਆਂ, ਪਰ ਇਹਦੇ ਵਿੱਚ ਨਾਸਤਿਕਤਾ ਇੰਨੀ ਆ ਜਾਣੀ ਹੈ। ਤੁਸੀਂ ਜਿਹੜੇ ਬੱਚੇ ਹੋ ਨਾ ਅੱਜ ਕੱਲ੍ਹ, ਜਦ ਸਾਡੀ ਉਮਰ ਚ ਆਵੋਗੇ ਤੁਸੀਂ ਹੈਰਾਨ ਹੋ ਜਾਓਗੇ ਸਿੱਖੀ ਦਾ ਕੀ ਬਣ ਗਿਆ। ਨਾਸਤਿਕ ਖਿਆਲ ਆ ਰਹੇ, ਭਰੋਸਾ ਨਹੀਂ ਆ ਰਿਹਾ। ਭਰੋਸਾ ਜਿੰਨਾ ਚਿਰ ਨਹੀਂ ਆਉਂਦਾ ਉਨੀ ਦੇਰ ਤੱਕ ਬਾਤ ਨਹੀਂ ਬਣਿਆ ਕਰਦੀ। ਜੀਵ ਆਤਮਾ ਤੇ ਪਰਮੇਸ਼ਰ ਦਾ ਸੰਬੰਧ, ਕਿਉਂਕਿ ਗੁਰੂ ਜਿਹੜਾ ਹੈ ਇਹ ਵੱਖਰਾ ਨਹੀਂ ਹੈ, ਪਰਮੇਸ਼ਰ ਦਾ ਸਰਗੁਣ ਰੂਪ ਹੈ, ਵਾਹਿਗੁਰੂ ਦਾ ਹੀ ਰੂਪ ਹੈ, ਇਹ ਆਪ ਹੀ ਹੈ। ਹੇ ਨਾਨਕ, ਮੈਂ ਪਰਬ੍ਰਹਮ ਪਰਮੇਸ਼ਰ ਜਿਹਨੂੰ ਕੋਈ ਜਾਣ ਨਹੀਂ ਸਕਦਾ, ਜਿਹੜਾ ਸਰੀਰ ਇੰਦਰੀਆਂ ਦੇ ਰਾਹੀਂ ਜਾਣਿਆ ਨਹੀਂ ਜਾ ਸਕਦਾ, ਸੋਚਿਆ ਤੱਕ ਨਹੀਂ ਜਾ ਸਕਦਾ, ਬੁੱਧੀ ਦੀ ਪਹੁੰਚ ਨਹੀਂ ਉੱਥੇ। ਤੂੰ ਮੇਰਾ ਰੂਪ, ਤੂੰ ਗੁਰ ਪਰਮੇਸ਼ਰ, ਤੇਰੇ ਤੇ ਮੇਰੇ ਵਿੱਚ ਜਿਹੜਾ ਫਰਕ ਜਾਣੇਗਾ ਉਹਦਾ ਭਲਾ ਨਹੀਂ ਹੋਏਗਾ। ਇਹ ਵਚਨ ਸਿੱਧੇ ਸਾਧੇ ਜਨਮ ਸਾਖੀਆਂ ਚ ਆਇਆ ਕਰਦੇ ਸੀ, ਸਿੱਧੀ ਆਵਾਜ਼ ਹੁੰਦੀ, ਸਿੱਧੀਆਂ ਗੱਲਾਂ ਲਿਖੀਆਂ ਹੁੰਦੀਆਂ। ਉਹਨੇ ਸਿੱਖ ਕਿਹੋ ਜਿਹੇ ਪੈਦਾ ਕਰੇ, ਆਰਿਆਂ ਨਾਲ ਚੀਰ ਦਿੱਤੇ ਗਏ, ਮੁੱਖ ਨਹੀਂ ਮੋੜਿਆ, ਬੰਦ ਬੰਦ ਕੱਟੇ ਗਏ, ਮੁੱਖ ਨਹੀਂ ਮੋੜਿਆ, ਖੋਪੜੀਆਂ ਲੈ ਗਈਆਂ, ਮੁੱਖ ਨਹੀਂ ਮੋੜਿਆ, ਕਿਉਂਕਿ ਸਿੱਧੇ ਸਾਦੇ ਅੱਖਰਾਂ ਦੇ ਵਿੱਚ ਜਾਦੂ ਸੀ। ਉਹ ਪ੍ਰਤੀਤ ਗੁਰੂ ਦੇ ਉੱਤੇ ਸੀ, ਅੰਦਰ ਬਾਹਰ ਸਾਰੇ ਗੁਰੂ ਏ ਨਜ਼ਰ ਆਉਂਦਾ ਸੀ। ਸੋ ਇੰਨੀ ਪ੍ਰਤੀਤ ਜਿੰਨੀ ਦੇਰ ਤੱਕ ਸਿੱਖ ਦੇ ਮਨ ਵਿੱਚ ਨਾ ਆਵੇ, ਸਿੱਖ ਤੇ ਗੁਰੂ ਦਾ ਰਿਲੇਸ਼ਨ ਨਹੀਂ ਕਾਇਮ ਹੋਇਆ ਕਰ। ਭਾਈ ਤਲੋਕੇ ਦੇ ਅੰਦਰ ਜੇ ਇੰਨੀ ਪ੍ਰਤੀਤ ਸੀ, ਨਹੀਂ ਤਾਂ ਉਹ ਡਰ ਜਾਂਦਾ ਮੇਰੀ ਕਾਠ ਦੀ ਤਲਵਾਰ ਹੈ, ਤੇ ਜੇ ਕੱਢੀ। ਗੁਰੂ ਸਾਹਿਬ ਤਾਂ ਅੰਮ੍ਰਿਤਸਰ ਬੈਠੇ ਨੇ, ਇੱਥੇ ਕਿਵੇਂ ਆ ਜਾਣਗੇ ਅੱਜ ਦੇ ਜਿਹੜੇ ਨੇ ਲਿਖਾਰੀ, ਖਾਸ ਕਰਕੇ ਜਿਹੜੇ ਮਿਸ਼ਨਰੀ ਤੁਰੇ ਫਿਰਦੇ, ਬੜਾ ਭੁਲੇਖਾ ਪਾ ਰਹੇ ਨੇ। ਸਿੱਖੀ ਖੁਰ ਰਹੀ ਹੈ, ਕੋਈ ਇੱਧਰ ਨੂੰ ਜਾ ਰਿਹਾ, ਕਿਉਂ ਮਿਲਦਾ ਨਹੀਂ ਇਹਨਾਂ ਨੂੰ, ਕੋਈ ਸ਼ਾਂਤੀ ਨਹੀਂ ਮਿਲ ਰਹੀ। ਦੂਜਾ ਦੇਖਦਾ ਹੈ ਕਿ ਮਾਨਸ ਜਾਨ ਨੂੰ ਮਸਾਂ ਮਿਲਿਆ, ਆਪਾਂ ਕਾਹਨੂੰ ਇਹਨਾਂ ਦੀਆਂ ਗੱਲਾਂ ਚ ਆਉਣਾ ਹੈ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਿਆ ਜਾਂਦਾ ਹੈ। ਸੋ ਉਹ ਨੁਕਸਾਨ ਹੋ ਰਿਹਾ ਬਹੁਤ ਵੱਡਾ, ਭਰੋਸਾ ਨਹੀਂ ਆਉਣ ਦਿੰਦੇ ਕਿਸੇ ਤੇ ਗੱਲਾਂ ਗਲਤ ਹੋ ਜਾਂਦੀਆਂ। ਤੇ ਇਹਨਾਂ ਨੂੰ ਪੁੱਛੋ ਬਈ ਆਹ ਗੱਲ ਹੋ ਸਕਦੀ ਹੈ, ਕਹਿੰਦੇ ਬਿਲਕੁਲ ਗਲਤ, ਗੁਰੂ ਸਾਹਿਬ ਤਾਂ ਕਰਾਮਾਤਾਂ ਦਿਖਾਉਣ ਦੇ ਖਿਲਾਫ਼ ਸੀ, ਇਹਨੂੰ ਕਰਾਮਾਤਾਂ ਕਹਿੰਦੇ ਨੇ। ਇਹ ਤਾਂ ਸੇਵਕਾਂ ਦੀ ਭਾਵਨਾ ਹੈ, ਭਾਵਨਾ ਇੱਡੀ ਜ਼ਬਰਦਸਤ ਸੀ। ਉਹ ਜਿਹੜਾ ਆਤਮ ਮੰਡਲ ਦੇ ਅੰਦਰ ਖੇਲ ਵਰਤਿਆ, ਉਸ ਭਾਵਨਾ ਦੇ ਬਲ ਦੇ ਨਾਲ ਉਹਦੀ ਜਿਹੜੀ ਸਿਰੀ ਸਾਲ ਸੀ, ਤਲਵਾਰ ਸੀ, ਉਹ ਇੰਨੀ ਚਮਕਦਾਰ ਹੋ ਗਈ, ਨਵਾਬ ਦੇਖ ਕੇ ਪਿੱਛੇ ਹਟ ਗਿਆ ਵੀ ਐਸੀ ਤਾਂ ਦੇਖੀ ਨਹੀਂ। ਇਧਰਲੇ ਪਾਸੇ ਉਸੇ ਭਾਵਨਾ ਨੇ ਕੌਤਕ ਕੀਤਾ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਅਚਾਨਕ ਆਪਣਾ ਸ੍ਰੀ ਸਾਹਿਬ ਕੱਢ ਕੇ ਬਾਹਰ ਲੈ ਲੈਂਦੇ ਨੇ ਹੱਥ ਚ, ਜਿਵੇਂ ਕਿਸੇ ਨੂੰ ਦਿਖਾ ਰਹੇ ਹੁੰਦੇ। ਇਹ ਚੀਜ਼ਾਂ ਨੇ ਜੋ ਭਾਵਨਾ ਪੈਦਾ ਕਰਦੀਆਂ ਨੇ, ਪ੍ਰਤੀਤ ਪੈਦਾ ਕਰਦੀਆਂ ਨੇ, ਤੇ ਪ੍ਰਤੀਤ ਦੇ ਬਿਨਾਂ ਤਾਂ ਮਹਾਰਾਜ ਕਹਿੰਦੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਰਦੇ ਤਿਨਕਾ ਉਤਰ ਜਾਏਗਾ ਝੂਠ ਗਵਾਨ। ਅੰਦਰ ਤਾਂ ਪ੍ਰਤੀਤ ਨਹੀਂ ਆਈ ਤੇ ਸ਼ਬਦ ਦੇ ਨਾਲ ਨਹੀਂ ਲੱਗਿਆ ਪਿਆਰ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਪਾਓ। ਫਿਰ ਕਹਿੰਦੇ ਸੁੱਖ ਕਿੱਥੋਂ ਭਾਲਦਾ ਪਿਆਰਿਆ, ਦੋ ਗੱਲਾਂ ਤੇਰੀਆਂ ਤੇਰੇ ਅੰਦਰ ਆਈਆਂ ਨੀ, ਸ਼ਬਦ ਨਾਲ ਤੇਰਾ ਪਿਆਰ ਨੀ ਪਿਆ, ਗੁਰੂ ਦੇ ਉੱਤੇ ਤੇਰੀ ਪ੍ਰਤੀਤ ਨੀ ਆਈ। ਕਹਿੰਦੇ ਉਸ ਨੂੰ ਸੁੱਖ ਨਾ ਉਪਜਾ, ਨਹੀਂ ਉਹਦੇ ਅੰਦਰ ਕਦੇ ਸੁੱਖ ਆਏਗਾ, ਭਾਵੇਂ ਸੌ ਗੇੜਾ ਆਵੋ ਜਾਓ, ਚਾਹੇ ਗੁਰੂ ਦੇ ਆਲੇ ਦੁਆਲੇ ਘੁੰਮਦਾ ਫਿਰਦਾ, ਨਹੀਂ ਸੁੱਖ ਆਵੇਗਾ, ਕਿਉਂਕਿ ਅੰਦਰੋਂ ਪ੍ਰਤੀਤ ਤੋਂ ਖਾਲੀ ਹੈ। ਗੁਰੂ ਦਾ ਤੇ ਸਿੱਖ ਦਾ ਸੰਬੰਧ ਪ੍ਰਤੀਤ ਨਾਲ ਜੁੜਦਾ ਹੈ, ਇਸ ਕਰਕੇ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਾ ਨਾਵੈ ਹਰ ਪ੍ਰਭ ਕੀ। ਕੰਡੀਸ਼ਨ ਹੈ ਜਿਹਦੇ ਅੰਦਰ ਪ੍ਰਤੀਤ ਨਹੀਂ ਹੋਵੇਗੀ ਉਹ ਨਾਮ ਨਹੀਂ ਜਪ ਸਕੇਗਾ। ਜੇ ਜਪੇਗਾ ਵਾਹਿਗੁਰੂ 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 ਮਨ ਹਟ ਕਰੇਗਾ, ਉਹ ਥੱਕ ਜਾਏਗਾ, ਕਿਉਂਕਿ ਅੰਦਰ ਰਸ ਨਹੀਂ ਆਉਣਾ। ਰਸ ਪਿਆਰ ਦਾ ਤੇ ਪ੍ਰਤੀਤ ਦਾ ਹੁੰਦਾ, ਇਹ ਦੋ ਗੁਣ ਜੇ ਪੈਦਾ ਨਹੀਂ ਹੁੰਦੇ ਆਦਮੀ ਦੇ ਅੰਦਰ, ਕੁਛ ਵੀ ਨਹੀਂ ਉਹ ਹਾਸਲ ਕਰਦਾ, ਖਾਲੀ ਰਹਿ ਜਾਏਗਾ। ਜਦੋਂ ਪ੍ਰਤੀਤ ਆ ਜਾਂਦੀ ਹੈ, ਪਿਆਰ ਆ ਜਾਂਦਾ, ਉਸ ਵੇਲੇ ਗੁਰੂ ਤੇ ਸਿੱਖ ਦਾ ਸੰਬੰਧ ਇੰਨਾ ਜੁੜ ਜਾਂਦਾ ਹੈ ਕਿ ਕਦੇ ਵੀ ਗੁਰੂ ਵੱਖਰਾ ਨਹੀਂ ਹੁੰਦਾ ਫਿਰ ਸਿੱਖ ਨਾਲ। ਇੱਥੇ ਤੱਕ ਹੈ ਕਿ ਸਿੱਖ ਦੀ ਜ਼ਬਾਨ ਦੇ ਉੱਤੇ ਚੜ ਕੇ ਆਪ ਬੋਲਦਾ, ਇਸ ਤਰ੍ਹਾਂ ਫਰਮਾਨ ਹੈ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, 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 ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਵਸੇ ਸਾਧ ਕੀ ਰਸਨਾ। ਜੋ ਭੇਦ ਪੁਰਸ਼ ਨੇ ਹਰ ਵਕਤ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹ ਆਪ ਨਹੀਂ ਬੋਲਦੇ, ਉਹਨਾਂ ਦੀ ਰਚਨਾ ਦੇ ਉੱਤੇ ਪਰਬ੍ਰਹਮ ਪਰਮੇਸ਼ਰ ਗੁਰੂ ਆਪ ਬੋਲਿਆ ਕਰਦਾ। ਸੋ ਇੰਨਾ ਨੇੜ ਦਾ ਸੰਬੰਧ ਪੈਂਦਾ ਸਿੱਖ ਦਾ ਤੇ ਗੁਰੂ ਦਾ, ਗੁਰੂ ਆਪ ਰਾਖਾ ਬਣਦਾ ਉਹਦਾ। ਇੱਕ ਵਾਰੀ ਲਾਹੌਰ ਦੇ ਅੰਦਰ ਬਹੁਤ ਬੰਦਗੀ ਵਾਲਾ, ਕਰਨੀ ਕਮਾਈ ਵਾਲਾ ਪ੍ਰਵਾਨ ਗੁਰਸਿੱਖ ਰਿਹਾ ਕਰਦਾ ਸੀ, ਜਿਸਦਾ ਨਾਮ ਭਾਈ ਚਾਜੂ ਸੀ, ਤੇ ਸੀ ਬਹੁਤ ਸਾਰਿਆਂ ਦਾ। ਤੇ ਉਹਨੂੰ ਕਹਿੰਦੇ ਨੇ ਜਿਹਦਾ ਨਮੂਨਾ ਲੈ ਕੇ ਭਜਨ ਬੰਦਗੀ ਕੀਤੀ ਜਾਵੇ ਜਾਂ ਕੋਈ ਕੰਮ ਕੀਤਾ ਜਾਵੇ ਉਹਨੂੰ ਧੇ ਕਿਹਾ ਕਰਦੇ ਨੇ। ਨਾਮ ਜਪਣ ਵਾਲਿਆਂ, ਸ਼ੁਭ ਜੀਵਨ ਗੁਜ਼ਾਰਨ ਵਾਲਿਆਂ ਦਾ ਧੇ ਸੀ ਉਹ। ਅਮਾਨਤਾਂ ਲੋਕ ਉਸਦੇ ਪਾਸ ਰੱਖਦੇ ਸੀ, ਸਮਾਂ ਲੰਘ ਜਾਣਾ, ਅਮਾਨਤਾਂ ਵਾਪਸ ਲੈ ਲੈਣੀਆਂ। ਬਹੁਤ ਸਾਰੇ ਅਮਾਨਤਾਂ ਰੱਖ ਕੇ ਪੈਸਾ ਲੈਂਦੇ ਸਨ, ਸਮੇਂ ਤੇ ਪੈਸਾ ਮੋੜ ਦੇਣਾ, ਆਪਣੀ ਅਮਾਨਤ ਵਾਪਸ ਲੈਣੀ, ਐਸਾ ਹੀ ਉਹਨਾਂ ਦਾ ਕੰਮ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਬੈਂਕਾਂ ਦੇ ਅੰਦਰ ਅਮਾਨਤਾਂ ਰਖਾਈਆਂ ਜਾਂਦੀਆਂ ਲੋਕਰਾਂ ਦੇ ਅੰਦਰ, ਤੋ ਇੱਕ ਵਾਰੀ ਐਸਾ ਹੋਇਆ ਕਿ ਇੱਕ ਪਠਾਨ ਜਿਸਦਾ ਨਾਮ ਜਮਾਲ ਸੀ, ਫੌਜ ਦੇ ਵਿੱਚ ਸੀ, ਤੇ ਹੁਕਮ ਹੋ ਗਿਆ ਕਿ ਪਿਸ਼ਾਵਰ ਦੇ ਉੱਤੇ ਚੜ੍ਹਾਈ ਕਰਨੀ ਹੈ, ਅਫਗਾਨਿਸਤਾਨ ਚ ਕੋਈ ਦੂਰ ਦੇਸ਼ ਦੇ ਅੰਦਰ ਗੜਬੜ ਹੋਈ ਤੇ ਫੌਜ ਨੂੰ ਹੁਕਮ ਹੋ ਗਿਆ ਚੱਲਣ ਦਾ। ਘਰ ਵਿੱਚ ਸੋਨੇ ਦੀਆਂ 500 ਮੋਹਰਾਂ ਜੋੜ ਕੇ ਰੱਖੀਆਂ ਹੋਈਆਂ ਸੀ। ਖਿਆਲ ਕਰਿਆ ਜੇ ਮੈਂ ਘਰ ਰੱਖਿਆ, ਘਰ ਵਾਲੀ ਦੇ ਕੋਲੋਂ ਚੋਰ ਲੈ ਜਾਣਗੇ, ਹੋਵੇ ਨਾ ਤਾਂ ਮੈਂ ਭਾਈ ਛੱਜੂ ਜੀ ਪਾਸ ਅਮਾਨਤ ਰੱਖਦਾ। ਸੋ ਇਸ ਆਸ਼ੇ ਦੇ ਨਾਲ ਭਾਈ ਸਾਹਿਬ ਦੇ ਪਾਸ ਆਉਂਦਾ ਹੈ, ਆ ਕੇ ਕਹਿਣ ਲੱਗਿਆ ਕਿ ਭਾਈ ਛੱਜੂ ਜੀ, ਮੈਨੂੰ ਹੁਕਮ ਹੋ ਗਿਆ ਯੁੱਧ ਦੇ ਵਿੱਚ ਜਾਣ ਦਾ। ਅੱਲਾ ਤਾਲਾ ਜਾਣਦਾ ਹੈ ਕਿ ਵਾਪਸ ਆਉਣਾ ਹੈ ਕਿ ਨਹੀਂ ਆਉਣਾ। ਆ ਦੇਖ, ਮੈਂ ਤੇਰੇ ਕੋਲ ਅਮਾਨਤ ਰੱਖਦਾ, ਜੇ ਤਾਂ ਮੈਂ ਆ ਗਿਆ ਤਾਂ ਮੈਂ ਵਾਪਸ ਲੈ ਲਾਂਗਾ, ਜੇ ਮੈਂ ਨਾ ਆਇਆ ਤਾਂ ਇਮਾਨਦਾਰੀ ਨਾਲ ਤੂੰ ਖੁਦਾ ਦੇ ਨਿਮਿੱਤ ਇਹ ਪੈਸੇ ਨੂੰ ਖਰਚ ਦੀ ਤਾਂ ਕਿ ਮੈਨੂੰ ਸਵਾਬ ਮਿਲੇ, ਪੁੰਨ ਮਿਲੇ, ਤੇ ਮੇਰੀ ਰੂਹ ਦਾ ਕੁਛ ਭਲਾ ਹੋ ਜਾਵੇ, ਕੁਛ ਮੈਨੂੰ ਅਗਲੇ ਲੋਕ ਚ ਜਾ ਕੇ ਸੁਖਾਲ ਹੋ ਜਾਵੇ। ਇੱਥੇ ਬੀਜਦਿਆਂ ਅੱਗੇ ਮਿਲਦਾ, ਉਹਦੇ ਮਹਾਰਾਜ ਦਾ ਐਸਾ ਫਰਮਾਨ ਹੈ, ਇਹ ਅਜਾਈ ਨਹੀਂ ਜਾਇਆ ਕਰਦਾ ਬੀਜਿਆ ਹੋਇਆ। ਮਹਾਰਾਜ ਕਹਿੰਦੇ ਪਰ ਇਹਦੇ ਵਿੱਚ ਇੱਕ ਕੰਡੀਸ਼ਨ ਹੈ ਬੜੀ ਜ਼ਬਰਦਸਤ, ਉਹ ਜੇ ਤੁਸੀਂ ਪੂਰੀ ਕਰ ਲਓ ਤਾਂ ਅੱਗੇ ਮਿਲਦਾ। ਉਹ ਕੀ ਹੈ? ਕਹਿੰਦੇ ਕਾਲ ਖਾਏ ਕਿਛ ਹੱਥੋਂ ਦੇ, ਦਸਾਂ ਨਾਵਾਂ ਦੀ ਕਿਰਤ ਕਰਕੇ ਉਹਦੇ ਵਿੱਚ ਮਿਲਾਵਟ ਨਾ ਹੋਵੇ ਠੱਗੀ ਠੋਰੀ ਦੀ, ਰਿਸ਼ਵਤ ਦੀ। ਕਹਿੰਦੇ ਉਹ ਚੀਜ਼ ਮਿਲਦੀ ਹੈ ਅੱਗੇ ਜਾ ਕੇ, ਤੇ ਉਸੇ ਨੂੰ ਰੱਬ ਦੇ ਰਾਹ ਦੀ ਪਛਾਣ ਵੀ ਆ ਜਾਂਦੀ ਹੈ, ਬੜੀ ਵੱਡੀ ਬਾਤ ਹੋ ਜਾਂਦੀ ਹੈ, ਕਿਉਂਕਿ ਰੱਬ ਅੰਦਰ ਰਹਿੰਦਾ ਸਾਡੇ। ਲੇਕਿਨ ਸਾਨੂੰ ਪਛਾਣ ਨਹੀਂ ਹੈ ਉਸ ਰਸਤੇ ਦੀ ਜਿਹੜਾ ਅੰਦਰ, ਜਿਹੜਾ ਮੈਗਜ਼ੀਨ ਆਉਣਾ ਹੈ ਨਾ ਅਗਸਤ ਦਾ, ਉਹਦੇ ਚ ਇੱਕ ਲੇਖ ਆ ਰਿਹਾ, ਉਹ ਸੰਤ ਮਹਾਰਾਜ ਦੇ ਉੱਤੇ ਇੱਥੇ ਸੰਗਤ ਨੇ ਸਵਾਲ ਕਰਿਆ ਸੀ ਕਿ ਮਹਾਰਾਜ ਅੱਗੇ ਦੇ ਰਸਤੇ ਬਾਰੇ ਬੜਾ ਕੁਛ ਸੁਣਦੇ ਹਾਂ, ਬਹੁਤ ਸਾਰੇ ਪ੍ਰੇਮੀ ਹੋਰ ਸੰਪਰਦਾਵਾਂ ਦੇ ਆਏ ਹੋਏ ਨੇ, ਬਹੁਤ ਸਾਰੇ ਹਿੰਦੂ ਵੀਰ ਬੈਠੇ ਨੇ, ਬਹੁਤ ਸਾਰੇ ਰਾਧਾ ਸਵਾਮੀ ਬੈਠੇ ਨੇ, ਨਾਮਧਾਰੀ ਸਿੰਘ ਬੈਠੇ ਨੇ, ਹੋਰ ਵੀ ਬੰਦਗੀ ਕਰਨ ਵਾਲੇ ਬੈਠੇ ਨੇ, ਸਾਰਿਆਂ ਦਾ ਆਪਣਾ ਆਪਣਾ ਖਿਆਲ ਹੈ। ਤੇ ਬਹੁਤ ਵਾਰੀ ਜਦ ਅਸੀਂ ਆਪਸ ਵਿੱਚ ਵਚਨ ਕਰਦੇ ਹਾਂ ਤਾਂ ਉਸ ਵੇਲੇ ਜ਼ਿਕਰ ਚੱਲਦਾ ਹੈ ਕਿ ਰੱਬ ਦੇ ਘਰ ਵਾਸਤੇ ਅੰਦਰ ਰਾਹ ਹੈ, ਉਹਦੇ ਬਾਰੇ ਇਸ ਤਰ੍ਹਾਂ ਸੁਣਦੇ ਹਾਂ ਕਿ ਬੜਾ ਔਖਾ ਰਸਤਾ ਹੈ ਤੇ ਉਹਦੇ ਵਿੱਚ ਚੱਕਰ ਆਉਂਦੇ ਨੇ, ਰੁਕਾਵਟਾਂ ਆਉਂਦੀਆਂ, ਐਨਰਜੀ ਸੈਂਟਰ ਆਉਂਦੇ ਨੇ ਮਹਾਰਾਜ 5-6, ਇੱਕ ਤੋਂ ਇੱਕ ਐਨਰਜੀ ਵੱਧਦੀ ਤੁਰੀ ਜਾਂਦੀ ਹੈ। ਕਿਰਪਾ ਕਰਕੇ ਆਪ ਜੇ ਇਸ ਦੇ ਉੱਤੇ ਚਾਨਣਾ ਪਾਵੋ ਤਾਂ ਸਾਨੂੰ ਸਾਰਿਆਂ ਨੂੰ ਗਿਆਨ ਹੋ ਜਾਵੇ। ਮਹਾਰਾਜ ਕਹਿਣ ਲੱਗੇ ਦੇਖੋ ਪਿਆਰਿਓ, ਸਰੀਰ ਆਪਣਾ ਹੈ, ਖੋਜ ਆਪਣੀ ਹੈ। ਇਹ ਤੇ ਅਸੀਂ ਐਂ ਨਹੀਂ ਕਹਿ ਸਕਦੇ ਵੀ ਆਹ ਖੋਜ ਨਾ ਕਰੋ ਆਹ ਨਾ ਕਰੋ, ਕਿਉਂਕਿ ਸਰੀਰ ਆਪਣਾ ਹੈ ਤੇ ਖੋਜ ਵੀ ਆਪਣੀ ਹੈ ਤੇ ਰਿਜ਼ਲਟ ਵੀ ਸਾਂਝਾ ਸਾਰਿਆਂ ਦਾ। ਲੇਕਿਨ ਜਿਹੜੀ ਚੀਜ਼ ਹੈ ਆਚਾਰੀਏ, ਬੰਦਗੀ ਕਰਨ ਵਾਲੇ ਅਨੁਭਵੀ ਮਹਾਂਪੁਰਸ਼ ਬਦਲਦੇ ਰਹਿੰਦੇ ਨੇ ਸਾਧਨ, ਲੋਕਾਂ ਦੀਆਂ ਪ੍ਰਸਥਿਤੀਆਂ ਦੇਖ ਕੇ, ਸਿਹਤ ਦੇਖ ਕੇ, ਰੁਝੇਵੇਂ ਦੇਖ ਕੇ ਤੇ ਉਹਨਾਂ ਦੀ ਇੰਟਲੈਕਚੁਅਲ ਲੈਵਲ ਦੇਖ ਕੇ ਸਾਧਨ ਬਦਲਦੇ ਤੁਰੇ ਜਾਂਦੇ। ਇਹ ਸਾਧਨ ਜਿਹੜੇ ਸੀ ਉਸ ਵੇਲੇ ਦੇ ਸੀ ਜਿਸ ਵਕਤ ਬਹੁਤ ਸ਼ਾਂਤੀ ਹੋਇਆ ਕਰਦੀ ਸੀ ਤੇ ਬੜਾ ਬੜੀ ਸਰਚ ਅੰਦਰ ਆਦਮੀ ਕਰ ਸਕਦਾ ਸੀ। ਸਰੀਰ ਬਹੁਤ ਨਰੋਏ ਹੁੰਦੇ, ਦਿਮਾਗ ਬਹੁਤ ਕੰਮਦੇ ਹੁੰਦੇ, ਬ੍ਰਹਮਚਰੀਆ ਕਾਇਮ ਹੁੰਦਾ, ਚੁਗਲੀਆਂ ਫੁਗਲੀਆਂ ਇਹਨਾਂ ਚੀਜ਼ਾਂ ਚ ਨਹੀਂ ਸੀ, ਗੁਲਤਾਨ ਹੁੰਦੇ, ਮਨ ਟਿਕਿਆ ਹੋਇਆ। ਪਰ ਹੁਣ ਕਲਯੁਗ ਦਾ ਸਮੇਂ, ਹੁਣ ਗੁਰੂ ਨਾਨਕ ਦਾ ਜੋ ਸੁਖੈਨ ਰਸਤਾ ਹੈ ਉਹ ਹੈ ਅਬ ਕਲੂ ਆਇਓ ਰੇ ਆਇਓ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਪਰ ਫੇਰ ਵੀ ਤੁਸੀਂ ਹੁਣ ਪ੍ਰਸ਼ਨ ਕਰਿਆ, ਜਾਣਨ ਦੇ ਉਤਸੁਕ ਹੋ ਤੁਸੀਂ ਸਾਰੇ, ਸੋ ਉਹਦੇ ਬਾਰੇ ਫੇਰ ਮਹਾਰਾਜ ਜੀ ਦੱਸ ਰਹੇ ਨੇ। ਉਹ ਜਿਹੜਾ ਸਤੰਬਰ ਦਾ ਮੈਗਜ਼ੀਨ ਹੈ ਜਾਂ ਆਹੀ ਆ ਰਿਹਾ ਅਗਸਤ ਦਾ, ਅਗਸਤ ਦੇ ਮੈਗਜ਼ੀਨ ਚ ਉਹ ਚੀਜ਼ ਆਉਣੀ, ਉਹ ਰਸਤਾ ਹੈ ਸਾਡੇ ਅੰਦਰ ਵੀ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਐਨਰਜੀ ਸੈਂਟਰਾਂ ਚੋਂ ਹੁੰਦੇ ਹੋਏ ਉੱਪਰ ਪਹੁੰਚ ਸਕਦੇ। ਸੋ ਉਹ ਰਾਹ ਨੇ ਆਪਣੇ ਅੱਡ ਅੱਡ, ਉਸ ਦੇ ਮੁਤਾਬਕ ਸਾਰੇ ਭੇਤ ਲੱਗ ਜਾਂਦੇ ਨੇ। ਇਸੇ ਕਰਕੇ ਸਾਧੂ ਦੀ ਲੋੜ ਹੋਇਆ ਕਰਦੀ ਹੈ, ਕਿਉਂਕਿ ਉਹ ਅਨੁਭਵੀ ਹੁੰਦਾ, ਉਹਨੂੰ ਪਤਾ ਹੁੰਦਾ। ਸੋ ਉਹ ਮਹਾਰਾਜ ਇਹ ਕਹਿੰਦੇ ਨੇ ਕਿ ਭਾਈ ਇਹ ਸੰਸਾਰ ਤੋਂ ਅੱਗੇ ਹੋਰ ਸੰਸਾਰ ਹੈ। ਜੇ ਕੋਈ ਕਹੇ ਵੀ ਦੇਖਣਾ ਹੈ, ਮਹਾਰਾਜ ਕਹਿੰਦੇ ਦੇਖ ਸਕਦਾ, ਤੇਰੇ ਅੰਦਰ ਇੱਕ ਅਵਸਥਾ ਹੈ, ਇੱਕ ਮੰਡਲ ਹੈ ਜਿਹਨੂੰ ਧਰਮ ਖੰਡ ਕਹਿੰਦੇ ਨੇ। ਉਹ ਧਰਮ ਖੰਡ ਦੇ ਅੰਦਰ ਇੱਕ ਐਸੀ ਬੁੱਧੀ, ਐਸੀ ਅੱਖ ਪੈਦਾ ਹੁੰਦੀ ਹੈ ਜਿਹਦੇ ਨਾਲ ਤੂੰ ਇੱਥੇ ਵੀ ਦੇਖ ਸਕਦਾ ਤੇ ਦਰਗਾਹ ਚ ਵੀ ਦੇਖ ਸਕਦਾ। ਹੁਣ ਉਹ ਦਰਗਾਹ ਦੇ ਵਿੱਚ ਖੱਟਣ ਵਾਸਤੇ ਆਹ ਵੇਲਾ ਹੈ ਜਿਹੜਾ ਸਾਨੂੰ ਮਿਲਿਆ ਹੋਇਆ। ਇੱਕ ਤਾਂ ਖੱਟ ਕੇ ਲੱਦ ਕੇ ਚਲੇ ਗਏ, ਇੱਕ ਉਜਾੜਾ ਪਾ ਕੇ ਇੱਥੇ ਚਲੇ ਗਏ, ਨਾ ਇੱਥੇ ਵੀ ਭੁੱਖੇ ਦਰਗਾਹ ਵਿੱਚ ਵੀ ਭੁੱਖੇ। ਸੋ ਮਹਾਰਾਜ ਕਹਿੰਦੇ ਪਿਆਰਿਓ ਉੱਥੇ ਮਿਲਦਾ ਹੈ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਜਿਹੜਾ ਇੱਥੇ ਖੱਟਦਾ ਮਿਹਨਤ ਕਰਕੇ ਫੇਰ ਉਹ ਦਿੰਦਾ ਹੈ, ਉਹ ਚੀਜ਼ ਅੱਗੇ ਮਿਲਦੀ ਹੈ। ਇਹ ਸਾਰੇ ਧਰਮਾਂ ਦਾ, ਜਿੰਨੇ ਵੀ ਆਸਤਿਕ ਧਰਮ ਨੇ ਸਾਰਿਆਂ ਦਾ ਵਿਸ਼ਵਾਸ ਹੈ। ਇਸਲਾਮ ਵਾਲਿਆਂ ਦਾ ਇਹ ਹੈ ਕਿ ਰੂਹਾਂ ਕਬਰਾਂ ਚ ਪਈਆਂ ਰਹਿੰਦੀਆਂ, ਰੋਜ਼ੇ ਕਿਆਮਤ ਫੇਰ ਰੂਹਾਂ ਦਾ ਹਿਸਾਬ ਕਿਤਾਬ ਹੁੰਦਾ ਹੈ। ਉਸ ਵੇਲੇ ਜਿਨ੍ਹਾਂ ਨੇ ਪੁੰਨ ਕਰੇ ਨੇ, ਸਵਾਬ ਕਰੇ ਨੇ, ਉਹ ਸਵਰਗਾਂ ਵਿੱਚ ਸੁੱਖ ਪਾਉਂਦੇ ਨੇ ਤੇ ਜਿਨ੍ਹਾਂ ਨੇ ਪਾਪ ਕਰੇ ਨੇ ਉਹ ਦੋਜ਼ਖਾਂ ਦੇ ਵਿੱਚ ਸੜਦੇ ਨੇ। ਖਿਆਲ ਹੈ ਉਹਨਾਂ ਦਾ, ਰਾਧਾ ਮਿਲਦਾ ਹੀ ਹੈ। ਸਾਡੇ ਵੀ ਇਸੇ ਤਰ੍ਹਾਂ ਵੀ ਜਿੰਨਾ ਬੀਜੇਗਾ, ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਇੱਥੇ ਵੀ ਮਿਲੇਗਾ ਤੇ ਦਰਗਾਹ ਚ ਜਾ ਕੇ ਵੀ ਮਿਲੇਗਾ। ਸੋ ਇਸ ਤਰ੍ਹਾਂ ਦੇ ਨਾਲ ਭਾਈ ਜਮਾਲ ਕਹਿਣ ਲੱਗਿਆ ਕਿ ਭਾਈ ਛੱਜੂ, ਜੇ ਤਾਂ ਮੈਂ ਆ ਗਿਆ ਤਾਂ ਮੈਂ ਲੈ ਲਾਂਗਾ ਆਪਣੀ ਇਮਾਨਤ, ਜੇ ਮੈਂ ਨਾ ਆਇਆ ਤਾਂ ਐ ਕਰੀ ਰੱਬ ਦੇ ਖਰੈਤ ਦੇ ਵਿੱਚ ਦੇ ਦੀ, ਨੇਕ ਕੰਮਾਂ ਚ ਐਸਿਆਂ ਚ ਖਰਚ ਕਰੀ ਕਿ ਮੈਨੂੰ ਰੱਬ ਦੀ ਦਰਗਾਹ ਵਿੱਚ ਜਾ ਕੇ ਮਿਲ ਜਾਵੇ। ਇੰਨੇ ਬਚਨ ਕਰਕੇ ਚਲਿਆ ਗਿਆ। ਇਹ ਬੜਾ ਬਿਜ਼ੀ ਸੀ, ਉੱਤੋਂ ਉੱਤੋਂ ਗੱਲ ਸੁਣੀ, ਗਹਿਰੇ ਮਨ ਨਾਲ ਨਹੀਂ ਸੁਣੀ। ਜਦੋਂ ਅਸੀਂ ਗਹਿਰੇ ਮਨ ਨਾਲ ਗੱਲ ਨਾ ਸੁਣੀਏ ਅਸੀਂ ਜਦੇ ਹੀ ਭੁੱਲ ਜਾਂਦੇ ਹਾਂ, ਸਾਨੂੰ ਯਾਦ ਨਹੀਂ ਰਹਿੰਦੀ, ਕਿਉਂਕਿ ਉੱਪਰਲੀ ਪੇਟਲੀ ਪਰਤ ਚ ਗੱਲ ਹੁੰਦੀ ਹੈ ਤੇ ਗਹਿਰੀ ਪਰਤ ਵਿੱਚ ਗਈ ਹੋਈ ਗੱਲ ਨਹੀਂ ਕਦੇ ਭੁੱਲਿਆ ਕਰਦੀ। 6 ਮਹੀਨੇ ਲੰਘਣ ਤੋਂ ਬਾਅਦ ਉਹ ਵਾਪਸ ਆਉਂਦਾ, ਅਮਾਨਤ ਲੈਣ ਵਾਸਤੇ ਭਾਈ ਛੱਜੂ ਦੇ ਕੋਲ ਆਉਂਦਾ। ਆਪਸ ਵਿੱਚ ਸਤਿਕਾਰ ਤੇ ਸਲਾਮ ਅਲੈਕਮ ਹੋਇਆ। ਕਹਿਣ ਲੱਗੇ ਦੱਸੋ ਕਿਵੇਂ ਆਏ। ਕਹਿਣ ਲੱਗਿਆ ਸੱਜੂ ਜੀ ਮੈਂ ਆ ਗਿਆ, ਖੁਦਾ ਦੀ ਬੜੀ ਮਿਹਰ ਹੈ ਕਿ ਮੈਨੂੰ ਜੁੱਧਾਂ ਦੇ ਵਿੱਚੋਂ ਪਰਮੇਸ਼ਰ ਨੇ ਰੱਖ ਲਿਆ ਤੇ ਮੈਨੂੰ ਮੈਂ ਸਹੀ ਸਲਾਮਤ ਆ ਗਿਆ। ਕਹਿੰਦੇ ਬੜੀ ਖੁਸ਼ੀ ਹੋਈ ਤੁਹਾਡੇ ਆਉਣ ਦੀ, ਸੋ ਹੋਰ ਕੋਈ ਸੇਵਾ ਦੱਸੋ। ਕਹਿਣ ਲੱਗੇ ਸੇਵਾ ਤਾਂ ਇਹ ਹੈ ਕਿ ਮੈਂ ਤੁਹਾਡੇ ਪਾਸ ਮਾਨਤ ਰੱਖ ਗਿਆ ਸੀ 500 ਮੋਹਰ ਦੀ, ਉਹ ਮੈਨੂੰ ਦੇ ਦਿਓ। ਰਜਿਸਟਰ ਮੰਗਾ ਲਿਆ। ਉਸੇ ਵੇਲੇ ਕਹਿਣ ਲੱਗੇ ਮਨੀਮਾ ਨੂੰ ਕਿ ਦੇਖੋ ਮਾਨਤ ਇਸ ਦੀ। ਸਾਰੇ ਖਾਤੇ ਫੋਲ ਦਿੱਤੇ ਲੇਕਿਨ ਜਮਾਲ ਦਾ ਖਾਤਾ ਨਾ ਨਿਕਲਿਆ। ਹੈਰਾਨ ਹੋ ਗਏ ਕਿ ਅੱਜ ਤੱਕ ਤਾਂ ਐਸੀ ਬਾਤ ਨਹੀਂ ਹੋਈ। ਕਹਿਣ ਲੱਗੇ ਭਾਈ ਦੇਖੋ ਇਹ ਕਹਿੰਦਾ ਤੇ ਤੁਹਾਡੇ ਪਾਸ ਜ਼ਰੂਰ ਹੋਣਾ ਕੋਈ ਖਾਤਾ। ਕਹਿੰਦੇ ਨਾ ਸ਼ਾਹ ਜੀ, ਸਾਡੇ ਰਜਿਸਟਰਾਂ ਦੇ ਅੰਦਰ, ਸਾਡੀ ਬਹੀਆਂ ਦੇ ਅੰਦਰ ਤਾਂ ਜਮਾਲ ਦਾ ਨਾਂ ਹੀ ਨਹੀਂ ਹੈ। ਕਹਿਣ ਲੱਗੇ ਹੈ ਇਹ ਅੱਜ ਤੱਕ ਤਾਂ ਇਹ ਬਾਤ ਨਹੀਂ ਹੋਈ, ਇਹ ਭਲਾ ਬੰਦਾ ਹੈ, ਇਹ ਐਵੇਂ ਆ ਕੇ ਮੰਗਦਾ। ਅੱਛਾ ਐਸੇ ਕਰੋ ਸਾਰੇ ਇਮਾਨਤਾਂ ਦੇ ਬਕਸੇ ਫੋਲੋ। ਕੱਲਾ ਕੱਲਾ ਬਕਸਾ ਫੋਲਿਆ, ਕੱਲੇ ਕੱਲੇ ਜਿਹੜੇ ਬੰਨ ਕੇ ਰੱਖੇ ਹੋਏ ਸੀ ਪੋਟਲੀਆਂ ਉਹ ਰਜਿਸਟਰਾਂ ਦੇ ਨਾਲ ਮਿਲਾ ਕੇ ਨੰਬਰਾਂ ਦੇ ਹਿਸਾਬ ਨਾਲ ਰੱਖੀ ਜਾਂਦੇ ਨੇ। ਬੜੀ ਮਿਹਨਤ ਤੋਂ ਬਾਅਦ ਕਹਿਣ ਲੱਗੇ ਕਿ ਸ਼ਾਹ ਜੀ ਨਾ ਬਕਸਿਆਂ ਵਿੱਚੋਂ ਇਹਦੀ ਕੋਈ ਚੀਜ਼ ਨਿਕਲੀ ਹੈ। ਬੜੇ ਹੈਰਾਨ ਹੋਏ ਨੀਵੀਂ ਭਾਲੀ। ਕਹਿਣ ਲੱਗੇ ਗਈ ਕਿੱਥੇ ਫਿਰ, ਇਹ ਵੀ ਝੂਠ ਨਹੀਂ ਬੋਲਦਾ। ਉਹ ਕਹਿਣ ਲੱਗੇ ਕਿ ਮਹਾਰਾਜ ਸਾਡੇ ਨਾ ਫਿਜ਼ੀਕਲ ਚੈਕਿੰਗ ਚ ਨਿਕਲੀ ਹੈ ਨਾ ਸਾਡੇ ਰਜਿਸਟਰਾਂ ਚ ਨਿਕਲੀ ਹੈ, ਹੋ ਸਕਦਾ ਇਹਨੇ ਕਿਤੇ ਹੋਰ ਰੱਖਤੀ ਹੋਵੇ। ਅਖੀਰ ਬਾਤ ਸ਼ੱਕ ਵਿੱਚ ਪੈ ਗਈ, ਝਗੜੇ ਚ ਪੈ ਗਈ। ਉਹ ਕਹਿੰਦਾ ਮੈਂ ਤੁਹਾਨੂੰ ਦੇ ਕੇ ਗਿਆ, ਮੈਂ ਗੱਲਾਂ ਕਰੀਆਂ ਤੇ ਇਧਰ ਭਾਈ ਛੱਜੂ ਬਿਲਕੁਲ ਭੁੱਲ ਗਿਆ ਵੀ ਇਹ ਆਇਆ ਵੀ ਸੀ ਮੇਰੇ ਕੋਲ। ਜਦੋਂ ਕੋਈ ਫੈਸਲਾ ਨਾ ਹੋਇਆ, ਪੰਚਾਇਤਾਂ ਕੀਤੀਆਂ, ਭਾਈਚਾਰਾ ਇਕੱਠਾ ਕਰਿਆ, ਸ੍ਰੇਸ਼ਟ ਪੁਰਸ਼ ਇਕੱਠੇ ਕਰੇ ਤੇ ਅਖੀਰ ਕਾਜੀ ਦੇ ਪਾਸ ਗਿਆ। ਕਾਜੀ ਕਹਿਣ ਲੱਗਿਆ ਦੇਖੋ ਸਬੂਤ ਕੋਈ ਹੈ ਨਹੀਂ ਤੇ ਭਾਈ ਛੱਜੂ ਜਿਹੜਾ ਹੈ ਇਹਦੀ ਰੈਪੂਟੇਸ਼ਨ ਇੰਨੀ ਜ਼ਬਰਦਸਤ ਹੈ ਕਿ ਇਹਨੇ ਕਦੇ ਗਲਤੀ ਨਹੀਂ ਕਰੀ ਅੱਜ ਤੱਕ, ਹੋਵੇ ਨਾ ਤਾਂ ਮੈਂ ਨਵਾਬ ਨੂੰ ਇਹ ਕੇਸ ਦੇ ਦੇਣਾ। ਲਾਹੌਰ ਦੇ ਨਵਾਬ ਕੋਲ ਚਲਿਆ ਗਿਆ। ਨਵਾਬ ਨੇ ਦੋਹਾਂ ਨੂੰ ਬੁਲਾਇਆ, ਬਿਆਨ ਸੁਣੇ। ਕਹਿਣ ਲੱਗਿਆ ਦੇਖ ਭਾਈ ਜਮਾਤ, ਚਾਹੇ ਗੱਲ ਠੀਕ ਹੈ ਚਾਹੇ ਗਲਤ ਹੈ, ਮੇਰਾ ਮਨ ਇਹ ਨਹੀਂ ਮੰਨਦਾ ਕਿ ਗੁਰੂ ਦਾ ਸਿੱਖ ਹੋ ਕੇ ਝੂਠ ਬੋਲੇ। ਕਿੱਡੀ ਰੈਪੂਟੇਸ਼ਨ ਸੀ ਸਾਡੀ, ਇਹ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਸੀ ਵੀ ਉਹਨਾਂ ਦਾ ਰਾਜ ਹੈ ਇਸਲਾਮ ਵਾਲੇ ਨੇ, ਕੋਈ ਉਹ ਵੀ ਬੰਦੇ ਸੀ ਸਾਧ ਸਿੰਘ ਜੀ। ਮਾੜੇ ਬੰਦੇ ਹਰੇਕ ਦੇ ਵਿੱਚ ਹੁੰਦੇ ਨੇ, ਜ਼ੁਲਮ ਕਰਨ ਵਾਲੇ ਹਰੇਕ ਕਮਿਊਨਿਟੀ ਚ ਹੁੰਦੇ ਨੇ। ਕਮਿਊਨਿਟੀ ਨੂੰ ਬਦਨਾਮ ਕਰ ਦੇਣਾ ਕਿੱਡੀ ਬੜੀ ਗਲਤੀ ਹੈ। ਉਹਨਾਂ ਵਿੱਚ ਵੀ ਬੜੇ ਨੇਕ ਬੰਦੇ ਹੋਏ ਨੇ, ਰੱਬ ਤਰਸੀ ਖੁਦਾ ਤੋਂ ਡਰਨ ਵਾਲੇ ਬੰਦੇ, ਇੱਕ ਮਿਸਾਲ ਨਹੀਂ ਹਜ਼ਾਰਾਂ ਮਿਸਾਲਾਂ ਨੇ। ਤੇ ਆਊਟਰਾਈਟਲੀ ਰਿਜੈਕਟ ਕਰ ਦੇਣਾ ਕਿ ਫਲਾਣੀ ਕੌਮ ਆਏ ਹੈ, ਇਹ ਤਾਂ ਗੱਲ ਬੜੀ ਮਾੜੀ ਹੈ। ਉਹਨਾਂ ਦੇ ਮਨ ਵਿੱਚ ਵੀ ਕਦਰ ਸੀ, ਰਾਜਸੀ ਲੈਵਲ ਤੇ ਪੋਲੀਟੀਕਲ ਲੈਵਲ ਤੇ ਵਿਰੋਧਤਾ ਸੀ, ਲੇਕਿਨ ਜਿਹੜੀ ਸਮਾਜਿਕ ਲੈਵਲ ਸੀ ਉਹਦੇ ਵਿੱਚ ਸਿੱਖ ਦੀ ਬੜੀ ਜ਼ਬਰਦਸਤ ਕਦਰ ਸੀ, ਸ਼ਰਧਾ ਸੀ, ਸੀਸ ਝੁਕਦਾ ਸੀ। ਉਹਨਾਂ ਦੇ ਜੀਵਨ ਨੂੰ ਦੇਖ ਕੇ ਇਸਲਾਮ ਵਾਲੇ ਗੁਰੂਆਂ ਦੇ ਚਰਨੀ ਆ ਕੇ ਨਾਮ ਦੀ ਦਾਤ ਪ੍ਰਾਪਤ ਕਰਦੇ ਸੀ, ਇੱਕ ਨਹੀਂ ਹਜ਼ਾਰਾਂ ਦੀ ਤਲਾਸ਼। ਕਿੜੀ ਪਿੰਡ ਦੇ ਪਠਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਰੀਰ ਜੋਤੀ ਜੋਤ ਸਮਾਏ ਤਾਂ ਝਗੜਾ ਪੈ ਗਿਆ ਸਰੀਰ ਦੇ ਉੱਪਰ। ਉਹ ਸਾਰੇ ਪਠਾਨ ਕਹਿਣ ਇਹ ਸਾਡੇ ਪੀਰ ਨੇ, ਅਸੀਂ ਤਾਂ ਦਫਨਾਉਣੇ ਨੇ। ਦੂਜੇ ਪਾਸੇ ਕਹਿਣ ਵੀ ਇਹ ਤਾਂ ਸਾਡੇ ਗੁਰੂ ਨੇ, ਅਸੀਂ ਤਾਂ ਸੰਸਕਾਰ ਕਰਨਾ। ਹੁਣ ਨਿਬੇੜਾ ਕਿਵੇਂ ਹੋਵੇ? ਨਿਬੇੜਾ ਆਪੇ ਹੀ ਹੋ ਗਿਆ, ਮਹਾਰਾਜ ਨੇ ਤੱਤ ਤੱਤਾਂ ਚ ਰਲਾ ਤੇ। ਉੱਥੇ ਕੁਛ ਬਣਾ ਰਿਹਾ, ਫੁੱਲ ਰਹਿ ਗਏ, ਫੁੱਲ ਅੱਧੇ ਅੱਧੇ ਵੰਡ ਲਏ, ਚਾਦਰ ਪਾਲ ਕੇ ਵੰਡ ਲਈ। ਉਹ ਪੀਰ ਸੀ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਉਹ ਕਦਰ ਸੀ ਗੁਰਸਿੱਖਾਂ ਦੇ ਜੀਵਨ ਦੀ ਸਾਰਿਆਂ ਦੇ ਮਨਾਂ ਚ। ਥੋੜੇ ਹੀ ਪਰਸੈਂਟੇਜ ਸਦਾ ਹੀ ਰਹਿੰਦੀ ਹੈ, ਹੁਣ ਵੀ ਹੈਗੀ, ਜਿਹੜੇ ਦੂਜਿਆਂ ਨੂੰ ਗਾਲਾਂ ਹੀ ਕੱਢਦੇ ਨੇ, ਮਾੜਾ ਬੋਲਦੇ ਨੇ, ਮਾੜਾ ਲਿਖਦੇ ਨੇ, ਨਫ਼ਰਤ ਕਰਦੇ ਨੇ, ਉਹ ਤਾਂ ਸਦਾ ਹੀ ਰਹਿਣਗੇ, ਕਿਉਂਕਿ ਫੌਜਾਂ ਕਲਯੁੱਗ ਦੀਆਂ ਨੇ, ਕਲਯੁੱਗ ਦਾ ਰਾਜ ਹੈ, ਉਹਨਾਂ ਨੇ ਰਹਿਣਾ ਹੀ ਰਹਿਣਾ। ਰੂਪ ਪਟਾ ਲੈਂਦੇ ਨੇ, ਧਰਮੀਆਂ ਦਾ ਰੂਪ ਪਟਾ ਕੇ ਧਰਮਾਂ 'ਚ ਦਾਖਲ ਹੋ ਗਏ, ਕਹਿੰਦੇ ਨੇ ਅਸੀਂ ਪ੍ਰਚਾਰ ਕਰਾਂਗੇ। ਪ੍ਰਚਾਰ ਕੀ ਹੈ ਵੀ ਸੰਤ ਨੁਕਸਾਨ ਕਰ ਰਹੇ ਨੇ ਪੰਥ ਦਾ। ਜੇ ਸੰਤਾਂ ਨੂੰ ਕੱਢ ਦੋ ਤਾਂ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਹਜ਼ਾਰਾਂ 'ਚ ਰਹਿ ਜਾਏਗੀ, ਸੰਤਾਂ ਨੂੰ ਲਾ ਲਓ ਕਰੋੜਾਂ 'ਚ ਚਲੀ ਜਾਂਦੀ ਹੈ। ਸਾਰੇ ਸਾਧੂ ਅੰਮ੍ਰਿਤ ਛਕਾਉਂਦੇ ਨੇ, ਗੁਰੂ ਦੇ ਲੜ ਲਾਉਂਦੇ ਨੇ, ਆਪਣੇ ਹੀ ਮਿਸ਼ਨ ਨੇ 3,75,000 ਦੇ ਕਰੀਬ ਥੋੜੇ ਸਾਲਾਂ 'ਚ ਇਸ ਪਾਸੇ ਲੈ ਆਉਂਦਾ ਗੁਰੂ ਸਾਹਿਬ ਦੇ, ਜਿਹੜੇ ਕਿ ਦਰਖਤਾਂ ਨੂੰ ਮੱਥੇ ਟੇਕਦੇ ਸੀ, ਕਬਰਾਂ ਨੂੰ ਮੱਥੇ ਟੇਕਦੇ ਸੀ, ਐਵੇਂ ਹੀ ਟੇਕੀ ਜਾਂਦੇ, ਚਾਰ ਇੱਟਾਂ ਰੱਖੀਆਂ ਬਣਾ ਲਿਆ, ਇਹ ਤਾਂ ਜੀ ਮਾਤਾ ਰਾਣੀ ਆ, ਉਹਨੂੰ ਮੱਥਾ ਟੇਕੀ ਜਾਣਾ, ਪਿੰਡਾਂ ਜਾਂ ਦੀਵਾਨ ਲਾਉਣ ਜਾਣਾ, ਹੈਰਾਨ ਰਹਿ ਜਾਣਾ, 50-50 ਦੀਵੇ ਰਾਤ ਨੂੰ ਜਲਦੇ ਦੇਖਣੇ। ਮੈਂ ਕਹਿੰਦਾ ਦੀਵਾਲੀ ਲੱਗੀ ਹੋਈ, ਕਹਿੰਦੇ ਨੇ ਜੀ ਮਾਤਾ ਰਾਣੀ ਦਾ ਥਾਨ ਨੇ ਬਣਾਏ ਹੋਏ, ਆਪਣੇ ਆਪਣੇ ਥਾਨ ਨੇ, ਉਹ ਚੰਨ ਆ ਕੇ ਦੀਵਾ ਜਾਲਦੇ ਨੇ। ਐਸੀਆਂ ਕੁਦਰਤੀ ਸਦਾ ਹੀ ਇਹ ਬਾਤਾਂ ਚੱਲਦੀਆਂ ਰਹਿੰਦੀਆਂ ਨੇ। ਸੋ ਗੁਰਸਿੱਖ ਦੀ ਬੜੀ ਕਦਰ ਸੀ ਉਹਨਾਂ ਦਿਨਾਂ ਦੇ ਅੰਦਰ, ਕਿਉਂਕਿ ਜੀਵਨ ਬੜਾ ਉੱਚਾ ਸੀ। ਨਵਾਬ ਕਹਿਣ ਲੱਗਿਆ ਕਿ ਭਾਈ ਜਵਾਨ, ਮੈਂ ਸ਼ੱਕ ਨਹੀਂ ਕਰਦਾ ਇਹਦੇ ਬਿਆਨ ਦੇ ਉੱਤੇ, ਤੇ ਇਹਦੀ ਕਦੇ ਸ਼ਿਕਾਇਤ ਨਹੀਂ ਆਈ ਭਾਈ ਸੱਜੂ ਦੀ। ਹਾਂ, ਇੱਕ ਜੋ ਹਥਿਆਰ ਹੈ ਮੇਰੇ, ਉਹ ਮੈਂ ਫੈਸਲਾ ਖੁਦਾ ਤੋਂ ਲਊਂਗਾ, ਕਿਉਂਕਿ ਖੁਦਾ ਸਭ ਨੂੰ ਜਾਣਦਾ, ਉਹ ਤੋਂ ਉੱਪਰ ਦੀ ਕੋਈ ਨਹੀਂ ਹੈ। ਫਲਾਣੀ ਤਰੀਕ ਨੂੰ ਤੁਸੀਂ ਪੇਸ਼ ਹੋਇਓ, ਉਦਣ ਫੈਸਲਾ ਹੋ ਜਾਏਗਾ ਸਾਰੀ ਪਬਲਿਕ ਦੇ ਸਾਹਮਣੇ। ਉਹ ਇਹ ਹੋਏਗਾ ਕਿ ਉਦਣ ਕੜਾਹੀ ਤੇਲ ਦੀ ਉਬਾਲ ਕੇ ਉਹਦੇ ਵਿੱਚ 2 ਰੁਪਈਏ ਪਾਏ ਜਾਣਗੇ, ਉਹ ਤੁਸੀਂ ਉਬਲਦੇ ਤੇਲ ਦੇ ਵਿੱਚੋਂ ਰੁਪਈਆ ਕੱਢਣਾ। ਜਿਹਦਾ ਤਾਂ ਹੱਥ ਜਲ ਗਿਆ ਉਹ ਤਾਂ ਝੂਠਾ, ਜਿਹਦਾ ਨਾ ਜਲਿਆ ਉਹ ਸੱਚਾ। ਇਹਨੂੰ ਪ੍ਰੀਖਿਆ ਕਹਿੰਦੇ ਸੀ। ਸਾਰੇ ਪੁਰਾਣੇ ਯੁੱਗ ਦੇ ਅੰਦਰ ਇਵੇਂ ਹੀ ਹੁੰਦੀ। ਜਦੋਂ ਸੀਤਾ ਜੀ ਦੀ ਅਗਨ ਪ੍ਰੀਖਿਆ ਹੋਈ ਤੇ ਉਸਨੇ ਇਹ ਵਚਨ ਕਿਹਾ ਕਿ ਮੈਂ ਰਾਮ ਜੀ ਤੋਂ ਬਗੈਰ ਜੇ ਕਿਸੇ ਮਨੁੱਖ ਨੂੰ ਬੰਦਾ ਦੇਖਿਆ ਹੋਵੇ ਬੰਦੇ ਦੇ ਰੂਪ ਵਿੱਚ, ਤਾਂ ਮੈਂ ਅੱਗ ਦੇ ਵਿੱਚੋਂ ਨਿਕਲ ਨਾ ਸਕਾਂ, ਇੱਥੇ ਹੀ ਜਲ ਜਾਂ। ਅੱਗ ਮਚਾਈ ਗਈ ਕਿਉਂਕਿ ਸੱਚੀ ਸੀ, ਨਿਕਲ ਗਈ। ਪਹਿਲੇ ਜ਼ਮਾਨੇ 'ਚ ਐਸੇ ਤਰ੍ਹਾਂ ਨਾਲ ਇਨਸਾਫ ਹੋਇਆ ਕਰਦਾ ਸੀ, ਪਰ ਵਾਹਿਗੁਰੂ ਇਹ ਬਿਲਕੁਲ ਨੇੜੇ ਹੋ ਕੇ ਵੋੜਿਆ ਕਰਦੇ ਸੀ। ਇਸ ਤਰ੍ਹਾਂ ਦੇ ਨਾਲ ਤਰੀਕ ਬੰਨਤੀ ਲਾਹੌਰ ਵਿੱਚ ਖਬਰ ਕਰ ਦਿੱਤੀ। ਭਾਈ ਸੱਜੂ ਮਨੋਂ ਤਨੋਂ ਸੱਚਾ ਸੀ, ਭਰੋਸਾ ਸੀ ਆਪਣੇ ਗੁਰੂ ਦੇ ਉੱਤੇ। ਸੋ ਉਸ ਵੇਲੇ ਚਲੇ ਜਾਂਦੇ ਨੇ, ਜਾ ਕੇ ਆਲੇ ਦੁਆਲੇ ਬਹੁਤ ਵੱਡਾ ਘੇਰਾ ਕੱਤ ਲਿਆ ਪਬਲਿਕ ਨੇ, ਸੈਂਟਰ ਦੇ ਵਿੱਚ ਤੇਲ ਉਬਾਲਿਆ ਗਿਆ, ਇਹ ਦੋਏ ਖੜੇ ਨੇ, ਨਵਾਬ ਖੜਾ ਹੈ, ਕਾਜੀ ਖੜਾ ਹੈ, 5-4 ਬੰਦੇ ਖੜੇ ਨੇ, ਤੇ ਕਹਿਣ ਲੱਗੇ ਵੀ ਦੇਖੋ ਹੁਣ ਖੁਦਾ ਤੇ ਫੈਸਲਾ ਛੱਡਦੇ ਹਾਂ, ਤੇ ਅਸੀਂ ਤੇਲ ਉੱਬਣ ਲੱਗ ਗਿਆ, ਸੇਕ ਮਾਰਦਾ। ਨਵਾਬ ਕਹਿਣ ਲੱਗਿਆ ਮੈਂ 2 ਰੁਪਈਏ ਅੱਲਾ ਨੂੰ ਯਾਦ ਕਰਕੇ ਇਹਦੇ ਵਿੱਚ ਪਾਉਣਾ, ਤੇ ਜਿਹੜਾ ਸਹੀ ਸਲਾਮਤ ਕੱਢ ਲਿਆ ਉਹ ਸੱਚਾ, ਦੂਜਾ ਝੂਠਾ। ਨਾਲ ਇਹ ਕਿਹਾ ਕਿ ਭਾਈ ਜਮਾਲ, ਭਾਈ ਸੱਜੂ, ਇਹ ਰੱਬ ਵੱਲੋਂ ਟੈਸਟ ਤੁਹਾਡਾ ਫੈਸਲਾ ਹੋਣਾ ਹੈ, ਆਪਣੇ ਆਪਣੇ ਜਿੱਥੇ ਤੁਹਾਡੀ ਕੋਈ ਨੇਸ਼ਤਾ ਹੈ ਉਹਦੀ ਆਰਾਧਨਾ ਕਰ ਲਓ, ਉਹਨੂੰ ਧਿਆਨ ਲੈ ਲਓ, ਇੰਨੇ ਮਿੰਟਾਂ ਦੇ ਬਾਅਦ ਮੈਂ ਪਾਊਂਗਾ ਪੈਸੇ ਰੁਪਈਏ, ਉਹਦੇ ਬਾਅਦ ਤੁਸੀਂ ਰੁਪਈਆ ਕਰ ਲਓ। ਉਸ ਵੇਲੇ ਜਦੋਂ ਇਹ ਬਚਨ ਕਿਹਾ ਗਿਆ ਤਾਂ ਗੁਰਸਿੱਖ ਉਵੇਂ ਜਿਵੇਂ ਬੈਠਾ 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 ਗੁਰੂ ਨਾਲ ਜੁੜ ਗਿਆ, ਗੁਰੂ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਸੁਰਤ ਪਹੁੰਚ ਗਈ, ਹੱਥ ਜੋੜ ਲਏ, ਕਹਿਣ ਲੱਗਿਆ ਪਾਤਸ਼ਾਹ ਮੈਂ ਚਾਹੇ ਚੰਗਾ ਚਾਹੇ ਮੰਦਾ, ਹੁਣ ਮੈਨੂੰ ਨਾ ਦੇਖ, ਤੇਰੇ ਸਿੱਖ ਦੀ ਇੱਜ਼ਤ ਜਿਹੜੀ ਹੈ ਸੰਸਾਰ ਦੇ ਅੰਦਰ ਫਿੱਕੀ ਪੈ ਜਾਏਗੀ ਜੇ ਇਸ ਵੇਲੇ ਮੇਰੀ ਰਾਖੀ ਨਾ ਹੋਈ, ਤੇ ਤੈ ਲਾਜ ਮੇਰੀ ਨੀ ਰੱਖਣੀ ਏ, ਸਾਰੇ ਸਿੱਖ ਦੀ ਰੱਖਣੀ ਹੈ, ਸਿੱਖਾਂ ਦੀ ਰੱਖਣੀ ਹੈ, ਮੇਰੀ ਲਾਜ ਦੇ ਵਿੱਚ ਸਾਰੇ ਸਿੱਖਾਂ ਦੀ ਲਾਜ ਹੈ, ਇਸ ਤਰ੍ਹਾਂ ਬੇਨਤੀ ਕਰਦਾ ਹੈ। ਹੋਰ ਸਾਰੀਆਂ ਤੇਰੀਆਂ ਤਾਂ ਕੇ ਤੇਰੀ ਆਸ ਰੱਖੀ ਮਾਲਕਾ, ਸਾਰੀਆਂ ਤੇਰੀਆਂ ਤਾਂ ਕੇ ਤੇਰੀ ਆਸ ਰੱਖੀ ਮਾਲਕਾ, ਆਸ ਰੱਖੀ ਮਾਲਕਾ, ਸਾਰੀਆਂ ਤੇਰੀਆਂ ਤਾਂ ਤੇਰੀ ਆਸ ਰੱਖੀ ਮਾਲਕਾ, ਤੇਰੀ ਆਸ ਦੀ ਰੱਖੀ ਮਾਲਕਾ, ਰੱਖੀ ਮਾਲਕਾ, ਸਾਰੀਆਂ ਤੇਰੀਆਂ ਤਾਕੇ ਸਾਰੀਆਂ ਤੇਰੀਆਂ ਤਾਜੇ ਹੋਰ ਸਾਰੀਆਂ ਤੇਰੀਆਂ ਤਾਜੇ ਸਾਰੀਆਂ ਤੇਰੀਆਂ ਤਾਜੇ ਤੇਰੀ ਆਸ ਰੱਖੀ ਮਾਲਕਾ, ਸਗਲ ਦੁਆਰ ਕੋ ਛਾਜ ਕੈ ਗਹਿਓ ਤੁਹਾਰੋ ਵਾਹੇ ਗਹਿ ਗੋਵਿੰਦ ਬਾਸਵਾਰ, ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਦਾ ਹੈ। ਹੇ ਪ੍ਰਭੂ ਹੁਣ ਮੇਰਾ ਸੰਸਾਰ ਦੇ ਅੰਦਰ ਕੋਈ ਨਹੀਂ ਹੈ, ਮੈਂ ਚੰਗਾ ਹਾਂ ਮੈਂ ਮੰਦਾ ਹਾਂ, ਇਹ ਤੈਂ ਲਾਜ ਰੱਖਣੀ ਹੈ ਪਾਤਸ਼ਾਹ। ਵਾਹਿਗੁਰੂ ਨੂੰ ਕੋਈ ਯਾਦ ਕਰਦਾ ਹੈ, ਐਸੀ ਬਾਤ ਨਹੀਂ ਹੈ। ਵਾਹਿਗੁਰੂ ਕਿਤੇ ਦੂਰ ਨਹੀਂ ਰਹਿੰਦਾ ਸਾਧ ਸਿੰਘ ਜੀ, ਇਹ ਵਿਸ਼ਵਾਸ ਵਿੱਚ ਆਓ। ਅਸੀਂ ਉਸ ਵੇਲੇ ਗਲਤੀ ਖਾਂਦੇ ਹਾਂ ਜਦ ਸਾਨੂੰ ਪਰਮੇਸ਼ਰ ਭੁੱਲ ਜਾਂਦਾ। ਜੇ ਨਾ ਭੁੱਲੇ ਸਾਨੂੰ ਯਾਦ ਹੋਵੇ ਫੇਰ ਮਹਾਰਾਜ ਕਹਿੰਦੇ ਉਹਦਾ ਬਾਲ ਵੀ ਵਿੰਗਾ ਨਹੀਂ ਹੋਇਆ ਕਰਦਾ, ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਂਧ ਬਚਾਵ ਹੈ, ਸ਼ਤਰੂ ਅਨੇਕ ਚਲਾਵਤ ਕਾਵ ਤਊ ਤਨ ਏਕ ਨਾ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸਬੂ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾ। ਉਹ ਵਿਸ਼ਵਾਸ ਨਹੀਂ ਸਾਨੂੰ ਹੈ, ਨਹੀਂ ਆਉਂਦਾ ਕਿੰਨਾ ਹੀ ਸੰਤ ਕਹੀ ਜਾਣ, ਤੁਸੀਂ ਵਿਸ਼ਵਾਸ ਤਾਂ ਕਰੋ, ਵਿਸ਼ਵਾਸ ਆਉਂਦਾ ਹੀ ਨਹੀਂ। ਮਹਾਰਾਜ ਕਹਿੰਦੇ ਜੇ ਵਿਸ਼ਵਾਸ ਆ ਜਾਵੇ ਨਾ ਕਿਸੇ ਦੇ ਮਨ ਚ ਵਾਹਿਗੁਰੂ ਦਾ, ਉਸ ਵੇਲੇ ਇਮੀਜੇਟ ਇਫੈਕਟ ਕੀ ਹੁੰਦਾ, ਤਤ ਗਿਆਨ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ, ਆਪਣੀ ਆਤਮਾ ਸਾਕਸ਼ਾਤਕਾਰ ਹੋ ਜਾਂਦੀ ਹੈ, ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਾਨ ਪ੍ਰਗਟ ਆਇਆ। ਕੰਡੀਸ਼ਨਲ ਵਾਕ ਹੈ ਇਹ ਮਹਾਰਾਜ ਦਾ। ਪਹਿਲਾ ਹੈ ਵੀ ਕਿਹੜੀ ਚੀਜ਼ ਚਾਹੀਦੀ ਹੈ, ਦੂਸਰਾ ਉਹਦਾ ਰਿਜ਼ਲਟ ਹੈ। ਪਹਿਲਾ ਇਹ ਹੈਗਾ ਵੀ ਵਿਸ਼ਵਾਸ, ਦੂਸਰਾ ਹੈ ਵੀ ਉਹਦਾ ਰਿਜ਼ਲਟ ਕੀ ਹੋਏਗਾ। ਕਿਉਂਕਿ ਵਿਸ਼ਵਾਸ ਵਾਸਤੇ ਫਰਮਾਨ ਕਰਦੇ ਹਾਂ ਕਿ ਪਰਮੇਸ਼ੁਰ ਸਾਡੇ ਅੰਦਰ ਬਾਹਰ ਆਏ ਹੈ, ਜਿਵੇਂ ਮੱਛੀ ਸਮੁੰਦਰ ਚ ਫਲੋਟ ਕਰ ਰਹੀ ਹੈ ਨਾ, ਤੈਰ ਲਹਿਰਾਂ ਦੇ ਵਿੱਚ ਫਿਰ ਰਹੀ ਹੈ, ਉਹਦੇ ਅੰਦਰ ਬਾਹਰ ਸਾਰੇ ਪਾਣੀਓ ਪਾਣੀ। ਇੱਕ ਵਾਰੀ ਇੱਕ ਮੱਛੀ ਦੇ ਮਨ ਚ ਆਇਆ ਵੀ ਮੈਨੂੰ ਦੱਸਦੇ ਨੇ ਕਿ ਮੈਂ ਪਾਣੀ ਤੋਂ ਬਗੈਰ ਮਰ ਜਾਂਦੀ ਹਾਂ, ਮੇਰਾ ਇੰਨਾ ਪਿਆਰ ਹੈ ਪਾਣੀ ਨਾਲ, ਲੇਕਿਨ ਮੈਨੂੰ ਪਾਣੀ ਦਾ ਨਹੀਂ ਪਤਾ ਲੱਗਦਾ ਕੀ ਹੈ। ਕਿਸੇ ਸਮਝਦਾਰ ਨੂੰ ਕਿਹਾ, ਉਹਨੇ ਕਿਹਾ ਵੀ ਮੈਂ ਦੱਸ ਦੂੰ ਤੈਨੂੰ, ਇਹ ਤਾਂ ਮਾਮੂਲੀ ਗੱਲ ਹੈ, ਕੰਢੇ ਲੈ ਜਾਣਾ ਪਏਗਾ। ਕੰਢੇ ਚਲੀ ਗਈ, ਉਹਨਾਂ ਨੇ ਚੁੱਕੀ, ਚੁੱਕ ਕੇ ਬਾਹਰ ਰੱਖਤੀ। ਉਹ ਮੱਛੀ ਕਹਿਣ ਲੱਗੀ, ਹੁਣ ਨਹੀਂ ਮੈਂ ਬਚ ਸਕਦੀ, ਮੈਂ ਮਰ ਜਾਂਗੀ, ਛੇਤੀ ਕਰ। ਉਹ ਜਦ ਚੱਕ ਕੇ ਸੁੱਟਣ ਲੱਗੇ, ਕਹਿੰਦੇ ਆਹੀ ਪਾਣੀ ਹੈ ਜਿਹੜੀ ਤੇਰੇ ਜੀਵਨ ਹੈ, ਜ਼ਿੰਦਗੀ ਹੈ। ਇਸੇ ਤਰ੍ਹਾਂ ਸਾਡਾ ਜੋ ਜੀਵਨ ਹੈ ਇਹ ਵਾਹਿਗੁਰੂ ਹੈ। ਜਿਵੇਂ ਆਕਸੀਜਨ ਤੋਂ ਬਗੈਰ ਅਸੀਂ ਮਰ ਜਾਂਦੇ ਹਾਂ, ਸਾਹ ਨਹੀਂ ਆਉਂਦਾ, ਐਵੇਂ ਜਿਵੇਂ ਵਾਹਿਗੁਰੂ ਤੇ ਬਗੈਰ ਇਹ ਜਿੰਨਾ ਵੀ ਜੀਵਨ ਹੈ ਸੰਸਾਰ ਦਾ ਉਸੇ ਵੇਲੇ ਖਤਮ ਹੋ ਜਾਇਆ ਕਰ ਰਿਹਾ। ਉਹਦੇ ਨਾਮ ਨੇ ਇਹ ਧਾਰਨ ਕਰਿਆ ਹੋਇਆ, ਉਹ ਸੁਭਰ ਐਨਰਜੀ ਨੇ ਇਸ ਨੂੰ ਕਾਇਮ ਰੱਖਿਆ ਹੋਇਆ। ਨਾਮ ਕੇ ਤਾਰੇ ਸਗਲੇ ਜਨ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਉਸ ਨਾਮ ਧੁੰਨ ਦੇ ਆਸਰੇ ਹੈ। ਮਹਾਰਾਜ ਕਹਿੰਦੇ ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁੰਨ ਪੂਰ ਜਗਤ ਮੋਰਾ। ਉਹ ਨਾਮ ਵਾਹਿਗੁਰੂ ਦੇ ਵਿੱਚ ਅਸੀਂ ਰਹਿੰਦੇ ਹਾਂ, ਲੇਕਿਨ ਰਹਿੰਦੇ ਹੋਏ ਸਾਨੂੰ ਪਤਾ ਨਹੀਂ ਲੱਗਦਾ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਪਿਆਰੇ ਹੋ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਠ ਹੈ, ਨਾ ਬਾਠ ਹੈ, ਨਾ ਬਾਠ ਘਾਟ ਹੋ। ਸਾਰੇ ਸੰਸਾਰ ਜਿੰਨੀ ਕ੍ਰੀਏਸ਼ਨ ਹੈ ਸਾਰੀ ਪਰਮੇਸ਼ੁਰ ਦੇ ਵਿੱਚ ਹੈ, ਉਹ ਨਾਲ ਰਹਿੰਦਾ, ਪਰ ਸਾਡੀ ਮੂਰਖਤਾ ਹੱਦ ਤੱਕ ਵਧੀ ਹੋਈ ਹੈ। ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀਰੇ, ਦੇਖਤ ਸੁਣਤ ਸਦਾ ਹੈ ਸੰਗੇ ਜਾਣਿਆ ਦੂਰੀਰੇ, ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀਰੇ, ਦੇਖਤ ਸੁਣਤ ਸਦਾ ਹੈ ਸੰਗੇ ਜਾਣਿਆ ਦੂਰੀਰੇ, ਮੂਰਖ ਜਾਣਿਆ ਦੂਰੀ ਰੇ, ਜਾਣਿਆ ਦੂਰੀ ਰੇ, ਜਾਣਿਆ ਦੂਰੀ ਰੇ, ਮੈਂ ਮੂਰਖ ਜਾਣਿਆ ਦੂਰੀ ਰੇ, ਜਾਣਿਆ ਦੂਰੀ ਰੇ, ਜਾਣਿਆ ਦੂਰੀ ਰੇ। है संगी मैं मूर्ख जाना दूरी रे सुन तो सदा है संगी मैं मूर्ख जाना दूरी रे संत सरा है सन किन्ना नेड़े है वाहेगुरु नाले तो सानू देख रहे है नाले आ साडियां गल्लां सुन रहे जे किते विश्वास मन विच आ जावे ना किसे दे भी फिर दा असर की होएगा नाम विच समाधि लग जाएगी निर्विकल समाधि केवल विश्वास ते नाल विश्वास होण नाल हैरान हो जाने वी रब किथे है किड्डा क है परमाणु वर्ग है जो वड्डा सर है जा कीरे वर्ग है ऐ सवाल साडा पिछा नहीं छड़ इस करके साडी तरक्की नहीं हुंदी रानी तौर ते भजन दे विच असी किसे किनारे नहीं पहुंचते सो ए चीजा जरूरी हुंदी है जब तक विश्वास नहीं आउंदा गल नहीं बनिया कर जिस दिन जिसने भी भरोसा करिया है वाहगुरू तो दूर है ही नहीं ओनू बुलाओ महाराज कहते इन्नी छेती आंदा है थोनू उची बोलन की लोड़ नहीं है गुरु दसवें पातशाह कहते जड़ी थोड़ी मध्यम तो मध्यम धीमी आवाज है वह रब सुन लेंदा अजे आवाज बनती नहीं है आवाज तो गां के चौथे दर्जे से बनती है पहला परा बाणी आती है भाव फिर भावां की बाणी आती है ਭਾਵਾਂ ਦੀ ਬਾਣੀ ਜਿਹੜੀ ਹੈ ਉਹਨੂੰ ਬਸੰਤੀ ਬਾਣੀ ਕਹਿੰਦੇ ਨੇ ਇਹ ਰੱਬ ਨਾਲ ਗੱਲ ਕਰਨ ਵਾਲੀ ਬਾਣੀ ਹੈ ਜਿਹੜੀਆਂ ਦੋ ਬਾਣੀਆਂ ਉਪਰਲੀਆਂ ਇਹ ਹੋਰ ਨੇ ਇਹ ਨਹੀਂ ਰੱਬ ਨਾਲ ਗੱਲ ਕਰਨ ਵਾਲੀ ਹੁੰਦੀ ਉਸ ਸੈਕਿੰਡ ਨੰਬਰ ਦੇ ਉੱਤੇ ਗੱਲ ਹੁੰਦੀ ਹੈ ਰੱਬ ਦੇ ਨਾਲ ਅੰਤਰ ਆਤਮੇ ਅਰਦਾਸ ਹੁੰਦੀ ਹੈ ਥੋੜਾ ਜਿਹਾ ਵੀ ਕਿਹਾ ਹੋਇਆ ਨਾ ਮਾੜਾ ਜਿਹਾ ਕਿਹਾ ਹੋਇਆ ਰੱਬ ਉੱਥੇ ਹੀ ਸੁਣ ਲੈਂਦਾ ਜਦੇ ਮਹਾਰਾਜ ਕਹਿੰਦੇ ਵੀ ਹਾਥੀ ਕੀ ਚੰਗਾੜ ਪਲ ਪਾਛੇ ਪਹੁੰਚ ਤਾਹੇ ਚੀਤੀ ਕੀ ਪੁਕਾਰ ਪਹਿਲੇ ਹੀ ਸੁਣੀ ਹੈ ਤੇ ਕੀੜੀ ਦੀ ਪੁਕਾਰ ਪਹਿਲਾਂ ਸੁਣ ਲੈਂਦਾ ਹਾਥੀ ਦੀ ਚੰਗਾੜ ਤੋਂ ਉਹ ਜਿਹੜਾ ਇੰਨਾ ਨੇੜੇ ਹੈ ਉਹਦੇ ਉੱਤੇ ਸਾਡਾ ਵਿਸ਼ਵਾਸ ਨਹੀਂ ਬੱਝਦਾ ਗੈਰ ਆ ਜਾ ਰਹੇ ਨੇ ਟੁੱਟੇ ਰਹਿੰਦੇ ਆ ਸਤਸੰਗ ਅਸੀਂ ਕਰਦੇ ਹਾਂ ਇਸੇ ਕਰਕੇ ਕਰਦੇ ਹਾਂ ਵੀ ਸਾਨੂੰ ਜੁੜਨ ਦਾ ਪਤਾ ਲੱਗ ਜਾਵੇ ਉਹ ਮਾਲਕ ਕੇ ਕੁੱਲ ਜੋ ਹੈ ਉਹ ਹੈ ਕੀ ਸਾਡਾ ਉਹਦੇ ਨਾਲ ਸੰਬੰਧ ਕੀ ਹੈ ਉਹ ਸਾਡੇ ਅੰਦਰ ਰਹਿੰਦਾ ਘੱਟ ਘੱਟ ਵਿਆਪਕ ਰਹਿੰਦਾ ਕਿਵੇਂ ਹੈ ਘੂਰ ਕੇ ਰਹਿੰਦਾ ਭੂਤਾਂ ਵਾਂਗ ਰਹਿੰਦਾ ਭੂਤਾਂ ਦਾ ਪਤਾ ਲੱਗ ਜਾਂਦਾ ਉਹ ਰਹਿੰਦਾ ਪਿਆਰ ਦਾ ਰੂਪ ਹੋ ਕੇ ਜਤਰ ਤਤਰ ਦਿਸਾ ਬਿਸਾ ਹੋਏ ਫੈਲਿਓ ਅਨੁਰਾਗ ਮਹਾਰਾਜ ਕਹਿੰਦੇ ਗੁਰੂ ਦਸਵੇਂ ਪਾਤਸ਼ਾਹ ਕਿ ਪਿਆਰਿਓ ਜਿਹੜੀ ਵਾਹਿਗੁਰੂ ਦੀ ਜੋਤ ਹੈ ਫੈਲੀ ਹੋਈ ਉਹ ਪਿਆਰ ਨਿਰਾ ਹੀ ਪਿਆਰ ਹੈ ਇਸ ਕਰਕੇ ਬਹੁਤ ਕਹਿੰਦੇ ਲਵ ਇਜ਼ ਗੋਡ ਪਿਆਰ ਉਹਦਾ ਇੱਕ ਸਰੂਪ ਹੈ ਸੱਤ ਚਿੱਤ ਆਨੰਦ ਪਿਰਿਆ ਉਹ ਸੱਤ ਹੈ ਕਦੇ ਜਾਂਦਾ ਨਹੀਂ ਹੈ ਚਿੱਤ ਉਹ ਚੇਤਨ ਹੈ ਸਭ ਕੁਝ ਜਾਣਦਾ ਬਲਿਸ ਹੈ ਉਹ ਪੂਰਨ ਆਨੰਦ ਹੈ ਉਹ ਦੂੰਗਾ ਆਨੰਦ ਹੁੰਦਾ ਹੀ ਨਹੀਂ ਜਿਵੇਂ ਰੱਬ ਦਾ ਪਾਰਾਵਾਰ ਨਹੀਂ ਐਵੇਂ ਆਨੰਦ ਦਾ ਪਾਰਾਵਾਰ ਨਹੀਂ ਹੈ ਤੇ ਚੌਥਾ ਉਹਦਾ ਹੈ ਪਿਰਿਆ ਪਿਆਰ ਕਰਦਾ ਹੋਰੇਕ ਨੂੰ ਉਹਦੇ ਵੱਲ ਨੂੰ ਜੇ ਥੋੜਾ ਜਿਹਾ ਵੀ ਵਧੇ ਨਾ ਉਹ ਹਜ਼ਾਰਾਂ ਕਰਮਾਂ ਵੱਧ ਹੈ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇ ਤਾਂ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਗੁਰ ਬਾਰੰਬਾਰ ਹੇਤ ਹੈ ਅਸੀਂ ਤਾਂ ਇੱਕ ਵਾਰੀ ਯਾਦ ਕਰਿਆ ਉਹ ਹਜ਼ਾਰਾਂ ਵਾਰੀ ਸਾਨੂੰ ਵਾਰ ਵਾਰ ਚੇਤੇ ਕਰੀ ਜਾਂਦੇ ਭਾਵ ਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤਾ ਇੱਕ ਕੌਡੀ ਪਿਆਰ ਦੀ ਲੈ ਆਓ ਭਾਵਨਾ ਦੇ ਨਾਲ ਚਰਨਾਂ ਤੇ ਭੇਟ ਕਰ ਦੋ ਸਦਾਮੇ ਨੇ ਕੀ ਭੇਟ ਕਰਿਆ ਸੀ ਗੁਰੂ ਗ੍ਰੰਥ ਸਾਹਿਬ ਸਦਾਮੇ ਦਾ ਕਈ ਥਾਵਾਂ ਤੇ ਜ਼ਿਕਰ ਆਇਆ ਕੁਛ ਵੀ ਨਹੀਂ ਸੀ ਉਹਦੇ ਕੋਲ ਚੌਲ ਸੀਗੇ ਉਹ ਕਹਿੰਦੇ ਚਾਰ ਪਦਾਰਥ ਦੇਤੇ ਉਹਦੀ ਭਾਜਮਾ ਦੇਖ ਕੇ ਪਹਿਲਾਂ ਹੀ ਪਹੁੰਚਾ ਤੇ। ਜਦ ਪਿੰਡ ਮੁੜ ਕੇ ਆਇਆ ਆਪਦੇ ਘਰੇ ਨਾ ਲੱਭੇ ਉਹਨੂੰ ਆਪਣਾ, ਔਰ ਆਨੇ ਹੋਈ ਜਾਵੇ ਵੀ ਘਰ ਕਿੱਥੇ ਗਿਆ, ਆਹਦਾ ਮਹੱਲ ਪਏ ਨੇ, ਇਹ ਤਾਂ ਬੇਅੰਤ ਕੰਮ ਚੱਲ ਰਿਹਾ, ਉਹਦਾ ਕੋਈ ਪਾਰਾਵਾਰ ਨਹੀਂ, ਉਹਦੀ ਰਹਿਮਤ ਦਾ ਭਾਵ ਨਹੀਂ। ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਇਹ ਗੁਰੂ ਸਰਵਨ ਦਾਨ ਦਾਨ ਦੋ, ਸਾਰੇ ਖਜ਼ਾਨਿਆਂ ਦੀ ਚਾਬੀ ਉਹਦੇ ਹਵਾਲੇ ਕਰ ਦਿੰਦਾ। ਭਾਵਨਾ ਹੋਣੀ ਚਾਹੀਦੀ ਹੈ ਅੰਦਰ। ਸੋ ਭਾਵਨਾ ਤੇ ਪ੍ਰਤੀਤ ਦੋ ਚੀਜ਼ਾਂ ਵੱਡੀਆਂ ਨੇ। ਇਹ ਜਿੰਨਾ ਚਿਰ ਸਾਡੇ ਅੰਦਰ ਆਉਂਦੀਆਂ ਨਹੀਂ ਕੋਈ ਰਾਹ ਨਹੀਂ ਲੱਭਦਾ। ਸਾਨੂੰ ਸਾਖੀਆਂ ਇਸ ਵਾਸਤੇ ਹੁੰਦੀਆਂ ਤਾਂ ਕਿ ਗੱਲ ਸਮਝ ਆ ਜਾਵੇ। ਇੱਕ ਐਸੀ ਧਾਰਮਿਕ ਇਤਿਹਾਸ ਸਾਖੀ ਚੱਲਦੀ ਹੈ ਕਿ ਇੱਕ ਰਾਜਾ ਉਸਦੇ ਔਲਾਦ ਨਹੀਂ ਹੁੰਦੀ, ਬੜੇ ਯਤਨ ਕਰੇ ਅਖੀਰ ਤੰਤਰੀ ਲੋਕ ਆ ਗਏ, ਤੰਤਰ ਵਿਦਿਆ ਦੇ ਮਾਹਰ, ਉਹਨਾਂ ਨੇ ਰਾਜੇ ਨੂੰ ਭਰਮਾ ਲਿਆ ਕਿਉਂਕਿ ਲੋੜਵੰਦ ਸੀ। ਉਹ ਕਹਿੰਦੇ ਰਾਜੇ ਨੇ ਇਹ ਤਾਂ ਕੋਈ ਬਾਤ ਨਹੀਂ ਹੈ, ਆਹ ਦੇਵਤੇ ਦਾ ਮੰਦਰ ਹੈ, ਇੱਥੇ ਅਸੀਂ ਸਾਨੂੰ ਸਮੱਗਰੀ ਦੇ, ਅਸੀਂ ਸਾਧਨਾ ਕਰਦੇ ਹਾਂ, ਤੇਰੇ ਪੁੱਤਰ ਹੋ ਜਾਏਗਾ। ਲੱਖਾਂ ਰੁਪਏ ਦੀ ਸਮੱਗਰੀ ਲਿਖਾ ਤੀ, ਉੱਥੇ ਰਹਿੰਦੇ ਨੇ ਦਸ ਗਿਆਰਾਂ ਮਹੀਨੇ ਲੰਘਣ ਤੋਂ ਬਾਅਦ ਰਾਜੇ ਨੇ ਕਿਹਾ ਵੀ ਕੋਈ ਬਾਤ ਤਾਂ ਹੋਈ ਨਹੀਂ। ਕਹਿੰਦੇ ਬਾਤ ਤਾਂ ਹੋਜੂ ਮਹਾਰਾਜ, ਇਹਦੇ ਵਿੱਚ ਇੱਕ ਪੁਰਸ਼ ਦੀ ਬਲੀ ਚਾਹੀਦੀ ਹੈ, ਐਸਾ ਪੁਰਸ਼ ਦੱਸਦਾ ਵੀ ਜਿਹੜਾ ਰਾਜੇ ਨੂੰ ਲੱਭਿਆ ਹੀ ਨਾ। ਕਹਿੰਦੇ 18 ਸਾਲ ਦਾ ਹੋਵੇ ਲੜਕਾ, ਉਹਦੇ ਮਾਂ ਬਾਪ ਖੁਸ਼ੀ ਨਾਲ ਵੇਚ ਦੇਣ, ਇੱਕ ਵੀ ਹਿੰਦੂ ਨਾ ਸਿੱਟਣ, ਉਹ ਲੜਕਾ ਖੁਸ਼ੀ ਨਾਲ ਬਲੀ ਚੜ ਜੇ, ਫੇਰ ਤੇਰੇ ਲੜਕਾ ਹੋ ਸਕਦਾ। ਰਾਜੇ ਨੇ ਢੰਡੋਰਾ ਫਰਾਤਾ, ਢੰਡੋਰਾ ਫਰਾਇਆ ਹੋਇਆ ਤਾਂ ਇੱਕ ਪਰਿਵਾਰ ਐਸਾ ਸੀ, ਉਹਨਾਂ ਦੇ 8 ਪੁੱਤਰ ਸੀ, 7 ਪੁੱਤਰ ਤਾਂ ਕੰਮ ਕਰਨ ਵਾਲੇ ਸੀ, 8ਵਾਂ ਜਿਹੜਾ ਸੀ ਉਹ ਜਮਾਂਦਰੂ ਏ, ਨਾ ਬੋਲਦਾ ਸੀ, ਨਾ ਮਾਂ ਨੂੰ ਮਾਂ, ਨਾ ਪਿਓ ਨੂੰ ਪਿਓ, ਨਾ ਭਰਾ ਨੂੰ ਭਰਾ, ਸਾਰਾ ਦਿਨ ਚੁੱਪ ਕਰਕੇ ਬੈਠਾ ਰਹਿੰਦਾ ਸੀ ਬਚਪਨ ਤੋਂ ਹੀ। ਜਿੱਥੇ ਬਹਿ ਗਿਆ ਬਹਿ ਗਿਆ, ਰੋਟੀ ਕਿਸੇ ਨੇ ਦੇ ਤੀ ਖਾ ਲਈ, ਨਾ ਦੇ ਤੀ ਚੁੱਪ ਕਰ ਰਿਹਾ। ਉਹਨਾਂ ਨੇ ਜਦ ਢੰਡੋਰਾ ਸੁਣਿਆ ਤਾਂ ਭਰਾਵਾਂ ਨੇ ਕਿਹਾ ਵੀ ਆਹ ਸਾਡੇ ਵਾਧੂ ਹੈ, ਲੱਖਾਂ ਰੁਪਏ ਮਿਲਦੇ ਨੇ ਇਹਦੇ, ਇਹ ਹੁਣ ਕਿਹੜਾ ਸਾਡੇ ਕਿਸੇ ਕੰਮ ਹੈ, ਬਾਹਰੇ ਬੈਠਾ ਰਹਿੰਦਾ, ਕਿਉਂ ਨਾ ਇਹਨੂੰ ਵੇਚਤੀਏ, ਮਾਂ ਪਿਓ ਨੂੰ ਰਜਾਮੰਦ ਕਰ ਲਿਆ। ਉਸ ਵੇਲੇ ਰਾਜੇ ਨੂੰ ਵੇਚ ਦਿੱਤਾ, ਰਾਜੇ ਨੇ ਲੈ ਲਿਆ, ਇਸ਼ਨਾਨ ਵਗੈਰਾ ਕਰਾਇਆ, ਕੱਪੜੇ ਸੋਹਣੇ ਪਾਏ, ਤੇ ਉਹਦੇ ਬਾਅਦ ਕਹਿਣ ਲੱਗੇ ਐ ਲੜਕੇ ਤੇਰੀ ਬਲੀ ਦੇਣੀ ਹੈ ਦੇਵਤੇ ਨੂੰ, ਤੈਨੂੰ ਕੋਈ ਰੰਜ ਤਾਂ ਨਹੀਂ ਹੈ? ਕਹਿੰਦਾ ਮੈਨੂੰ ਕਹਿੰਦਾ ਰੰਜ ਹੈ, ਕੋਈ ਰੰਜ ਨਹੀਂ, ਇੱਥੇ ਤਾਂ ਜੰਮਦਾ ਕੁਛ ਨਹੀਂ ਹੈ, ਨਾ ਕੁਛ ਜਨਮੇ ਨਾ ਕੁਛ ਮਰੇ, ਇਹ ਤਾਂ ਜੰਮਦਾ ਮਰਦਾ ਹੀ ਨਹੀਂ, ਕੁਛ ਵੀ ਆਉਂਦਾ ਜਾਂਦਾ ਕੁਛ ਨਹੀਂ, ਇੱਕ ਆਤਮਾ ਆਪਣਾ ਖੇਲ ਕਰ ਰਹੀ ਹੈ, ਆਤਮਾ ਕਦੇ ਤਿੰਨ ਕਾਲ ਨਾ ਜੰਮੀ ਹੈ ਨਾ ਕਦੇ ਮਰੀ ਹੈ। ਸੋ ਤਰੀਕ ਬੰਨ ਦਿੱਤੀ ਗਈ, ਉਸ ਦਿਨ ਪੁੱਛਿਆ ਵੀ ਤੇਰੀ ਕੋਈ ਖਾਸ ਖੁਆਇਸ਼ ਹੈ? ਕਹਿਣ ਲੱਗੇ ਰਾਜਨ ਮੇਰੀ ਖੁਆਇਸ਼ ਤਾਂ ਕੋਈ ਨਹੀਂ ਹੈ, ਪਰ ਇਹ ਹੈ ਕਿ ਮੈਂ ਇਸ਼ਨਾਨ ਕਰਕੇ 2.5 ਘੰਟੇ ਆ ਤੇਰੇ ਮਹਿਲਾਂ ਦੇ ਪਿੱਛੇ ਦੀ ਦਰਿਆ ਚੱਲਦਾ ਇਹਦੇ ਕੰਢੇ ਬੈਠਣਾ ਚਾਹੁੰਦਾ, ਇਹ ਮੈਨੂੰ ਆਗਿਆ ਦੇ ਦੇ, ਤੇ ਤੇਰੀ ਪੁਲਿਸ ਜਿਹੜੀ ਆ ਮੇਰੇ ਨੇੜੇ ਨਾ ਹੋਵੇ, ਦੂਰ ਦੂਰ ਹੋਵੇ, ਇਹਨਾਂ ਦੀ ਆਵਾਜ਼ ਮੈਨੂੰ ਕੋਈ ਨਾ ਸੁਣੇ, ਕਿਸੇ ਬੰਦੇ ਦੀ ਨਾ ਸੁਣੇ, ਤੇ 2.5 ਘੰਟੇ ਬਾਅਦ ਮੈਂ ਆਪੇ ਹੀ ਆ ਜਾਊਂਗਾ, ਜਾਂਦਾ ਨਹੀਂ, ਨੱਠਦਾ ਨਹੀਂ, ਕਿਤੇ ਨਹੀਂ ਜਾਂਦਾ। ਇਜਾਜ਼ਤ ਮਿਲ ਗਈ, ਪੁਲਿਸ ਨੂੰ ਕਿਹਾ ਵੀ ਦੂਰ ਦੂਰ ਹੋ ਜਾਓ ਸਾਰੇ, 500-700 ਗਜ਼ ਤੇ ਜਾ ਕੇ ਆਪਣੀਆਂ ਟਿਕਟਾਂ ਲਾ ਲਓ, ਨੇੜੇ ਨਾ ਇਹਨੂੰ ਦਿਓ ਟਾਈਮ। ਟਾਈਮ ਦੇਤਾ ਤੇ ਰਾਜਾ ਮਹਿਲਾਂ ਦੇ ਵਿੱਚ ਬੈਠ ਕੇ ਰਾਜਾ ਤੇ ਰਾਣੀ ਦੇਖਣ ਲੱਗੇ ਵੀ ਇਹ ਕੀ ਕਰਦਾ। ਉਸਨੇ ਇਸ਼ਨਾਨ ਕਰਿਆ, ਉਹਦੇ ਬਾਅਦ 2.5 ਘੰਟੇ ਨਦੀ ਦੇ ਕਿਨਾਰੇ ਬੈਠ ਕੇ ਇੱਕ ਚਿੱਤ ਲਾ ਕੇ ਪਰਮੇਸ਼ਰ ਦੇ ਨਾਲ ਮਨ ਜੋੜਿਆ, ਆਤਮ ਚਿੰਤਨ ਕਰਿਆ। ਉੱਠਿਆ ਉੱਥੋਂ ਤੇ ਬਰੇਤੀ ਦੇ ਉੱਤੇ 4 ਢੇਰੀਆਂ ਬਣਾ ਲਈਆਂ। ਰਾਜੇ ਨੇ ਦੇਖਿਆ ਵੀ ਢੇਰੀਆਂ ਬਣਾ ਰਿਹਾ। ਉਹਦੇ ਬਾਅਦ ਪਹਿਲੀ ਢੇਰੀ ਕੋਲ ਗਿਆ, ਉੱਥੇ ਕੁਛ ਦੇਰ ਖੜਾ ਰਿਹਾ, ਪੰਜ ਚਾਰ ਮਿੰਟ ਉੱਥੇ ਖੜ ਕੇ ਲਾਏ ਤੇ ਉਹਦੇ ਬਾਅਦ ਦੂਸਰੀ ਢੇਰੀ ਕੋਲ ਗਿਆ, ਉੱਥੇ ਜਾਂਦੇ ਲੱਤ ਮਾਰੀ, ਪਹਿਲੀ ਵੀ ਢਾਤੀ, ਦੂਸਰੀ ਵੀ ਢਾਤੀ, ਤੀਸਰੀ ਵੀ ਢਾਤੀ, ਜੋ ਚੌਥੀ ਢੇਰੀ ਸੀ ਉਹਦੇ ਕੋਲ ਗਿਆ ਤਾਂ ਨਮਸਕਾਰ ਕੀਤੀ, ਪ੍ਰਕਰਮਾ ਕੀਤੀਆਂ ਪੰਜ, ਬੜੀ ਦੇਰ ਤੱਕ ਅਰਦਾਸ ਦੇ ਵਿੱਚ ਖੜਾ ਰਿਹਾ। ਉਸ ਦੇ ਬਾਅਦ ਉਸ ਨੂੰ ਨਮਸਕਾਰ ਕਰਕੇ ਵਾਪਸ ਤੁਰ ਪਿਆ ਤੇ ਆਪਣੇ ਥਾਂ ਆ ਗਿਆ। ਰਾਜੇ ਨੇ ਬੁਲਾਇਆ, ਰਾਣੀ ਵੀ ਕੋਲ ਹੈ ਤੇ ਮਨ ਦੇ ਵਿੱਚ ਜਗਿਆਸਾ ਜਾਗੀ ਵੀ ਇਹ ਕੀ ਗੱਲ ਕਰੀ ਆਏ ਨੇ, ਸਾਨੂੰ ਪਤਾ ਲੱਗਣਾ ਚਾਹੀਦਾ। ਥੋੜ੍ਹੀ ਦੇਰ ਤੋਂ ਬਾਅਦ ਤਾਂ ਇਹਦੀ ਬਲੀ ਦੇ ਦੇਣੀ ਹੈ, ਫਿਰ ਇਹ ਗੱਲ ਗੱਲ ਹੀ ਰਹਿ ਜਾਣੀ ਹੈ। ਹੋਵੇ ਨਾ ਤਾਂ ਇਸ ਬੱਚੇ ਨੂੰ ਪੁੱਛੀਏ, ਬੱਚੇ ਨੂੰ ਪੁੱਛੀਏ। ਉਸ ਨੂੰ ਬੁਲਾਇਆ, ਬੁਲਾ ਕੇ ਉਹ ਕਹਿਣ ਲੱਗਿਆ ਕਿ ਰਾਜਨ, ਇਹ ਜੋ ਮੈਂ ਕਿਰਿਆ ਕੀਤੀ ਹੈ ਉਹ ਇਹ ਸੀ ਕਿ ਮੈਂ ਪਹਿਲੀ ਢੇਰੀ ਮਾਂ ਬਾਪ ਦੀ ਬਣਾਈ, ਕਿਉਂਕਿ ਇਸ ਵੇਲੇ ਨਾ ਮੇਰੇ ਮਾਂ, ਨਾ ਮੇਰਾ ਬਾਪ, ਨਾ ਕੋਈ ਦੇਵਤਾ, ਨਾ ਕੋਈ ਰਾਜਾ, ਕੋਈ ਸੰਸਾਰ ਦੇ ਅੰਦਰ ਵਿਅਕਤੀ ਨਹੀਂ ਹੈ ਜਿਹੜਾ ਮੇਰੀ ਮਦਦ ਕਰ ਦੇ। ਜਿੰਨੀ ਮੁਸ਼ਕਿਲ ਹੱਦ ਤੋਂ ਜ਼ਿਆਦਾ ਬਣ ਸਕਦੀ ਹੈ, ਜਿੰਨੀ ਸਟੀਮ ਤੱਕ, ਉਹ ਮੇਰੇ ਤੇ ਇਸ ਵੇਲੇ ਬਣੀ ਹੋਈ ਹੈ, ਜਿਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਕੋਈ ਕੋਈ ਦੇਵੇ ਨਾ ਮੁਸ਼ਕਿਲ ਹੁਣ ਬਹੁਤੀ ਬਣ ਗਈ, ਕੋਈ ਕੋਈ ਦੇਵੇ ਨਾ ਮੁਸ਼ਕਿਲ ਹੁਣ ਬਹੁਤੀ ਬਣ ਗਈ। ਮੁਸ਼ਕਿਲ ਹੁਣ ਬੈਠੀ ਬਣ ਗਈ।
ਕਹਿਣ ਲੱਗੇ ਰਾਜਨ, ਨਾ ਤਾਂ ਕਾਨੂੰਨ ਪ੍ਰੋਟੈਕਸ਼ਨ ਦੇਵੇ, ਨਾ ਕੋਈ ਭਾਈ ਭਰਾ ਮਾਂ ਬਾਪ ਸਮਾਜ, ਨਾ ਕੋਈ ਦੇਵਤਾ, ਇਦੋਂ ਦਾ ਤਾਂ ਕੋਈ ਮੁਸ਼ਕਿਲ ਹੋਇਆ ਨਹੀਂ ਕਰਦੀ। ਤੈਂ ਮੈਨੂੰ ਖਰੀਦ ਲਿਆ ਆਪਣੇ ਸਵਾਦ ਦੇ ਵਾਸਤੇ, ਸੋ ਮੈਂ ਪਹਿਲੀ ਤੇਰੀ ਮਾਂ ਬਾਪ ਭਾਈ ਭਰਾ ਰਿਸ਼ਤੇਦਾਰਾਂ ਦੀ ਬਣਾਈ, ਕਿਉਂਕਿ ਸੰਸਾਰ ਦੇ ਅੰਦਰ ਇਹੀ ਸੰਬੰਧ ਸਭ ਤੋਂ ਨੇੜੇ ਹੁੰਦੇ ਨੇ। ਮਾਂ ਬਾਪ ਕਦੇ ਕੋਈ ਆਪਣੇ ਬੱਚੇ ਨੂੰ ਮਰਨ ਵਾਸਤੇ ਨਹੀਂ ਵੇਚਦਾ, ਕੋਈ ਨਹੀਂ ਹੋਏਗਾ ਦੁਨੀਆਂ ਦੇ ਅੰਦਰ। ਦੂਸਰਾ ਜੋ ਭਰਾ ਹੁੰਦੇ ਨੇ ਬਾਹਾਂ ਹੁੰਦੀਆਂ ਨੇ, ਐਸਾ ਸੁਣਦੇ ਆਏ ਹਾਂ, ਭਰਾ ਨੂੰ ਫੇਰ ਵੀ ਦਰਦ ਆ ਜਾਂਦਾ, ਆਪਣੇ ਨੂੰ ਦਰਦ ਆ ਜਾਂਦਾ, ਇੰਨਾ ਜਹਾਲ ਨਹੀਂ ਹੁੰਦਾ। ਰਾਣਾ ਪ੍ਰਤਾਪ ਇੱਕੋ ਇੱਕ ਰਾਜਪੂਤ ਸੀ ਜਿਸਦੇ ਮਨ ਵਿੱਚ ਸੀ ਕਿ ਭਾਰਤੀ ਕਲਚਰ ਜਿਹੜੀ ਹੈ ਇਹਨੂੰ ਇਹਦਾ ਨਾਸ਼ ਨਹੀਂ ਹੋਣ ਦੇਣਾ। ਬਾਕੀ ਰਾਜਪੂਤਾਂ ਨੇ ਅਕਬਰ ਨੂੰ ਰਿਸ਼ਤੇ ਦੇ ਦਿੱਤੇ, ਹੋਰ ਆਪਸ ਵਿੱਚ ਰਿਸ਼ਤੇ ਹੋਣ ਲੱਗ ਗਏ, ਲੇਕਿਨ ਇੱਕੋ ਇੱਕ ਰਾਣਾ ਸੀ ਜਿਸਨੇ ਰਿਸ਼ਤਾ ਨਾ ਦਿੱਤਾ। ਅਖੀਰ ਇੱਕ ਲੜਾਈ ਹੁੰਦੀ ਹੈ ਹਲਦੀ ਘਾਟ ਤੇ, 13,000 ਰਾਜਪੂਤ ਇਹਦੇ ਨਾਲ ਹੈ, ਉਧਰਲੇ ਪਾਸੇ ਮਾਨ ਸਿੰਘ ਫੌਜਾਂ ਦਾ ਜਰਨੈਲ ਹੈ, ਇਹਦਾ ਰਿਸ਼ਤੇਦਾਰ ਹੈ। ਬਹੁਤ ਸਖ਼ਤ ਲੜਾਈ ਹੋਈ, ਕਈ ਵਾਰੀ ਰਾਣੇ ਨੇ ਮਾਨ ਸਿੰਘ ਦੇ ਹਾਥੀ ਦੇ ਮੱਥੇ ਨਾਲ ਆਪਣਾ ਘੋੜੇ ਦੇ ਪਾਲਾ ਲਵਾਏ, ਤੇ ਉਸ ਹਾਥੀ ਦੇ ਸੁੰਡ ਦੇ ਨਾਲ ਤਲਵਾਰਾਂ ਸੀ, ਉਹਨੇ ਵੀ ਆਪਣਾ ਵਾਰ ਕਰਕੇ ਘੋੜਾ ਜ਼ਖਮੀ ਕਰ ਦਿੱਤਾ। ਜਦੋਂ ਰਾਣੇ ਨੇ ਦੇਖਿਆ ਰਾਣਾ ਪ੍ਰਤਾਪ ਨੇ ਇਕੱਲਾ ਰਹਿ ਗਿਆ, ਫੌਜ ਜੂਝ ਰਹੀ ਹੈ, ਉਸ ਵੇਲੇ ਸਿਆਣਪ ਕਰਕੇ ਜੰਗ ਦੇ ਵਿੱਚੋਂ ਨਿਕਲਿਆ, ਘੋੜਾ ਨਠਾਇਆ, ਜ਼ਖਮੀ ਹੈ ਘੋੜਾ, ਖੂਨ ਚੱਲ ਰਿਹਾ, ਬਹੁਤੀ ਉਮੀਦ ਨਹੀਂ ਬਈ ਇੰਨੀ ਦੂਰ ਲੈ ਜਾਏਗਾ, ਥੋੜਾ ਹੈ ਬਈ ਥੋੜਾ 5-10 ਮੀਲ ਤੇ ਲਿਜਾ ਕੇ ਮੈਨੂੰ ਸ਼ਾਇਦ ਮੈਂ ਸੁਰੱਖਿਅਤ ਹੋ ਸਕਾਂ। ਦੋ ਮੁਗਲ ਸਰਦਾਰ ਜਰਨੈਲ ਪਿੱਛੇ ਜਾ ਰਹੇ, ਇਹਦਾ ਭਰਾ ਉਸ ਵੇਲੇ ਸਖਤ ਸਿੰਘ ਅਕਬਰ ਦੀਆਂ ਫੌਜਾਂ ਵੱਲੋਂ ਹੋ ਕੇ ਬੜੇ ਜ਼ੋਰ ਨਾਲ ਲੜਾਈ ਲੜ ਰਿਹਾ, ਉਹਦੀ ਨਿਗਾਹ ਚ ਪੈ ਗਿਆ ਵੀ ਮੇਰਾ ਭਰਾ ਇਸ ਵੇਲੇ ਇਕੱਲਾ ਹੈ ਤੇ ਦੋ ਮੁਗਲ ਸਰਦਾਰ ਪਿੱਛੇ ਨੇ, ਉਹਨਾਂ ਦੇ ਘੋੜੇ ਵੀ ਤਗੜੇ ਨੇ, ਇਹਦਾ ਘੋੜਾ ਖੂਨ ਚੋਂਦਾ ਜਾਂਦਾ ਵੀ ਇੰਨਾ ਜਾ ਨਹੀਂ ਸਕਦਾ। ਉਸੇ ਵੇਲੇ ਘਮਸਾਨ ਦੀ ਲੜਾਈ ਚੋਂ ਘੋੜਾ ਉਸਨੇ ਨਠਾਇਆ, ਪਿੱਛੇ ਚੱਲਿਆ, ਦੋਵੇਂ ਪਠਾਨ ਸਰਦਾਰਾਂ ਨੂੰ ਮਾਰ ਦਿੱਤਾ ਮੁਗਲ ਸਰਦਾਰ। ਉਹਦੇ ਬਾਅਦ ਉਹਨੇ ਅੱਗੇ ਇੱਕ ਨਾਲਾ ਆਇਆ, ਘੋੜਾ ਟਪਾਇਆ ਤੇ ਘੋੜਾ ਉੱਥੇ ਹੀ, ਉਹਦਾ ਚੇਤਕ ਘੋੜੇ ਦਾ ਨਾਂ ਸੀ, ਉੱਥੇ ਹੀ ਗਿਰ ਕੇ ਮਰ ਗਿਆ, ਇਹ ਵੀ ਉਤੋਂ ਗਿਰ ਗਿਆ। ਇਹਨੇ ਨੂੰ ਇਹਦਾ ਭਰਾ ਜਿਹੜਾ ਸੀ ਸਖਤ ਸਿੰਘ ਉਹ ਪਹੁੰਚ ਗਿਆ, ਉਹਦੇ ਮਨ ਚ ਖਿਆਲ ਆਇਆ ਵੀ ਹੁਣ ਇਹ ਮੇਰੇ ਤੇ ਵਾਰ ਕਰੂ, ਵਾਰ ਨਹੀਂ ਕਰਿਆ, ਘੋੜੇ ਤੋਂ ਉਤਰਿਆ ਆ, ਅੱਖਾਂ ਵਿੱਚੋਂ ਜਲ ਜਾਂਦਾ, ਕਹਿੰਦਾ ਭਰਾ ਯੁੱਧ ਦੇ ਵਿੱਚ ਤਾਂ ਮੈਂ ਤੇਰੀ ਮਦਦ ਨਹੀਂ ਸੀ ਕੋਈ ਕਰ ਸਕਦਾ, ਪਰ ਹੁਣ ਕਿਉਂਕਿ ਭਰਾ ਹੈ ਤੂੰ, ਮੈਂ ਇਹ ਵੀ ਨਹੀਂ ਕਰ ਸਕਦਾ ਵੀ ਮੈਂ ਤੇਰੇ ਨਾਲ ਇਸ ਵੇਲੇ ਲੜਾਂ, ਆਹ ਮੇਰਾ ਘੋੜਾ ਲੈ ਲੈ ਤੇ ਤੂੰ ਬਚ ਜਾ, ਇੱਕੋ ਅਣਖ ਵਾਲਾ ਬੰਦਾ ਸਾਡੇ ਚੋਂ ਬਚੇ ਹੈ, ਤੇ ਜਾ ਆਪਣੇ ਮਿਸ਼ਨ ਨੂੰ ਪੂਰਾ ਕਰ। ਕਹਿਣ ਲੱਗਿਆ ਬਾਦਸ਼ਾਹ, ਭਰਾ ਭਰਾਵਾਂ ਦੇ ਕੰਮ ਆਉਂਦੇ ਨੇ ਸਦਾ ਹੀ, ਲੇਕਿਨ ਮੇਰੇ ਭਰਾਵਾਂ ਨੇ ਤਾਂ ਮੈਨੂੰ ਵੇਚ ਦਿੱਤਾ, ਸੋ ਮਾਂ ਬਾਪ ਨੇ ਮੈਨੂੰ ਵੇਚ ਦਿੱਤਾ, ਰਿਸ਼ਤੇਦਾਰ ਕੋਈ ਨਹੀਂ ਬੋਲੇ ਅੱਜ ਤੱਕ, ਕੋਈ ਹਾਹ ਦਾ ਨਾਰਾ ਮਾਰੇ। ਕਹਿਣ ਲੱਗੇ ਜੇ ਮੈਂ ਚੁੱਪ ਸੀ ਉਹਦਾ ਕਾਰਨ ਸੀ, ਮੇਰੀ ਚੁੱਪ ਐਵੇਂ ਨਹੀਂ ਸੀ, ਜੜ ਮੇਰਾ ਨਾਮ ਪਿਆ ਹੈ, ਉਹ ਇਸ ਕਰਕੇ ਕਿਹਾ ਕਿ ਮੈਂ ਇੱਕ ਜਨਮ ਪਹਿਲਾਂ ਇਸ ਤੋਂ ਹਰਨ ਸੀ, ਉਸ ਤੋਂ ਪਹਿਲਾਂ ਮੈਂ ਇੱਕ ਜੰਗਲ ਚ ਰਹਿਣ ਵਾਲਾ ਰਿਸ਼ੀ ਸੀ, ਬੰਦਗੀ ਕੀਤੀ, ਉੱਚੀਆਂ ਅਵਸਥਾਵਾਂ ਚ ਮੈਂ ਪਹੁੰਚ ਗਿਆ, ਪਰ ਮੈਨੂੰ ਮੋਹ ਵਿਆਪ ਗਿਆ, ਉਹ ਮੋਹ ਨੇ ਮੈਨੂੰ ਮਾਰ ਲਿਆ, ਇੱਕ ਸ਼ਤਰੂ ਨੇ, ਮੈਂ ਛੱਡੀ ਬੈਠਾ ਸੀ, ਕੋਈ ਮੈਨੂੰ ਮੋਹ ਨਹੀਂ ਸੀ, ਨਾ ਸੰਸਾਰ ਦਾ, ਨਾ ਕਿਸੇ ਘਰ ਦਾ, ਨਾ ਬਾਹਰ ਦਾ, ਮੋਹ ਕਾਹਦਾ ਪੈ ਗਿਆ। ਕਹਿੰਦੇ ਇੱਕ ਦਿਨ ਭਜਨ ਮੈਂ ਕਰ ਰਿਹਾ ਤੇ ਇੱਕ ਡਾਰ ਲੰਘੀ ਹਰਨਾਂ ਦੀ, ਉਹਦੇ ਵਿੱਚੋਂ ਇੱਕ ਹਰਨ ਵਿਛੜ ਕੇ ਮੇਰੇ ਕੋਲ ਆ ਗਿਆ, ਬੱਚਾ ਸੀ ਨਿੱਕਾ ਜਿਹਾ, ਉਹ ਖੜਾ ਹੈ। ਜਦ ਮੈਂ ਦੇਖਿਆ ਮੈਨੂੰ ਵੀ ਤਰਸ ਆ ਗਿਆ ਵੀ ਜੇ ਮੈਂ ਨਠਾਇਆ ਇੱਥੇ ਇਹਨੂੰ ਬਘਿਆੜ ਖਾ ਜਾਣਗੇ, ਸ਼ੇਰ ਖਾ ਜਾਣਗੇ, ਹੋਰ ਜਾਨਵਰ ਖਾ ਜਾਣਗੇ। ਮੈਂ ਪਿਆਰ ਕਰਿਆ, ਗਊ ਸੀ ਮੇਰੇ ਕੋਲ, ਦੁੱਧ ਕੱਢਿਆ ਤੇ ਇਹਨੂੰ ਪਿਲਾਉਣਾ ਸ਼ੁਰੂ ਕਰਿਆ। ਅਖੀਰ ਵੱਡਾ ਹੋ ਗਿਆ, ਜਿੱਥੇ ਮੈਂ ਬੈਠਾ ਮੇਰੇ ਕੋਲ ਬੈਠੇ, ਨਾਉਣ ਜਾਂਦਾ ਤਾਂ ਮੇਰੇ ਨਾਲ ਜਾਵੇ। ਬਹੁਤ ਪਿਆਰ ਪੈ ਗਿਆ। ਉਹ ਥੋੜਾ ਜਿਹਾ ਇੱਧਰ ਉੱਧਰ ਹੋ ਜਾਵੇ ਤਾਂ ਮੇਰਾ ਮਨ ਨਾ ਲੱਗੇ। ਇੱਕ ਦਿਨ ਕੋਈ ਡਰ ਆਈ, ਉਹਦੇ ਵਿੱਚ ਨਾਲ ਚਲਿਆ ਗਿਆ ਤੇ ਮੈਨੂੰ ਪਤਾ ਨਾ ਲੱਗਿਆ। ਮੈਂ ਬੜਾ ਜੰਗਲ ਚ ਟੋਲਿਆ ਵੀ ਕੋਈ ਸ਼ੇਰ ਖਾ ਗਿਆ, ਤੇ ਐਸੀ ਭਾਵਨਾ ਦੇ ਅੰਦਰ ਮੇਰਾ ਅੰਤ ਸਮਾਂ ਆ ਗਿਆ। ਮੇਰੇ ਅੰਤ ਸਮੇਂ ਦੇ ਵਿੱਚ ਮਨਸ਼ਾ ਮੇਰੀ ਜਿਹੜੀ ਸੀ ਉਹ ਹਰਨ ਦੀ ਹੋਣ ਕਰਕੇ ਮਰਨ ਤੋਂ ਬਾਅਦ ਮੈਨੂੰ ਹਰਨ ਦੀ ਜੋਨੀ ਮਿਲੀ। ਮੈਨੂੰ ਪਤਾ ਸੀ ਆਪਣੇ ਪਿਛਲੇ ਤਪ ਕਰਕੇ ਮੈਨੂੰ ਗਿਆਨ ਸੀ, ਮੈਂ ਜੋਨੀ ਉਹ ਕੱਟ ਲਈ ਵੀ ਮਾੜਾ ਜਿਹਾ ਮੋਹ ਕਰਨ ਦੇ ਨਾਲ ਕਿੱਡਾ ਬੜਾ ਮੈਨੂੰ ਕਸ਼ਟ ਚੱਲਣਾ ਪਿਆ, ਇੱਕ ਜੋਨੀ ਚੱਲਣੀ ਪਈ। ਜਿਹੜੇ ਲੋਕ ਮੋਹ ਵਿੱਚ ਰਹਿੰਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਊ? ਕਹਿਣ ਲੱਗਿਆ ਰਾਜਨ, ਇਸ ਜਨਮ ਚ ਮੈਨੂੰ ਜਨਮ ਤੋਂ ਹੀ ਪਤਾ ਸੀ ਵੀ ਮੈਂ ਮੋਹ ਨਹੀਂ ਪਾਉਣਾ। ਇਹ ਸੰਸਾਰ ਦੇ ਸੰਜੋਗਾਂ ਨਾਲ ਮਿਲੇ ਹੋਏ ਸੰਬੰਧੀ ਨੇ, ਪੂਰਵ ਜਨਮ ਕੇ ਮਿਲੇ ਸੰਜੋਗੀ। ਅੰਤ ਹੈ ਕੋ ਨਾ ਸਹਾਈ, ਅੰਤ ਨਹੀਂ ਕਿਸੇ ਨੇ ਸਹਾਇਤਾ ਕਰਨੀ, ਇਹ ਤਾਂ ਆਪਣੇ ਸੰਜੋਗ ਕਰਮਾਂ ਦੇ ਬਸ ਲੈਣ ਦੇਣ ਦੇ ਸੰਬੰਧ ਨਾਲ ਪਰਿਵਾਰ ਬਣਿਆ ਹੋਇਆ ਹੈ। ਸੋ ਮੈਂ ਮਸਤ ਰਿਹਾ, ਚੁੱਪ ਰਿਹਾ, ਭਜਨ ਬੰਦਗੀ ਕਰਦਾ ਰਿਹਾ। ਇਹਨਾਂ ਨੇ ਜੜ ਸਮਝ ਕੇ, ਨਿਕੰਮਾ ਸਮਝ ਕੇ ਮੈਨੂੰ ਵੇਚ ਦਿੱਤਾ। ਮੈਂ ਜਦ ਮਾਂ ਬਾਪ ਦੀ ਢੇਰੀ ਕੋਲ ਖੜਾ ਹੋਇਆ, ਮੈਂ ਕਿਹਾ ਵੀ ਆਹੀ ਪਿਆਰ ਹੈ, ਬਹੁਤਾ ਮੈਨੂੰ ਪੁੱਛਣ ਦੀ ਲੋੜ ਨਾ ਪਈ, ਤੇ ਮੈਂ ਠੇਡਾ ਮਾਰ ਕੇ ਟਾ ਦਿੱਤਾ। ਹੁਣ ਜਿਸ ਦਾ ਸੰਸਾਰ ਚ ਕੋਈ ਸੰਬੰਧੀ ਨਾ ਹੋਵੇ ਉਹਦਾ ਕਾਨੂੰਨ ਰੱਖਾ ਹੁੰਦਾ, ਉਹ ਕਾਨੂੰਨ ਦਾ ਮਾਲਕ ਤੂੰ ਹੈ। ਤੂੰ ਮੈਨੂੰ ਬਿਨਾਂ ਕਿਸੇ ਕਸੂਰ ਤੇ ਬਲੀ ਦੇਣਾ ਚਾਹੁੰਦਾ ਆਪਣੇ ਹਿੱਤ ਵਾਸਤੇ, ਤੇ ਮੈਂ ਤੇ ਤੋਂ ਕੀ ਸਹਾਇਤਾ ਮੰਗਣੀ ਸੀ ਰਾਜਨ, ਤੇਰੀ ਢੇਰੀ ਵੀ ਮੈਂ ਢਾ ਦਿੱਤੀ। ਇਹ ਜਿਹੜਾ ਰਿਲੇਸ਼ਨ ਸੀ ਇਹ ਸਾਰੇ ਰਿਲੇਸ਼ਨ ਨਾ ਰਹੇ, ਰਿਲੇਸ਼ਨ ਬਣ ਕੇ ਤਾਂ ਮੇਰੇ ਸ਼ਤਰੂ ਬਣ ਗਏ।
ਪੈਣਾ ਤੇ ਪਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ, ਪੈਣਾ ਤੇ ਪਾਈ ਲਾਗੂ ਸਭ ਦੁਸ਼ਮਣ ਬਣ ਗਏ। ਦੁਸ਼ਮਣ ਬਣ ਕੇ ਪਹਿਲਾਂ ਤੇ ਪਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ। ਸਭ ਦੁਸ਼ਮਣ ਬਣ ਗਏ ਲਾਗੂ ਸਭ ਦੁਸ਼ਮਣ ਬਣ ਗਏ ਲਾਗੂ ਸਭ ਦੁਸ਼ਮਣ ਬਣ ਗਏ। ਲਾਗੂ ਸਭ ਦੁਸ਼ਮਣ ਬਣ ਗਏ ਲਾਗੂ ਸਭ ਦੁਸ਼ਮਣ ਬਣ ਗਏ ਲਾਗੂ ਸਭ ਦੁਸ਼ਮਣ ਬਣ ਗਏ। ਪਾਈ ਹੋ
ਲਾਗੂ ਸਭ ਦੁਸ਼ਮਣ ਬਣ ਗਏ ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ ਦੁਸ਼ਮਣਾ ਸਾਗ ਵੀ ਭੱਜ ਚਲੇ ਸਵਰਾਜਨ ਸਾਰੇ ਭਾਈ ਭਰਾ ਮਾਂ ਪਿਓ ਰਿਸ਼ਤੇਦਾਰ ਸਭ ਦੌੜ ਗਏ ਮੇਰੀ ਸਹਾਇਤਾ ਵਾਸਤੇ ਇੱਕ ਵੀ ਨਹੀਂ ਆਇਆ ਸੋ ਮੈਂ ਉਹ ਢੇਰੀ ਢਾ ਦਿੱਤੀ ਦੂਸਰੀ ਢੇਰੀ ਸੀ ਤੇਰੀ ਜੇ ਕਿਸੇ ਨੂੰ ਇਨਸਾਫ਼ ਨਾ ਮਿਲੇ ਤਾਂ ਰਾਜੇ ਕੋਲ ਜਾਂਦਾ ਕਾਨੂੰਨ ਦੀ ਉੱਠ ਲੈਂਦਾ ਪਰ ਤੂੰ ਤਾਂ ਕਾਨੂੰਨ ਵਾਲਾ ਬਗੈਰ ਕਿਸੇ ਕਸੂਰ ਤੇ ਮੈਨੂੰ ਬਲੀ ਚਾੜਨੀ ਆਪਣੇ ਹਿੱਤ ਵਾਸਤੇ ਸੋ ਰਾਜਨ ਮੈਂ ਤੇਰਾ ਆਸਰਾ ਜਿਹੜਾ ਸੀ ਉਹ ਵੀ ਲੱਤ ਮਾਰ ਕੇ ਭੰਨ ਦਿੱਤਾ ਤੋੜ ਦਿੱਤਾ ਤੇਰੀ ਢੇਰੀ ਤਾਰ ਦਿੱਤੀ ਹੁਣ ਤੀਸਰੀ ਢੇਰੀ ਹੁੰਦੀ ਹੈ ਗੁਪਤ ਸ਼ਕਤੀਆਂ ਦੀ ਦੇਵੀ ਦੇਵਤਿਆਂ ਦੀ ਸੋ ਦੇਵਤੇ ਵਾਸਤੇ ਤਾਂ ਮੇਰਾ ਖੂਨ ਹੀ ਤੁਸੀਂ ਬਹਾ ਰਹੇ ਹੋ ਉਹਦੇ ਕੋਲ ਮੇਰੀ ਕਾਹਦੀ ਅਰਦਾਸ ਹੈ ਜਿਹੜਾ ਤਿਹਾਇਆ ਮੇਰੇ ਖੂਨ ਦਾ ਇਸ ਕਰਕੇ ਰਾਜਨ ਉਹ ਵੀ ਮੈਂ ਢਾ ਦਿੱਤੀ ਹੁਣ ਦੁਨੀਆਂ ਦਾ ਕੋਈ ਆਸਰਾ ਨਹੀਂ ਰਿਹਾ ਸਭੋ ਭੱਜਿਆ ਆਸਰਾ ਚੁੱਕਾ ਸਭ ਆਸਰਾ ਹੁਣ ਇੱਕ ਆਸਰਾ ਰਹਿ ਗਿਆ ਚੌਥੀ ਢੇਰੀ ਪਰਬ੍ਰਹਮ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਸੀ ਜਿਹਦਾ ਸੰਸਾਰ ਦੇ ਅੰਦਰ ਕੋਈ ਨਾ ਹੋਵੇ ਉਹਦਾ ਉਹ ਹੋਇਆ ਕਰਦਾ ਇਹ ਤੁਰ ਦਰਗਾਹ ਤੋਂ ਬਾਣ ਚਲੀ ਜਾਂਦੀ ਹੈ ਐਸਾ ਫਰਮਾਨ ਹੈ ਜਿਹਦਾ ਰਾਖਾ ਨਾ ਕੋਈ ਜਗ ਤੇ ਹੋਵੇ ਉਹਦਾ ਰਾਖਾ ਹੁੰਦਾ ਵਾਹਿਗੁਰੂ ਰਾਖਾ ਨਾ ਕੋਈ ਜਗ ਤੇ ਹੋਵੇ ਉਹਦਾ ਰਾਖਾ ਹੁੰਦਾ ਵਾਹਿਗੁਰੂ ਹੋਵੇ ਉਹਦਾ ਰਾਖਾ ਹੁੰਦਾ ਵਾਹਿਗੁਰੂ ਰਾਖਾ ਨਾ ਕੋਈ ਜਗਦੇ ਹੋਵੇ ਉਹਦਾ ਰਾਖਾ ਹੁੰਦਾ ਵਾਹਿਗੁਰੂ
ਜਗ ਤੇ ਹੋਵੇ ਉਮਦਾਰ ਕਾਬੂ ਦੇ ਵਾਹਿਗੁਰੂ ਹਰੇਕ ਬੰਦੇ ਦਾ ਕੋਈ ਨਾ ਕੋਈ ਆਸਰਾ ਹੈ, ਕੋਈ ਨਾ ਕੋਈ ਸਹਾਰਾ ਹੈ, ਕੋਈ ਨਾ ਕੋਈ ਹਾ ਦਾ ਨਾਰਾ ਮਾਰਨ ਵਾਲਾ ਹੈ। ਮਹਾਰਾਜ ਕਹਿੰਦੇ ਜੇ ਕੋਈ ਐਸਾ ਬੰਦਾ ਹੋਵੇ ਜਾਂ ਕੋਈ ਮੁਸ਼ਕਲ ਹੱਥ ਬਣੇ, ਢੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ, ਸਾਕ ਵੀ ਭੱਜ ਥੱਲੇ ਭੱਜੇ, ਸਭ ਉਹ ਆਸਰਾ ਚੁੱਕੇ, ਸਭ ਸਰਾਓ ਜਿੱਤਾ ਵਾ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾ। ਮਸ਼ਹੂਰ ਸਾਖੀ ਆਉਂਦੀ ਹੈ, ਪਾਂਡਵਾਂ ਨੇ ਦਰੋਪਦੀ ਹਾਰ ਦਿੱਤੀ, ਦੁਰਯੋਧਨ ਬਦਲਾ ਲੈਣਾ ਚਾਹੁੰਦਾ ਸੀ ਉਸ ਤੇ, ਬਦਲਾ ਵੀ ਐਸਾ ਬਹੁਤ ਘਨਾਉਣਾ ਬਦਲਾ, ਸਾਰੀ ਸਭਾ ਚ ਨਗਨ ਕਰਕੇ ਆਪਣੇ ਬਰਾਬਰ ਬਿਠਾਉਣਾ ਚਾਹੁੰਦਾ ਸੀ। ਹੁਕਮ ਦੇ ਦਿੱਤਾ ਕਿ ਉਸ ਨੂੰ ਲੈ ਕੇ ਆਓ, ਜਿਵੇਂ ਵੀ ਹੈ ਉਵੇਂ ਲਿਆਓ। ਉਸੇ ਵੇਲੇ ਦੁਸ਼ਾਸਨ ਇਹਦੇ ਨਾਲ ਵੀ ਸੀਗਾ ਤੇ ਉਹਨੇ ਜਾ ਕੇ ਇਸ਼ਨਾਨ ਕਰਨ ਲੱਗੀ, ਇੱਕ ਧੋਤੀ ਪਹਿਨੀ ਹੋਈ ਸੀ, ਇਕਦਮ ਖਿੱਚ ਕੇ ਲੈ ਅੰਦਰ ਸਭਾ ਦੁਸ਼ਾਸਨ ਨੇ, ਮੱਥੇ ਵਾਲ ਦਰੋਪਦੀ ਲਿਆਂਦੀ, ਕੇਸਾਂ ਤੋਂ ਫੜ ਕੇ ਖਿੱਚ ਲਿਆ, ਦੂਤਾਂ ਨੂੰ ਫਰਮਾਇਓ ਨੰਗੀ ਕਰੋ ਗੁੰਜਾਲੀ ਬੰਦ, ਫਰਮਾਨ ਕਰ ਦਿੱਤਾ। ਸਿਆਰੇ ਸਿਆਣੇ ਬੰਦੇ ਬੈਠੇ ਨੇ, ਭੀਸ਼ਮ ਪਿਤਾਮਾ ਜੋ ਸਾਰਿਆਂ ਦੇ ਬਜ਼ੁਰਗ ਸੀ, ਦਰੋਣਾਚਾਰੀਆ ਕਿਰਪਾਚਾਰੀਆ ਗੁਰੂ ਸੀ ਇਹਨਾਂ ਦਾ, ਸਾਰਿਆਂ ਦੇ ਸਾਹਮਣੇ ਇਹ ਹੁਕਮ ਦੇ ਦਿੱਤਾ। ਰਾਜਾ ਅੱਖਾਂ ਤੋਂ ਹੀਣਾ ਸੀ, ਉਹ ਵੀ ਸੁਣ ਰਿਹਾ ਵੀ ਇਹ ਕੀ ਕਰ ਰਿਹਾ, ਲੇਕਿਨ ਜ਼ੋਰ ਨਹੀਂ ਚੱਲ ਰਿਹਾ, ਉਹ ਮੂੰਹ ਜ਼ੋਰ ਬਹੁਤਾ ਹੋਇਆ ਹੋਇਆ, ਬੜਾ ਉਪਾਅ ਕਰੇ, ਬੜਾ ਸਮਝਾਇਆ, ਨਹੀਂ ਹਟਿਆ। ਦਰੋਪਦੀ ਨੇ ਵੀ ਬਹੁਤ ਕਿਹਾ, ਨੀਤੀ ਦੇ ਵਚਨ ਕਹੇ, ਸਾਰਿਆਂ ਦੇ ਕਿਸੇ ਦਾ ਵਚਨ ਨਹੀਂ ਉਸਨੇ ਮੰਨਿਆ ਤੇ ਉਹਨਾਂ ਨੇ ਉਸ ਵੇਲੇ ਸਭਾ ਚ ਬੈਠੇ ਪੰਜੇ ਪਾਂਡਵਾਂ ਵੱਲ ਝਾਕਿਆ ਵੀ ਇਹ ਤਾਂ ਮਹਾਬਲੀ ਨੇ, ਇਹਨਾਂ ਦੇ ਹੁੰਦੇ ਕੌਣ ਹੈ ਦੁਨੀਆਂ ਦੇ ਅੰਦਰ ਜੋ ਮੇਰੀ ਪੱਤ ਲਾ ਦੇ। ਜਦ ਇਕੱਲੇ ਇਕੱਲੇ ਵੱਲ ਦੇਖਿਆ, ਭੀਮ ਵੱਲ ਦੇਖਿਆ ਨੀਵੀਂ ਪਾ ਲਈ, ਅਰਜਨ ਵੱਲ ਦੇਖਿਆ ਨੀਵੀਂ ਪਾ ਲਈ, ਗੁਲਾਮ ਹੋਏ ਬਣੇ ਬੈਠੇ ਨੇ। ਪੰਜੇ ਪਾਂਡਵ ਵੇਖਦੇ ਔਖੜ ਰੁੱਧੀ ਨਾਰਜਨਾ, ਇਹਨਾਂ ਨੂੰ ਉਹਨੇ ਆ ਕੇ ਦੁਸ਼ਾਸਨ ਨੇ ਝਟਕਾ ਮਾਰਿਆ, ਅੱਧੀ ਧੋਤੀ ਰਹਿ ਗਈ, ਅੱਧੀ ਰਹਿ ਗਈ। ਜਦ ਪੁੱਛਣਾ ਚਾਰਾ ਚੱਲਿਆ ਉਸ ਵੇਲੇ ਆਵਾਜ਼ ਮਾਰੀ, ਹੇ ਪ੍ਰਭੂ ਹੁਣ ਮੇਰਾ ਕੋਈ ਨਹੀਂ ਹੈ, ਮੇਰਾ ਰਾਖਾ ਤੂੰ ਹੀ ਹੈ, ਅੱਖੀ ਮੀਰ ਧਿਆਨ ਤਰ ਹਾਹਾ ਕ੍ਰਿਸ਼ਨ ਕਰੇ ਵੀ। ਮਹਾਰਾਜ ਕਹਿੰਦੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਨਾਮ ਦੀ ਸ਼ਕਤੀ ਦੇ ਉੱਤੇ ਵਿਸ਼ਵਾਸ ਆ ਗਿਆ, ਉਸ ਨਾਮ ਦੇ ਮਾਲਕ ਨੂੰ ਆਵਾਜ਼ ਦੇ ਦਿੱਤੀ। ਹੋਇਆ ਕੀ, ਕਹਿੰਦੇ ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਪਰਾਂਦੀ। ਦਸਵੇਂ ਗ੍ਰੰਥ ਚ ਲਿਖਿਆ ਹੋਇਆ ਕਿ ਸੱਤ ਦਿਨ ਸੱਤ ਰਾਤਾਂ ਲਗਾਤਾਰ ਕੱਪੜਾ ਲਾਈ ਗਏ, ਤੀਰ ਸੀਗੇ ਵੀ ਕਿੰਨਾ ਕੁ ਆਜੂਗਾ, ਕਿਤੇ ਤਾਂ ਆਊਗਾ ਹੀ ਅੰਤ। ਅਖੀਰ ਦੋਏ ਭਰਾ ਬੇਹੋਸ਼ ਹੋ ਕੇ ਗਿਰ ਗਏ, ਹੱਥ ਮਰੋੜਦੇ ਨੇ ਸਿਰ ਲਾਉਂਦੇ ਨੇ ਵੀ ਕੁਛ ਨਹੀਂ ਹੋਇਆ, ਹੱਥ ਮਰੋੜਨ ਸਿਰ ਧੋਣ ਪਛੋ ਤਾਨ ਕਰਨ ਜਾਇ ਜਾ, ਛੱਡ ਦਿੱਤੀ। ਘਰ ਆਈ ਤਾਂ ਕ੍ਰਿਸ਼ਨ ਮਹਾਰਾਜ ਆਏ ਹੋਏ ਨੇ, ਘਰ ਆਈ ਠਾਕਰ ਮੇਰੇ, ਕਹਿੰਦੇ ਦਰੋਪਦੀ ਕੀ ਹਾਲ ਰਿਹਾ, ਕਹਿੰਦੀ ਮਹਾਰਾਜ ਪੈਜ ਰਹਿ ਗਈ, ਪੈਜ ਰਹੀ ਬੋਲੇ ਸ਼ਰਮੰਦ, ਮਹਾਰਾਜ ਤੁਸੀਂ ਵੀ ਮਸਾਂ ਹੀ ਬੋੜੇ। ਕਹਿਣ ਲੱਗੇ ਦਰੋਪਦੀ ਤੂੰ ਆਪੇ ਹੀ ਦੇਖਦਾ ਮੈਨੂੰ ਕਿਹੜੇ ਵੇਲੇ ਹਾਕ ਮਾਰੀ ਹੈ, ਜਦ ਕੋਈ ਚਾਰਾ ਨਹੀਂ ਰਿਹਾ, ਇੱਕ ਝਟਕੇ ਨੂੰ ਕਿੰਨਾ ਟਾਈਮ ਲੱਗਦਾ, ਇੱਕ ਛਿਨ ਲੱਗਣਾ ਸੀ, ਇੱਕ ਛਿਨ ਦੇ ਵਿੱਚ ਤਾਂ ਮੈਨੂੰ ਆਵਾਜ਼ ਮਾਰੀ, ਕਿਉਂਕਿ ਨਾਥ ਅਨਾਥਾਂ ਬਾਣ ਧੁਰਾਂ ਚ ਜਿਹਦਾ ਕੋਈ ਸੰਸਾਰ ਤੇ ਨਾ ਹੋਵੇ
ਉਹਦੀ ਰਾਖੀ ਵਾਸਤੇ ਮੈਨੂੰ ਆਉਣਾ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਲੜਕਾ ਕਿ ਰਾਜਨ, ਜਿਹਦਾ ਸੰਸਾਰ ਤੇ ਕੋਈ ਨਾ ਹੋਵੇ ਉਹਦਾ ਪਰਮੇਸ਼ਰ ਹੁੰਦਾ। ਸੋ ਮੈਂ ਪਰਮੇਸ਼ਰ ਦੀ ਢੇਰੀ ਰੱਖ ਕੇ ਇੱਕ ਮਨ ਚਿੱਤ ਹੋ ਕੇ ਉਹਦੇ ਚਰਨਾਂ ਚ ਅਰਦਾਸ ਕਰੀ। ਹੋਰ ਸਾਰੀਆਂ ਤੇਰੀਆਂ ਢਾ ਕੇ ਤੇਰੀ ਤੇਰੀ ਰੱਖੀ ਮਾਲਕਾ, ਸਾਰੀਆਂ ਤੇਰੀਆਂ ਢਾ ਕੇ ਤੇਰੀ ਆਸ ਰੱਖੀ ਮਾਲਕਾ, ਤੇਰੀ ਆਸ ਰੱਖੀ ਮਾਲਕਾ, ਸੰਸਾਰ ਦਾ ਮਾਲਕ, ਜੋ ਨਵਾਣਿਆਂ ਦਾ ਵਾਣ, ਨਤਾਣਿਆਂ ਦਾ ਤਾਣ, ਨਿਆਸਰਿਆਂ ਦਾ ਆਸਰਾ, ਮੈਂ ਉਹਦੇ ਕੋਲ ਅਰਦਾਸ ਕਰਕੇ ਪੰਜ ਪਰਕਰਮਾ ਕਰੀਆਂ ਤੇ ਨਮਸਕਾਰ ਕੀਤੀ ਤੇ ਮੈਂ ਤੁਹਾਡੇ ਵੱਲ ਨੂੰ ਆ ਗਿਆ। ਇਹ ਹੈ ਮੇਰੀ ਕਹਾਣੀ। ਸੁਣਦੇ ਸੁਣਦੇ ਪਰਮੇਸ਼ਰ ਨੇ ਐਸੀ ਪ੍ਰੇਰਨਾ ਕਰੀ ਕਿ ਰਾਜੇ ਦੇ ਨੇਤਰਾਂ ਚੋਂ ਵੀ ਜਲ ਆ ਰਿਹਾ, ਰਾਣੀ ਦੇ ਵੀ ਆ ਰਿਹਾ, ਦੋਵੇਂ ਉੱਠ ਕੇ ਚਲੇ ਗਏ। ਰਾਜਾ ਕਹਿਣ ਲੱਗਿਆ, ਰਾਣੀ ਸਾਹਿਬਾ, ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੇ ਤੁਸੀਂ ਮੰਨ ਲਓ। ਕਹਿਣ ਦੱਸੋ। ਕਹਿੰਦੇ ਦੇਖੋ, ਬਲੀ ਦੇ ਦਾਂਗੇ, ਕੀ ਪਤਾ ਫੇਰ ਹੋਵੇ ਨਾ ਹੋਵੇ, ਜੇ ਹੋ ਗਿਆ ਕਿਹਾ ਜਾ ਹੋਵੇ, ਕਿਉਂ ਨਾ ਆਪਾਂ ਇਸੇ ਨੂੰ ਰਾਜਕੁਮਾਰ ਅਡੋਪਟ ਕਰ ਲਈਏ। ਕਹਿਣ ਲੱਗੀ, ਮੈਂ ਵੀ ਇਹੀ ਖਿਆਲ ਕਰਦੀ ਹਾਂ। ਸੋ ਵਾਹਿਗੁਰੂ ਨੇ ਰਾਖੀ ਕਰੀ ਆਪਣੇ ਸੇਵਕ ਹੀ, ਆਪੇ ਰਾਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਹੀ ਤਾਂ ਤਾਂ ਉੱਠਤਾ। ਬੜੀ ਖੁਸ਼ੀ ਹੋਈ, ਰਿਆਇਆ ਵਿੱਚ ਬੜੀ ਖੁਸ਼ੀ। ਰਾਜਗੱਦੀ ਦੇਣ ਲੱਗੇ, ਲੜਕਾ ਕਹਿਣ ਲੱਗਿਆ, ਰਾਜਨ, ਮੈਂ ਰਾਜ ਲੈਣ ਨਹੀਂ ਆਇਆ, ਮੈਂ ਤਾਂ ਆਹ ਜਨਮ ਜਿਹੜਾ ਉਹ ਜਿਹੜਾ ਪਿਛਲੇ ਚ ਮੈਂ ਗਲਤੀ ਕਰੀ ਉਹਨੂੰ ਸਵਾਰਨ ਵਾਸਤੇ ਆਇਆ। ਤੁਸੀਂ ਭਰੋਸਾ ਰੱਖੋ, 10 ਮਹੀਨੇ ਤੇ ਬਾਅਦ ਤੁਹਾਨੂੰ ਪਰਮੇਸ਼ਰ ਇੱਕ ਪੁੱਤਰ ਦੇਵੇਗਾ ਤੇ ਉਹਨੂੰ ਰਾਜਗਤੀ ਤੇ ਬਿਠਾਇਓ। ਤੇ ਮੈਂ ਤਾਂ ਆਤਮ ਚਿੰਤਨ ਕਰਨਾ, ਪ੍ਰਭੂ ਦੇ ਨਾਲ ਮਿਲਾਪ ਕਰਨਾ, ਇੰਨਾ ਕਹਿ ਕੇ ਚਲੇ ਗਿਆ। ਬੜਾ ਵੱਡਾ ਰਿਸ਼ੀ ਹੋਇਆ ਜਿਸ ਨੂੰ ਜੜ ਪਰਥ ਕਹਿੰਦੇ ਨੇ, ਬੇਅੰਤ ਉਹਦੀਆਂ ਕਥਾਵਾਂ, ਬਹੁਤ ਵਿਸ਼ਾਲ ਉਸ ਦਾ ਗਿਆਨ ਜਿਹੜਾ ਮਹਾਂਪੁਰਸ਼ਾਂ ਤੋਂ ਸੁਣਦੇ ਆ। ਆਤਮ ਗਿਆਨ ਹੈ ਉਹਨਾਂ ਦੇ ਬਚਨ, ਇੱਕ ਵਾਰੀ ਪੜ੍ਹ ਲਓ ਗਿਆਨ ਹੋ ਜਾਂਦਾ, ਅੰਦਰ ਪ੍ਰਕਾਸ਼ ਹੋ ਜਾਂਦਾ। ਸੋ ਇਹ ਪਰਮੇਸ਼ੁਰ ਦੀ ਲੀਲਾ ਹੈ, ਜਿਹੜਾ ਉਹਨੂੰ ਯਾਦ ਕਰਦਾ ਉਹਦਾ ਰਾਖਾ ਹੋ ਜਾਂਦਾ, ਉਹਦਾ ਹੱਥ ਜਿਹੜਾ ਵੱਡਾ ਹੈ ਉਹਦੇ ਸਿਰ ਤੇ ਹੋ ਜਾਂਦਾ। ਕਈ ਪ੍ਰੇਮੀਆਂ ਦੇ ਮਨਾਂ ਚ ਇਹ ਖਿਆਲ ਆਏਗਾ ਕਿ ਬੇ ਜੇ ਇਸ ਤਰ੍ਹਾਂ ਸੀ ਫਿਰ ਭਾਈ ਮਨੀ ਸਿੰਘ ਦੀ ਰਾਖੀ ਕਿਉਂ ਨਾ ਕਰੀ, ਭਾਈ ਤਾਰੂ ਸਿੰਘ ਕਿਉਂ ਨਾ ਰੱਖਿਆ, ਹੋਰ ਜਿਹੜੇ ਸ਼ਾਹਬਾਜ ਸਿੰਘ ਸਵੇਗ ਸਿੰਘ ਸੀ ਉਹਨਾਂ ਨੂੰ ਕਿਉਂ ਨਾ ਰੱਖਿਆ। ਅਨੇਕਾਂ ਗੁਰਸਿੱਖਾਂ ਨੇ ਬੜੀਆਂ ਤਕਲੀਫਾਂ ਉਠਾਈਆਂ, ਉਹਨਾਂ ਦੀ ਰਾਖੀ ਕਿਉਂ ਨਾ ਹੋਈ? ਇਹ ਸਵਾਲ ਕੁਦਰਤੀ ਹੈ, ਸਾਡੇ ਮਨ ਚ ਵੀ ਹਰੇਕ ਦੇ ਮਨ ਚ ਆਉਂਦੇ। ਉਹ ਇਹ ਹੈ ਕਿ ਸਾਧ ਸੰਗਤ ਜੀ ਇਹ ਜਿਹੜੀਆਂ ਕੁਰਬਾਨੀਆਂ ਸੀ ਇਹ ਹੋਰ ਚੀਜ਼ ਸੀ, ਇਹ ਸਾਰੀਆਂ ਮੁਕਤ ਆਤਮਾਵਾਂ ਸੀ, ਇੱਕ ਕੌਤਕ ਕਰਨ ਵਾਸਤੇ ਸੰਸਾਰ ਤੇ ਆਈਆਂ ਸੀ, ਮੌਤ ਤੋਂ ਪਾਰ ਹੋ ਚੁੱਕੇ ਸੀ, ਜੀਵਨ ਤੇ ਮੌਤ ਦਾ ਜਿਹੜਾ ਭੇਤ ਸੀ ਉਹਨੂੰ ਗੁਆ ਚੁੱਕੇ ਸੀ। ਉਹਨਾਂ ਨੇ ਕੋਈ ਅਰਦਾਸ ਨਹੀਂ ਕਰੀ ਵੀ ਵਾਹਿਗੁਰੂ ਸਾਡੀ ਰੱਖ, ਜੇ ਅਰਦਾਸ ਕਰੀਏ ਤਾਂ ਭਾਈ ਤਾਰੂ ਸਿੰਘ ਨੇ ਕਿਹਾ ਵੀ ਸੱਚੇ ਪਾਤਸ਼ਾਹ ਕੇਸਾਂ ਤੇ ਸਵਾਸਾਂ ਨਾਲ ਨਵਾ ਦੀ ਮੇਰੀ, ਇਹ ਨਹੀਂ ਕਿਹਾ ਵੀ ਇਹਦੀਆਂ ਰੰਬੀਆਂ ਖੁੱਲੀਆਂ ਕਰ ਦੇ। ਉਹ ਚਾਹੁੰਦੇ ਨਹੀਂ ਕਿਉਂਕਿ ਐਸੀ ਅਵਸਥਾ ਗੁਰੂ ਨਾਨਕ ਸਾਹਿਬ ਨੇ ਗੁਰਸਿੱਖਾਂ ਦੇ ਅੰਦਰ ਪੈਦਾ ਕਰਤੀ ਕਿ ਉਡੀਕਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਭਰਮ ਆਨੰਦ। ਉਹ ਤੋਂ ਬਾਅਦ ਇਹ ਪੂਰਨ ਆਨੰਦ ਆਉਂਦਾ, ਇਸ ਕਰਕੇ ਇਹ ਸਵਾਲ ਨਹੀਂ ਪੈਦਾ ਹੁੰਦਾ ਕਿਉਂਕਿ ਕਿਸੇ ਨੇ ਵੀ ਨਹੀਂ ਅਰਦਾਸ ਕਰੀ। ਅਰਦਾਸ ਤਾਂ ਇਹ ਕਰੀਏ ਵੀ ਮੇਰੀ ਨਿਭ ਜਾਵੇ ਤੇਰੇ ਨਾਲ। ਪੀਰਾਂ ਤੇ ਮਰੀਦਾਂ ਦੀ ਪ੍ਰੀਤ ਨਿਭਿਆ ਕਰਦੀ ਹੈ ਇਸੇ ਤਰ੍ਹਾਂ ਉਹਦੀ ਰਜ਼ਾ ਵਿੱਚ ਚੱਲੀ। ਸੋ ਇਸ ਤਰ੍ਹਾਂ ਦੇ ਨਾਲ ਅੱਜ ਭਾਈ ਛੱਜੂ ਜੀ ਅਰਦਾਸ ਕਰ ਰਹੇ ਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ, ਹੇ ਪ੍ਰਭੂ ਅਵਰ ਓਟ ਮੈਂ ਸਗਲੀ ਦੇਖੀ ਕਿ ਤੇਰੀ ਓਟ ਰਹਾਈ। ਉਧਰ ਭਾਈ ਜਮਾਲ ਬੈਠਾ ਹੈ ਅੱਖਾਂ ਵਿੱਚ, ਉਹ ਵੀ ਆਪਣੇ ਮਨ ਚ ਕੋਈ ਨਾ ਕੋਈ ਅਰਦਾਸ ਕਰਦਾ ਹੀ ਹੋਣਾ। ਇਹਨਾਂ ਨੂੰ ਹੁਕਮ ਹੋ ਗਿਆ ਕਿ ਭਾਈ ਦੋਵੇਂ ਜਣੇ ਤਿਆਰ ਹੋ ਕੇ ਆ ਜਾਓ, ਤੇਲ ਦੀ ਕੜਾਹੀ ਉਬਲ ਰਹੀ ਹੈ। ਨਵਾਬ ਕਹਿਣ ਲੱਗਿਆ ਕਿ ਮੈਂ ਖੁਦਾ ਤੋਂ ਫੈਸਲਾ ਲੈਣਾ, ਇਸ ਕਰਕੇ ਆ ਮੈਂ ਰੁਪਈਏ ਦੋ ਸਿੱਟਣੇ ਆ, ਭਾਈ ਜਮਾਲ ਇੱਕ ਤੈਂ ਕੱਢਣੇ ਤੇ ਇੱਕ ਭਾਈ ਛੱਜੂ ਜੀ ਤੈਂ ਕੱਢਣਾ, ਇੱਕ ਮਿੰਟ ਤੁਹਾਨੂੰ ਮੈਂ ਦਿੰਨਾ ਆਪਣੇ ਅੱਲਾ ਤਾਲਾ ਨੂੰ, ਆਪਣੇ ਪੀਰ ਨੂੰ, ਆਪਣੇ ਗੁਰੂ ਨੂੰ ਧਿਆ ਲਓ, ਉਹਦੇ ਬਾਅਦ ਆਵਾਜ਼ ਹੋਏਗੀ ਤੇ ਉਸ ਵੇਲੇ ਤੁਹਾਨੂੰ ਦੋਹਾਂ ਨੂੰ ਹੱਥ ਪਾਉਣਾ ਪਏਗਾ। ਉਸ ਵੇਲੇ ਚਿੱਤ ਇਕਾਗਰ ਕਰਕੇ ਭਾਈ ਛੱਜੂ ਜੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਨੇ, ਜਿਵੇਂ ਰੱਖੀ ਸੀ ਦਰੋਪਦੀ ਆ ਕੇ ਇਵੇਂ ਮੇਰੀ ਲਾਜ ਰੱਖ ਲੈ, ਕਿਸੀ ਦਰੋਪਦੀ ਆ ਕੇ ਇਵੇਂ ਮੇਰੀ ਲਾਜ ਰੱਖ ਲੈ, ਮੇਰੀ ਲਾਜ ਰੱਖ ਲੈ।
ਰੱਖੀ ਸੀ ਤਰੋਕ ਦੀਆ ਇਵੇਂ ਮੇਰੀ ਲਾਜ ਰੱਖ ਲੈ ਮੇਰੇ ਸਹਿਬਾ ਬਈਏ ਨੇ ਮੇਰੀ ਲਾਜ ਰੱਖ ਲੈ ਮੇਰੇ ਸਹਿਬਾ ਬਈਏ ਨੇ ਮੇਰੀ ਲਾਜ ਰੱਖ ਮੇਰੇ ਸਹਿਬਾ ਬਈਏ ਨੇ ਮੇਰੀ ਲਾਜ ਰੱਖ ਲੈ
ਮੈਂ ਚਾਹੇ ਝੂਠਾ ਚਾਹੇ ਸੱਚਾ ਜੇ ਇਸ ਵੇਲੇ ਮੇਰੀ ਲਾਜ ਨਾ ਰੱਖੀ ਪਾਤਸ਼ਾਹ ਸਾਰੇ ਸਿੱਖ ਝੂਠੇ ਕਹੇ ਜਾਣਗੇ ਕਿਸੇ ਨੇ ਇਤਬਾਰ ਨਹੀਂ ਕਰਨਾ ਤੂੰ ਜਾਣਦਾ ਪਾਤਸ਼ਾਹ ਮੇਰੇ ਮਨ ਵਿੱਚ ਕੋਈ ਗੱਲ ਨਹੀਂ ਕਿਰਪਾ ਕਰ ਉਸਨੇ ਵੀ ਅਰਦਾਸਾਂ ਕਰੀਆਂ ਦੋਹਾਂ ਨੇ ਜਦ ਹੱਥ ਪਾਇਆ ਤਾਂ ਭਾਈ ਛਜੂ ਨੂੰ ਤਾਂ ਐਂ ਲੱਗਿਆ ਜਿਵੇਂ ਠੰਡੇ ਪਾਣੀ ਦੇ ਵਿੱਚ ਹੱਥ ਪਾਇਆ ਰੁਪਈਆ ਕੱਢ ਲਿਆ ਉਹਨੇ ਜਦ ਹੱਥ ਪਾਇਆ ਅਜੇ ਉਂਗਲੀਆਂ ਹੀ ਪਾਈਆਂ ਨੇ ਤੇ ਉਸੇ ਵੇਲੇ ਜਲ ਗਈਆਂ ਬਾਹਰ ਚੀਕ ਮਾਰ ਕੇ ਹੱਥ ਦੂਰ ਕਰ ਲਏ ਰੋਣ ਲੱਗ ਕੇ ਬਹੁਤ ਰੋਇਆ ਨਵਾਬ ਕਹਿਣ ਲੱਗਿਆ ਜਮਾਲ ਰੋ ਨਾ ਕਿਉਂ ਰੋਂਦਾ ਭਾਈ ਕਹਿਣ ਲੱਗਿਆ ਮੈਂ ਸੱਚਾ ਸੀ ਮੈਨੂੰ ਖੁਦਾ ਨੇ ਝੂਠਾ ਕਰਤਾ ਮੈਂ ਇਸ ਗੱਲ ਤੇ ਰੋਂਦਾ ਇਹ ਝੂਠਾ ਸੀ ਤੇ ਖੁਦਾ ਨੇ ਇਹਨੂੰ ਸੱਚਾ ਕਰਤਾ ਮੇਰੀ ਸਮਝ ਤੋਂ ਬਾਹਰ ਕਰ ਲੈ ਮੈਂ 500 ਮੋਹਰ ਦੇ ਕੇ ਗਿਆ ਇਹਨੂੰ ਕਹਿਣ ਲੱਗਿਆ ਹੁਣ ਤਾਂ ਕੁਛ ਨਹੀਂ ਹੋ ਸਕਦਾ ਕਿਉਂਕਿ ਹੁਣ ਫੈਸਲਾ ਖੁਦਾ ਤੇ ਛੱਡਦਾ ਜੇ ਖੁਦਾਵੰਦ ਤਾਲਾ ਨੇ ਤੈਨੂੰ ਝੂਠਾ ਕਰਤਾ ਤਾਂ ਮੈਂ ਤਾਂ ਹੁਣ ਸੱਚਾ ਨਹੀਂ ਕਰ ਸਕਦਾ ਇਸ ਕਰਕੇ ਤੁਹਾਡਾ ਮੁਕੱਦਮਾ ਖਾਰਜ ਭਾਈ ਸੱਜੂ ਵਧਾਈਆਂ ਦਿੰਦੇ ਨੇ ਲੇਕਿਨ ਭਾਈ ਸੱਜੂ ਖੁਸ਼ ਨਹੀਂ ਹੋਇਆ ਅੰਦਰੋਂ ਵੀ ਇਹ ਸੱਚਾ ਹੈ ਹੋ ਸਕਦਾ ਇਹ ਸੱਚਾ ਹੋਵੇ ਮੈਂ ਭੁੱਲ ਗਿਆ ਹੋਵਾਂ ਪਰ ਅੰਦਰੋਂ ਸ਼ੁਕਰ ਵਿੱਚ ਹੈ ਹੇ ਮਹਾਰਾਜ ਸਤਿਗੁਰੂ ਤੈਂ ਮੇਰੀ ਲਾਜ ਰੱਖ ਲਈ ਮੇਰੀ ਉਹ ਨਹੀਂ ਰੱਖੀ ਸਾਰੇ ਸਿੱਖਾਂ ਦੀ ਰੱਖ ਲਈ ਨਹੀਂ ਅੱਜ ਸਿੱਖ ਝੂਠੇ ਹੋ ਜਾਣੇ ਅੱਜ ਤੱਕ ਇਹ ਹੈ ਕਿ ਸਿੱਖ ਕਦੇ ਝੂਠ ਨਹੀਂ ਬੋਲਦਾ ਸੱਚ ਬੋਲਦਾ ਹੈ ਇਹ ਮੌਤ ਤੋਂ ਨਹੀਂ ਡਰਦਾ ਇਹ ਚੰਗੇ ਨੇਕ ਕੰਮ ਕਰਦਾ ਹੈ ਮਾੜੇ ਕੰਮ ਦੇ ਨੇੜੇ ਨਹੀਂ ਜਾਂਦਾ ਪਰ ਇਸਤਰੀਆਂ ਵੱਲ ਨਿਗਾਹ ਨਹੀਂ ਕਰਦਾ ਪਰ ਇਸਤਰੀ ਦੇ ਨੇੜੇ ਨਹੀਂ ਜਾਂਦਾ ਇਹ ਕੁਆਲਿਟੀ ਤਾਂ ਸਿੱਖਾਂ ਦੇ ਅੰਦਰ ਤੇ ਨਹੀਂ ਤਾਂ ਪਾਤਸ਼ਾਹ ਅੱਜ ਬਦਨਾਮ ਹੋ ਜਾਣਾ ਸੀ ਤਾਂ ਚਲਿਆ ਗਿਆ ਦੂਸਰੇ ਦਿਨ ਦੀਵਾਲੀ ਸੀ ਕਹਿਣ ਲੱਗਿਆ ਸਮਾਨ ਸਾਰਾ ਬਾਹਰ ਕੱਢੋ ਤੇ ਸਫਾਈ ਕਰੋ ਸਫੈਦੀਆਂ ਆਉਣ ਲੱਗ ਗਈਆਂ ਸਮਾਨ ਚੁੱਕੀ ਜਾਂਦੇ ਨੇ ਬਾਹਰ ਕੱਢਦੇ ਆ ਜਦੋਂ ਗੱਦੀ ਦੇ ਨੇੜਿਓਂ ਚੁੱਕੇ ਗੱਦੀ ਜੋ ਵਿਛਿਆ ਹੋਇਆ ਸੀ ਹੇਠਾਂ ਕਾਰਪਟ ਗਿਆ ਛੋਟਾ ਜਿਹਾ ਕੀ ਦੇਖਦੇ ਨੇ ਕਿ ਧਰਤੀ ਦੇ ਨਾਲ ਲੱਗੀ ਹੋਈ ਢਿੱਲੀ ਹੈ ਤੇ ਉਹ ਜੋ ਪੋਟਲੀ ਹੈ ਢਿੱਲੀ ਹੈ ਤੇ ਮੋਹਰਾਂ ਪਈਆਂ ਥੱਲੇ ਸਾਰੇ ਹੈਰਾਨ ਹੋ ਗਏ ਵੀ ਮੋਹਰਾਂ ਤਾਂ ਇੱਥੇ ਹੀ ਪਈਆਂ ਸੀ। ਭਾਈ ਛੱਜੂ ਨੂੰ ਦੱਸਿਆ ਵੀ ਮਹਾਰਾਜ ਮੋਹਰਾਂ ਪਈਆਂ, 500 ਮੋਹਰਾਂ। ਕਹਿੰਦੇ ਬੜਾ ਮਾੜਾ ਕੰਮ ਹੋਇਆ, ਇਹ ਤਾਂ ਜਮਾਲ ਦੀਆਂ ਨੇ, ਵੀ ਹੁਣ ਕੀ ਕਰਿਆ ਜਾਵੇ। ਕਹਿੰਦੇ ਮੈਨੂੰ ਮੋਹਰਾਂ ਦੋ। ਲੈ ਕੇ ਤੁਰ ਪਿਆ ਭਾਈ ਜਮਾਲ ਦੇ ਘਰ ਗਿਆ, ਆਵਾਜ਼ ਦਿੱਤੀ ਭਾਈ ਜਮਾਲ, ਭਾਈ ਜਮਾਲ। ਅੰਦਰੋਂ ਦਰਦ ਦੇ ਨਾਲ ਕਰਾ ਰਿਹਾ, ਹਾਏ ਹਾਏ ਦੀ ਆਵਾਜ਼ ਆਉਂਦੀ, ਆਵਾਜ਼ ਪਛਾਣ ਲਈ। ਕਹਿੰਦੇ ਭਾਈ ਛੱਜੂ ਕਿਵੇਂ ਆਏ? ਕਹਿੰਦੇ ਦਰਵਾਜ਼ਾ ਤਾਂ ਖੋਲੋ। ਦਰਵਾਜ਼ਾ ਖੋਲਿਆ, ਹੱਥ ਵਿੱਚ ਥੈਲੀ ਫੜੀ ਹੋਈ ਹੈ, ਆ ਲੈ ਤੇਰੀਆਂ ਮੋਹਰਾਂ ਨਿਕਲ ਆਈਆਂ। ਕਹਿੰਦਾ ਹੁਣ ਮੈਂ ਕੀ ਕਰਨੀਆਂ ਨੇ, ਜਦ ਖੁਦਾ ਨੇ ਹੀ ਮੈਨੂੰ ਝੂਠਾ ਕਰਤਾ। ਪਰ ਇਹ ਗੱਲ ਹੈ ਕਿ ਮੈਂ ਤੇਰੇ ਪੀਰ ਜੀ ਕੋਲ ਜਾਣਾ ਚਾਹੁੰਦਾ, ਉੱਥੇ ਮੈਂ ਕੁਛ ਮੇਰੇ ਅੰਦਰ ਸ਼ੰਕ ਹੈ, ਉਹ ਮੈਂ ਨਿਵਰਤ ਕਰਨਾ। ਮੋਹਰਾਂ ਨਹੀਂ ਹੁਣ ਮੈਂ ਲੈਣੀਆਂ, ਕਿਉਂਕਿ ਮੈਨੂੰ ਅੱਲਾਹ ਤਾਲਾ ਨੇ ਝੂਠਾ ਕਰਤਾ, ਇਹ ਮੇਰੀਆਂ ਨਹੀਂ ਰਹੀਆਂ, ਹੁਣ ਤੇਰੀਆਂ ਹੋ ਗਈਆਂ। ਸੋ ਦੂਸਰੇ ਦਿਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਚ ਪਹੁੰਚਦੇ ਨੇ, ਮੋਹਰਾਂ ਦੀ ਥੈਲੀ ਭਾਈ ਸੱਜੂ ਦੇ ਹੱਥ ਵਿੱਚ ਹੈ। ਦੋਹਾਂ ਨੇ ਜਾ ਕੇ ਨਮਸਕਾਰ ਕਰੀ, ਨਾਲ ਥੈਲੀ ਭੇਟ ਕਰਤੀ। ਭਾਈ ਸੱਜੂ ਨੇ ਕਿਹਾ, ਪਾਤਸ਼ਾਹ ਮੈਨੂੰ ਇੱਕ ਗੱਲ ਦਾ ਭਰਮ ਪੈ ਗਿਆ, ਕਿਰਪਾ ਕਰਕੇ ਮੇਰਾ ਭਰਮ ਦੂਰ ਕਰੋ। ਕਹਿੰਦੇ ਦੱਸ। ਕਹਿੰਦੇ ਖੁਦਾ ਇੱਕ ਹੈ ਕਿ ਦੋ ਨੇ? ਕਹਿਣ ਲੱਗੇ ਜਮਾਲ, ਖੁਦਾ ਤਾਂ ਇੱਕ ਹੈ। ਕਹਿੰਦੇ ਫੇਰ ਪਾਤਸ਼ਾਹ ਮੈਂ ਸੱਚਾ ਸੀ, ਆਹ ਥੈਲੀ ਮੇਰੀ ਸੀ, ਆਹ ਵਾਰਤਾ ਹੋਈ ਸੀ, ਸਾਡੇ ਹੱਥ ਪੁਆਏ ਗਏ ਉਬਲਦੇ ਤੇਲ ਚ, ਤੇ ਅਜੇ ਤੱਕ ਇਹ ਭਾਈ ਛੱਜੂ ਦੇ ਕੋਲ ਹੈ, ਥੈਲੀ ਮੇਰੀ ਹੈ, ਫਿਰ ਖੁਦਾ ਨੇ ਮੈਨੂੰ ਕਿਉਂ ਝੂਠਾ ਕਰਤਾ ਤੇ ਇਹਨੂੰ ਸੱਚਾ ਕਿਉਂ ਕਰਤਾ? ਕਹਿਣ ਲੱਗੇ ਭਾਈ ਜਮਾਲ, ਇੱਥੇ ਅੰਦਰਲੀ ਖੇਲ ਚੱਲੀ ਹੈ, ਤੂੰ ਉਸ ਖੇਲ ਦੇ ਵਿੱਚ ਫੇਲ ਹੋ ਗਿਆ। ਤੂੰ ਸੱਚਾ ਸੀ, ਲੇਕਿਨ ਉਸ ਗੱਲ ਦੇ ਉੱਤੇ, ਉਸ ਸ਼ਰਤ ਦੇ ਉੱਤੇ ਤੂੰ ਪੂਰਾ ਨਾ ਉਤਰ ਸਕਿਆ ਜਿੱਥੇ ਉਤਰਨਾ ਸੀ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਦੇਖੋ ਭਾਈ ਛੱਜੂ ਭੁੱਲ ਗਿਆ, ਜਦ ਬਿਲਕੁਲ ਭੁੱਲ ਗਿਆ ਤਾਂ ਇਹਦਾ ਦੋਸ਼ ਨਹੀਂ ਸੀਗਾ ਉਸ ਵੇਲੇ, ਇਹਨੇ ਬੇਈਮਾਨੀ ਕੋਈ ਨਹੀਂ ਕਰੀ, ਕਪਟ ਕਰਕੇ ਤੇਰੀ ਥੈਲੀ ਨਹੀਂ ਰੱਖੀ, ਕੇਵਲ ਬ੍ਰੇਨ ਤੋਂ ਸਲਿਪ ਹੋ ਗਈ ਤੇ ਤੁਸੀਂ ਦੋਵੇਂ ਜਣੇ ਗਏ। ਇਹਨੂੰ ਵੀ ਨਹੀਂ ਸੀ ਪਤਾ, ਇਹ ਕੋਈ ਠੱਗੀ ਨਹੀਂ ਸੀ ਕਰ ਰਿਹਾ, ਕਪਟ ਨਹੀਂ ਸੀ ਕਰ ਰਿਹਾ, ਛਲ ਨਹੀਂ ਸੀ ਕਰ ਰਿਹਾ, ਪਰ ਅੰਦਰੋਂ ਪੂਰੀ ਤਰ੍ਹਾਂ ਸੀ ਵੀ ਮੇਰੇ ਕੋਲ ਨਹੀਂ ਹੈ, ਤੂੰ ਵੀ ਸੱਚਾ ਸੀ, ਪਰ ਜਦੋਂ ਮੌਕਾ ਆਇਆ ਕਿ ਖੁਦਾ ਦੀ ਸ਼ਰਨ ਲੈਣ ਦਾ ਤੈਂ ਪਿਆਰਿਆ, ਕਦੇ ਤਾਂ ਤੇਰੀ ਸੁਰਤੀ ਜਾਂਦੀ ਹੈ ਇੱਕ ਪੀਰ ਤੇ, ਕਦੇ ਦੂਏ ਤੇ, ਕਦੇ ਤੂੰ ਚਿਸ਼ਤੀਆਂ ਨੂੰ ਯਾਦ ਕਰਦਾ, ਕਦੇ ਨਕਸ਼ਬੰਦੀਆਂ ਨੂੰ ਯਾਦ ਕਰਦਾ, ਤੂੰ ਟਿਕਿਆ ਨਹੀਂ ਸਕਿਆ ਕਿਸੇ ਥਾਂ ਦੇ ਉੱਤੇ, ਆਖਰੀ ਦਮ ਤੱਕ ਤੇਰਾ ਮਨ ਨਹੀਂ ਟਿਕਿਆ, ਜਦ ਟਿਕਿਆ ਨਹੀਂ ਫਿਰ ਬੋੜਦਾ ਕੌਣ? ਇਹਨੂੰ ਸਤਿਗੁਰੂ ਦੀ ਪ੍ਰਤੀਤ ਸੀ, ਆਪਣੇ ਗੁਰੂ ਦੀ ਉਹ ਪ੍ਰਤੀਤ ਸੀ, ਗੁਰੂ ਨੇ ਵਿਚਾਰਿਆ ਕਿ ਇਸ ਵੇਲੇ ਸੱਚਾ ਹੈ, ਇਹਦੀ ਰਾਖੀ ਹੋਣੀ ਚਾਹੀਦੀ ਹੈ। ਸੋ ਭਾਈ ਜਮਾਲ ਇਹ ਸੱਚਾ ਸੀ, ਜੇ ਸੱਚਾ ਨਾ ਹੁੰਦਾ ਤਾਂ ਤੇਰੀ ਥੈਲੀ ਨਾ ਲੈ ਕੇ ਆਉਂਦਾ। ਇਸ ਕਸੂਰ ਇੱਥੇ ਹੋ ਗਿਆ ਕਿ ਇਹਦੇ ਮਨ ਵਿੱਚ 100% ਫੇਥ ਸੀ, ਭਰੋਸਾ ਸੀ, 1% ਵੀ ਸ਼ੱਕ ਨਹੀਂ ਸੀ, ਤੇਰੇ ਮਨ ਦੇ ਵਿੱਚ ਕਿਤੇ ਫਲਾਅ ਨਹੀਂ ਸੀ। ਤੂੰ ਕਦੇ ਕਿਸੇ ਪੀਰ ਨੂੰ, ਕਦੇ ਕਿਸੇ ਪੀਰ ਨੂੰ, ਕਦੇ ਤੇਰਾ ਅੱਲਾ ਵੱਲ ਧਿਆਨ ਜਾਂਦਾ ਸੀ, ਕਿਤੇ ਤੇਰਾ ਧਿਆਨ ਨਾ ਠਹਿਰਨ ਕਰਕੇ ਤੇਰੀ ਰਕਸ਼ਾ ਨਹੀਂ ਹੋ ਸਕੀ। ਸੋ ਹੋਰ ਭੇਤ ਨਹੀਂ, ਭੇਤ ਸੀ ਪ੍ਰਤੀਤ ਦਾ, ਇਸ ਕਰਕੇ ਮਹਾਰਾਜ ਐਸਾ ਪ੍ਰਮਾਣ ਕਰਦੇ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਵਾਈ, ਮਨ ਵਿੱਚ
प्रतीत जी जिस दे मन विच है तुरकी प्रतीत जिस दे मन विच है भाई मन बिच है जिसने मन बिच है भाई जिसे मन बिच है भाई मन बिच है भाई मन बिच है गुरकी प्रतीत जी जिस दे मन बिच है भाई कह मन गुर की प्रतीत तिस जान आवे हर प्रण की सो प्रतीत दे बारे चल रहा सी भाई तलोके दे मन विच प्रतीत सी अपने गुरु दे उते काठ दी पाई हुई तलवार फौलाद दी बन जाई भाई कटारू दा पैस बट्टा पंज पैसे कट गया उथे रूल है सी भी जिन्ने जिन्ना घट बट्टा होवे उन्ना उहदा मास कट के पा दो गुरसिख सी रेपुटेशन वाला जीवन वाला गुरसिख सी जिहदा सत्कार इस्लाम वाले भी करदे सी दूसरे भी करदे सी ते उहदा झूठा हो जाना बहुत बड़ी बात सी पर उसने जद गुरु कोल अरदास करी भी हे पातशाह मैनू कोई पता नहीं है कि मेरा बट्टा घट है पर बट्टा मेरा नहीं है किसी ने सिट दिता मेरे बट्टिया हूं मेरा राखा तू है तेरा सिख बदनाम हो गया सारी सिखी बदनाम हो जाएगी 100% प्रतीत दे नाल अरदास कर ले जदों 100% प्रतीत होवे तां फिर अरदास दा मुल पैंदा जन की अरदास हो बिरती न होवे कबू जन की अरदास जी बिरती न होवे कबू कबू मिर्ची न हो कबू
ਅਰਦਾਸ ਦਿੱਤੀ ਨਾ ਹੋਵੇ ਕਬੂ
ਕਹੋ ਨਾ ਹੋ ਗਈ ਜਾਨਕੀ ਅਰਦਾਸ ਬਟਾ ਘੱਟ ਹੈ ਗੁਰੂ ਮਹਾਰਾਜ ਦੇ ਹੱਥ ਸਾਹਮਣੇ ਜੋ ਮਸਤਕ ਨਵਾਏ ਸੀ ਮਾਇਆ ਚਾੜੀ ਸੀ ਉਹਦੇ ਵਿੱਚੋਂ ਪੰਜ ਪੈਸੇ ਆਪ ਚੁੱਕ ਲੈਂਦੇ ਨੇ ਸੱਜੇ ਪਾਸੇ ਬਟਾ ਪਾਉਂਦੇ ਨੇ ਮਹਾਰਾਜ ਨਾਲ ਪੰਜ ਪੈਸੇ ਸੱਜੇ ਹੱਥ ਚ ਲੈ ਲੈਂਦੇ ਨੇ ਖੱਬੇ ਪਾਸੇ ਪਾਉਂਦੇ ਨੇ ਮਹਾਰਾਜ ਖੱਬੇ ਹੱਥ ਲੈ ਲੈਂਦੇ ਇਹ ਅਰਦਾਸ ਦੇ ਵਿੱਚ ਸ਼ਕਤੀ ਪ੍ਰਤੀਤ ਦੇ ਵਿੱਚ ਭਰੋਸੇ ਦੇ ਵਿੱਚ ਸ਼ਕਤੀ ਹੈ ਇਹ ਕੋਈ ਐਵੇਂ ਨਹੀਂ ਹੈ ਬਲਾਇੰਡ ਫੇਥ ਮਹਾਰਾਜ ਕਹਿੰਦੇ ਬਲਾਇੰਡ ਫੇਥ ਇਹ ਕੰਮ ਦਿੰਦਾ ਜਿਹੜਾ ਚਤਰ ਬੰਦਾ ਹੈ ਕਹਿੰਦੇ ਚਤਰਾਈ ਨਾ ਚਤਰ ਬੁਝ ਪਾਏ ਹੋਰੇ ਪਾਏ ਮਿਲੇ ਰਗਰਾਇਆ ਧੰਨਾ ਜੇ ਚਤਰ ਹੁੰਦਾ ਰੱਬ ਕਦੇ ਨਹੀਂ ਸੀ ਪ੍ਰਗਟ ਹੁੰਦਾ ਭੋਲੇ ਪਾਏ ਮਿਲੇ ਰਗਰਾਇਆ ਭੋਲਾ ਪਾ ਸੀ ਪ੍ਰਗਟ ਹੋ ਗਿਆ ਲੱਸੀ ਵੀ ਪੀ ਲਈ ਪ੍ਰਸ਼ਾਦਾ ਵੀ ਛਕ ਲਿਆ ਇਹ ਵਿੱਚ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੜਪਾ ਸੋ ਇਹ ਜੋ ਬੇਨਤੀ ਪ੍ਰਤੀਤ ਦੀ ਹੈ ਮਹਾਰਾਜ ਕਹਿੰਦੇ ਜੇ ਪ੍ਰਤੀਤ ਨਹੀਂ ਫਿਰੀ ਜਾ ਗੁਰੂ ਦੇ ਦੁਆਲੇ ਤੈਨੂੰ ਕੋਈ ਸੁੱਖ ਨਹੀਂ ਹੋਣਾ ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਪਾਓ ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ ਜੇ ਪ੍ਰਤੀਤ ਆ ਗਈ ਪ੍ਰਤੀਤ ਹੀ ਆਈ ਜਿਨ ਜਨ ਕੋ ਉਹਨੂੰ ਕੀ ਹੋਇਆ ਕਹਿੰਦੇ ਫਿਰ ਉਹਦੀ ਪਦਵੀ ਉੱਚੀ ਹੈ ਆਪਾਂ ਕਰ ਰਹੇ ਹਾਂ ਨਾ ਉਹਨਾਂ ਦਾ ਪ੍ਰਤੀਤ ਵਾਲਿਆਂ ਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਦੀਆਂ ਸਾਖੀਆਂ ਸੁਣ ਰਹੇ ਹਾਂ ਉਹਨਾਂ ਦੀ ਪਦਵੀ ਉੱਚੀ ਹੋ ਗਈ ਤਿੰਨ ਕੋ ਪਦਵੀ ਉੱਚ ਪਈ ਸੋ ਜਿਨ੍ਹਾਂ ਦੇ ਹਿਰਦੇ ਚ ਪ੍ਰਤੀਤ ਨਹੀਂ ਆਈ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿੰਨ ਕੋ ਉਤਰ ਜਾਏਗਾ ਝੂਠ ਗਵਾਨ ਕੁਛ ਵੀ ਨਹੀਂ ਹੈ ਅੰਦਰੋਂ ਅੱਖਾਂ ਮੀਚੀ ਜਾ ਉਹ ਬਗਲੇ ਦੀ ਅੱਖਾਂ ਮੀਚਣ ਤੋਂ ਵੱਧ ਕੁਛ ਨਹੀਂ ਹੋਇਆ ਕਰਦਾ ਸੋ ਇਸ ਕਰਕੇ ਦੋ ਚੀਜ਼ਾਂ ਇੱਕ ਪ੍ਰਤੀਤ ਤੇ ਇੱਕ ਪਿਆਰ ਇਹ ਦੋ ਚੀਜ਼ਾਂ ਪਰਮੇਸ਼ਰ ਨੂੰ ਰਜਾਉਂਦੀਆਂ ਨੇ ਪ੍ਰਤੀਤ ਜੇ ਹੋਵੇ ਤਾਂ ਪਿਆਰ ਨਿਭਦਾ ਜੇ ਪ੍ਰਤੀਤ ਨਾ ਹੋਵੇ ਪਿਆਰ ਹੀ ਨਹੀਂ ਨਿਭਿਆ ਕਰਦਾ ਸੋ ਦੋਏ ਜ਼ਰੂਰੀ ਚੀਜ਼ਾਂ ਨੇ ਸੋ ਇਸ ਕਰਕੇ ਜੋ ਬੇਨਤੀਆਂ ਕੀਤੀਆਂ ਨੇ ਆਪਣੇ ਭਾਈ ਗੁਰਪਾਲ ਸਿੰਘ ਤੋਂ ਵੀ ਸੁਣਿਆ ਤੇ ਮੈਂ ਵੀ ਬੇਨਤੀ ਕਰੀ ਸੋ ਮਹਾਰਾਜ ਸਾਨੂੰ ਸ਼ਕਤੀ ਦੇਣ ਤੇ ਸਾਡੇ ਅੰਦਰ ਪ੍ਰਤੀਤ ਪੈਦਾ ਹੋ ਮੈਂ ਜਿਵੇਂ ਬੇਨਤੀ ਕਰੀ ਹੈ ਕਿ ਐਸਾ ਯੁੱਗ ਆ ਗਿਆ ਬਹੁਤ ਜਿਹੜੀ ਗੱਲ ਤੇ ਹੋ ਰਹੀ ਹੈ ਨਾ ਗੱਲ ਉਹ ਕਿਸੇ ਨੂੰ ਤਾਂ ਦਿਸ ਰਹੀ ਹੈ ਕਿਸੇ ਨੂੰ ਦਿਸ ਨਹੀਂ ਰਹੀ ਆ ਜਿਹੜੀ ਗੁਰਬਾਣੀ ਤੇ ਰੋਜ਼ ਦੀ ਰਿਸਰਚ ਹੋਣ ਲੱਗ ਗਈ ਨਾਸਤਕ ਪੁਰਸ਼ਾਂ ਦੀ ਭਗਤੀ ਤੋਂ ਹੀਣਿਆਂ ਦੇ ਰਾਹੀਂ ਇਹ ਬੁੱਧੀ ਮੰਡਲ ਦੀ ਬਾਣੀ ਨਹੀਂ ਹੈ ਸਾਧ ਸੰਗਤ ਜੀ ਇਹ ਆਤਮ ਮੰਡਲ ਦੀ ਬਾਣੀ ਇਹਦੇ ਉੱਤੇ ਬੁੱਧੀ ਮੰਡਲ ਵਾਲਿਆਂ ਦੇ ਕਮੈਂਟਸ ਬੁੱਧੀ ਮੰਡਲ ਵਾਲਿਆਂ ਦੀਆਂ ਕਿਤਾਬਾਂ ਇਹ ਅੰਦਰੋਂ ਫੇਥ ਹਿਲਾ ਦੇਣਗੇ ਆਪ ਹਿੱਲੇ ਹੋਏ ਨੇ ਆਪ ਹਨੇਰੇ ਚ ਨੇ ਗਿਣਤੀਆਂ ਮਿਣਤੀਆਂ ਕਰ ਰਹੇ ਨੇ ਜਿਹੜਾ ਅੰਦਰ ਸਾਡਾ ਰਿਲੇਸ਼ਨ ਹੈ ਨਾ ਪਿਆਰ ਦਾ ਪਰਮੇਸ਼ਰ ਨਾਲ ਗੁਰੂ ਨਾਲ ਪਿਆਰ ਦਾ ਸੰਬੰਧ ਹੈ ਉਹਨੂੰ ਤੋੜ ਦੇਣਗੇ ਅਕਲ ਚ ਸਾਨੂੰ ਖਿੱਚ ਕੇ ਲੈ ਆਉਣਗੀਆਂ ਭਾਈ ਵੀਰ ਸਿੰਘ ਕਹਿੰਦਾ ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ ਗਿਆਨੀ ਸਾਨੂੰ ਹੋੜਦਾ ਏ ਵਹਿਮੀ ਢੋਲਾ ਆਖਦਾ ਏ ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰ ਪਿਛਲਾ ਗੁਰਸਿੱਖ ਬਲਬਲੇ ਦੇ ਦੇਸ਼ ਦਾ ਵਾਸੀ ਸੀ ਆਤਮ ਦੇਸ਼ ਦਾ ਵਾਸੀ ਸੀ ਹੁਣ ਦਾ ਖੋਜੀ ਹੁਣ ਦਾ ਪੜਾਕੂ ਹੁਣ ਦਾ ਪ੍ਰਚਾਰਕ ਇਹ ਬੁੱਧੀ ਮੰਡਲ ਤੋਂ ਉੱਪਰ ਨਹੀਂ ਟੱਪਦਾ ਬੁੱਧੀ ਮੰਡਲ ਦੇ ਅੰਦਰ ਸਾਧ ਸੰਗਤ ਜੀ ਹਨੇਰਾ ਹੀ ਹਨੇਰਾ ਹੁੰਦਾ ਮਹਾਰਾਜ ਕਹਿੰਦੇ ਇਹਦੀ ਸਿੱਖਿਆ ਨਾਲ ਨਹੀਂ ਤਰਨਾ ਸਿੱਖਿਆ ਨਾਲ ਤਰਦਾ ਜਿਸ ਕੈ ਜਾ ਅੰਤਰ ਵਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜਿਹਦੇ ਅੰਦਰ ਨਿਰੰਕਾਰ ਵਸ ਗਿਆ ਸਾਕਸ਼ਾਤ ਕਰ ਲਿਆ ਉਹਨੇ ਆਤਮਾ ਪਰਾਤਮਾ ਏਕੋ ਕਰੇ ਉਹਦੇ ਵਚਨ ਤੱਤ ਵਚਨ ਹੋਇਆ ਕਰਦੇ ਨੇ, ਬਾਕੀ ਜਿਹੜੇ ਨੇ ਇਹ ਜੇ ਕੱਪੜੇ ਪਾ ਲਓ, ਐ ਕਰੋ, ਉਹ ਕਰੋ, ਕਿੰਨਾ ਕੁਛ ਕੂੜ ਕਬਾੜ ਚੱਲ ਰਿਹਾ ਇੱਥੇ, ਅਸੀਂ ਪਸੰਦ ਕਰਦੇ ਹਾਂ। ਕਹਿੰਦੇ ਸਿੱਖੀ ਦਾ ਅਸੀਂ ਪ੍ਰਚਾਰ ਕਰ ਰਹੇ, ਸਿੱਖੀ ਦਾ ਪ੍ਰਚਾਰ ਕਰਨਾ, ਪਹਿਲਾਂ ਜੀਵਨ ਤਾਂ ਬਣਾ ਲਓ ਸਿੱਖੀ ਦੇ ਪ੍ਰਚਾਰ ਕਰਨ ਵਾਲਾ। ਮਹਾਰਾਜ ਕਹਿੰਦੇ ਜੀਵਨ ਬਣਾ ਪਿਆਰਿਆ, ਮੁਰਦਾ ਹੋਏ ਮਰੀਦ ਨਾ ਗੱਲੀ ਉਹ ਬਣਾ, ਸਾਬਰ ਸਿੱਧ ਕੇ ਸ਼ਹੀਦ ਭਰਮ ਭੋਗ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਭਨ ਕੀ ਰਹਿਣ ਕਾ ਤੋ ਮਾਰੇ ਕਾ। ਤੇ ਜਿਉਂਦਾ ਵੀ ਆਪਣੇ ਆਪ ਨੂੰ ਰੱਖ ਰਿਹਾ ਤੇ ਪ੍ਰਚਾਰ ਵੀ ਸਿੱਖੀ ਦਾ ਕਰ ਰਿਹਾ, ਦੋ ਗੱਲਾਂ ਨਹੀਂ ਚੱਲਣੀਆਂ, ਹਨੇਰੇ ਚ ਪਾ ਦੇਗਾ, ਬਚੋ ਇਹਨਾਂ ਤੇ ਜੇ ਬਚ ਹੁੰਦਾ ਹੈ। ਸਿੱਖੀ ਦੇ ਪ੍ਰਚਾਰ ਦੇ ਨਾਤੇ ਹਨੇਰ ਗਵਾਰ ਮਚਾ ਦੇਣਗੇ, ਦੇਖ ਲਿਓ ਤੁਸੀਂ, ਕਿਉਂਕਿ ਕਲਯੁਗ ਆ ਗਿਆ, 50-60 ਸਾਲ ਨੂੰ ਜਿਹੜੇ ਹੋਣਗੇ ਦੇਖ ਲਿਓ ਕੀ ਬਣਨਾ। ਆਹ ਜਿਹੜਾ ਪਿਆਰ ਹੈ, ਖਿੱਚ ਹੈ, ਰਸ ਹੈ, ਇਹ ਜ਼ਿੰਦਗੀ ਚੋਂ ਖਤਮ ਹੋ ਕੇ ਅਕਲ ਦੀ ਚੰਚਲਤਾ ਹੀ ਰਹਿ ਜਾਏਗੀ, ਚੁੰਚ ਗਿਆਨੀ ਬਣ ਜਾਣਗੇ। ਮਹਾਰਾਜ ਕਹਿੰਦੇ ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ। ਜਿਹੜਾ ਚੁੰਚ ਗਿਆਨੀ ਹੈ, ਕਹਿੰਦੇ ਮ੍ਰਿਤਕ ਗਈ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਜੇ ਪਿਆਰ ਨਾ ਹਿਰਦੇ ਚ ਜਾਗਿਆ, ਕਹਿੰਦੇ ਫਿਰ ਉਹ ਡੈਡ ਬਾਡੀਜ਼ ਨੇ। ਪੰਜ ਸਿਫਤਾਂ ਇੱਕ ਬੰਦੇ ਚ ਹੋਣ, ਜੇ ਪਿਆਰ ਨਹੀਂ ਹੈ, ਮਹਾਰਾਜ ਕਹਿੰਦੇ ਉਹ ਤਾਂ ਮਰਿਆ ਹੋਇਆ। ਸੋ ਮੁਰਦਿਆਂ ਦੀਆਂ ਗੱਲਾਂ ਕੀ ਸਾਰਨਗੀਆਂ, ਕੀ ਸਾਨੂੰ ਕਿਤੇ ਪਹੁੰਚਾਉਣਗੀਆਂ? ਅਕਲ ਦੀਆਂ ਭੁੱਲ ਭੁਲਾਈਆਂ ਇਹਦੇ ਵਿੱਚ ਰੁਲ ਜਾਣ। ਸੋ ਇਸ ਕਰਕੇ ਪਿਆਰ ਕਰੋ, ਸ਼ਰਧਾ ਚਾਹੋ, ਭਰੋਸੇ ਚਾਹੋ, ਆਪਣੀ ਜਿਹਾ ਜਿਹਾ ਵਾਹਿਗੁਰੂ ਮਤ ਦਿੰਦਾ ਸਮਝਣ ਦਾ ਯਤਨ ਕਰੋ। ਭੁੱਲ ਭੁਲਾਈਆਂ ਚ ਨਾ ਪੋ, ਪਖੰਡਾਂ ਚ ਕੁਛ ਨਹੀਂ ਹੈ, ਭੇਖਾਂ ਚ ਕੁਛ ਨਹੀਂ ਹੈ। ਜਿੰਨਾ ਤੁਸੀਂ ਕਰੜੇ ਕਰੀ ਜਾਓਗੇ, ਉਨੇ ਆਪਣੇ ਆਪ ਨੂੰ ਬੰਧੇ ਤੁਰੇ ਜਾਓਗੇ। ਇਹਦਾ ਯੂਨੀਵਰਸਲ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਦਾ, ਸਾਰੀ ਸ੍ਰਿਸ਼ਟੀ ਦਾ ਸਾਂਝ ਹੈ, ਸਾਰੀਆਂ ਜਾਤੀਆਂ ਦਾ ਸਾਂਝ ਹੈ। ਇਹਨੂੰ ਫੈਲਾਓ, ਫੈਲਦਾ ਇਹ ਜੀਵਨ ਨਾਲ ਹੈ, ਉਹ ਨਹੀਂ ਫੈਲਦਾ ਗੱਲਾਂ ਨਾਲ। ਆਪਣਾ ਜੀਵਨ ਇੰਨਾ ਖੁਸ਼ਬੂਦਾਰ ਹੋਵੇ ਕਿ ਦੂਸਰਿਆਂ ਨੂੰ ਸੁਗੰਧੀ ਆਵੇ, ਖਿੱਚ ਪਵੇ, ਤਾਂ ਇਹ ਫੈਲਦਾ। ਨਹੀਂ ਤਾਂ ਗੱਲਾਂ ਬਾਤਾਂ ਬੁੱਧੀ ਮੰਡਲ ਚ ਰਹਿ ਜਾਂਦੀਆਂ, ਜਿੱਥੇ ਸੈਂਕੜੇ ਕਿਤਾਬਾਂ ਹੋਰ ਪੜੀਆਂ ਉੱਥੇ ਇਹ ਵੀ ਉਸੇ ਸਟੋਰ ਚ ਜਮ੍ਹਾਂ ਹੋ ਜਾਣਗੀਆਂ, ਅੱਗੇ ਆਤਮ ਮੰਡਲ ਚ ਪ੍ਰਵੇਸ਼ ਨਹੀਂ ਇਹ ਗੱਲਾਂ ਕਰਾ ਸਕਦੀਆਂ। ਸੋ ਉਹਦੇ ਵਾਸਤੇ ਸਾਨੂੰ ਪ੍ਰਤੀਤ, ਭਰੋਸਾ, ਯਕੀਨ, ਫੇਥ ਕੁਛ ਕਹਿ ਲਓ, ਤੇ ਨਾਲ ਪਿਆਰ ਦੀ ਲੋੜ ਹੈ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਮਹੀਨੇ ਦੇ ਜੋ ਜੁਲਾਈ ਦੇ ਨੇ ਉਹ ਆ ਚੁੱਕੇ ਨੇ ਸਾਰੇ ਮੈਗਜ਼ੀਨ, ਬੜਾ ਰਿਸਪਾਂਸ ਮਿਲਿਆ, ਬਹੁਤ ਪ੍ਰੇਮੀਆਂ ਨੇ। ਅਬੀਬੀ ਆਈ ਹੈ ਇੰਗਲੈਂਡ ਤੋਂ, ਸੁਖਦੇਵ ਚੀਮਾ, ਬੜਾ ਇਹਨੇ ਉੱਥੇ ਪ੍ਰਚਾਰ ਕਰੇ, ਘਰ ਘਰ ਜਾ ਕੇ, ਗੁਰਦੁਆਰਿਆਂ ਚ ਜਾ ਕੇ ਮੈਗਜ਼ੀਨ ਦੇ ਦੇਣੇ। ਉਹਦੇ ਬਾਅਦ 30 ਦੇ ਕਰੀਬ ਇਹਨਾਂ ਨੇ ਉੱਥੇ ਪੱਕੇ ਮੈਂਬਰ ਇੱਕੋ ਸ਼ਹਿਰ ਚ ਬਣਾ ਲਏ। ਨਾਲੇ ਦੱਸਦੇ ਨੇ ਕਿ ਜਿਹੜਾ ਵੀ ਪੜ੍ਹਦਾ ਉਹ ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਚੀਜ਼ ਆ ਗਈ, ਅਸੀਂ ਤਾਂ ਫੂਕੇ ਪਏ ਸੀ, ਅਕਲ ਨੇ ਜਲੇ ਪਏ ਸੀ, ਅੰਦਰ ਕੋਈ ਨਹੀਂ ਸੀ, ਮਾਇਆ ਅਗਨ ਸਭ ਹੀ ਤਿਰਨ ਜਾ ਲਿਓ, ਕੋਈ ਹਰਿਓ ਬੂਟ ਲੈ। ਇਵੇਂ ਜਿਵੇਂ ਬਾਹਰ ਤੋਂ ਆਉਂਦਾ ਹੈ, ਸਾਰੇ ਹਰ ਥਾਂ ਤੋਂ ਬਾਤ ਆਉਂਦੀ ਹੈ। ਸੋ ਮਹਾਰਾਜ ਕਿਰਪਾ ਕਰਨ, ਸਾਨੂੰ ਵੀ ਸਮਤ ਦਿੰਦੇ ਰਹਿਣ, ਤੇ ਤੁਸੀਂ ਜਿੰਨੇ ਕੁ ਹੋ ਗਏ ਪੱਕੇ ਮੈਂਬਰ, ਕੋਸ਼ਿਸ਼ ਕਰੋ ਵੀ ਇੱਕ ਇੱਕ ਹੋਰ ਬਣਾ ਦੇਣਾ। ਜੇ ਸਾਰੇ ਇੱਕ ਇੱਕ ਹੋਰ ਬਣਾਉਣ, ਫਿਰ ਅਸੀਂ ਉਸ ਤੋਂ ਬਾਅਦ ਇਹ ਹਿੰਦੀ ਦਾ ਸ਼ੁਰੂ ਕਰ ਲਾਂਗੇ, ਜਿਹੜਾ ਜਿੱਥੇ ਪੰਜਾਬੀ ਨੁਆਇੰਦ ਨਹੀਂ ਹੈ ਸਾਡੇ, ਕਿਉਂਕਿ ਹਿੰਦੀ ਪੜ੍ਹਾਈ ਹੋ ਗਈ ਹਰਿਆਣੇ ਵਿੱਚ, ਇਹ ਨਹੀਂ ਪੰਜਾਬੀ ਹੈ। ਜਿਹੜੇ ਬੱਚੇ ਨਵੇਂ ਆ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ, ਪੁਰਾਣੇ ਬਜ਼ੁਰਗਾਂ ਕੋਲ ਵਿਹਲ ਨਹੀਂ ਹੈ, ਦਿੱਲੀ ਵਿੱਚ ਹੈ ਐਵੇਂ ਜਿਵੇਂ ਐਵੇਂ ਯੂਪੀ ਵਿੱਚ ਹੈ। ਸੋ ਜਦੋਂ ਹਿੰਦੀ 'ਚ ਹੋਇਆ ਤਾਂ ਫਿਰ ਮੈਸੇਜ ਇਹ ਬਹੁਤ ਵੱਡੀ ਸਕੇਲ 'ਤੇ ਕਨਵੇ ਹੋਣ ਲੱਗ ਗਏ। ਉਹਦੇ ਬਾਅਦ ਜਦੋਂ ਉਹ ਵੀ ਹੋ ਗਿਆ, ਫਿਰ ਅਸੀਂ ਇੰਗਲਿਸ਼ ਦਾ ਸ਼ੁਰੂ ਕਰ ਦਾਂਗੇ ਉਹਨਾਂ ਦੇਸ਼ਾਂ ਵਾਸਤੇ ਜਿੱਥੇ ਇੰਗਲਿਸ਼ ਨੁਆਇੰਗ ਬੱਚੇ ਨੇ। ਸੋ ਇਹ ਤਾਂ ਹਮਲਾ ਹੋਏਗਾ ਜੇ ਤੁਸੀਂ ਸਾਰੇ ਇਹ ਗੱਲ ਕਰ ਲਓ ਵੀ ਅਸੀਂ ਕਰਨਾ। ਬੀਬੀ ਚਰਨਜੀਤ ਨੇ 100 ਪੱਕਾ ਮੈਂਬਰ ਬਣਾਤਾ, ਐਵੇਂ ਜਿਵੇਂ ਜੇ ਸਾਰੇ ਕੋਸ਼ਿਸ਼ ਕਰਨ ਤਾਂ ਉਹ ਦਿਨ ਦੂਰ ਨਹੀਂ। ਮੈਂ ਤਾਂ ਛੋਟਾ ਜਿਹਾ ਟੀਚਾ ਰੱਖਿਆ 5,000 ਦਾ ਹੀ, ਇਹ 5,000 ਪੂਰਾ ਹੋ ਜਾਵੇ ਫਿਰ ਹਿੰਦੀ ਦਾ ਚੱਲ ਪਏਗਾ। ਸੋ ਇਹ ਕੋਸ਼ਿਸ਼ ਕਰੋ ਸਾਰੇ, ਤਾਂ ਕਿ ਸਹੀ ਮੈਸੇਜ ਜਿਹੜਾ ਇਸ ਵੇਲੇ ਸੰਸਾਰ ਦੇ ਵਿੱਚ ਕਨਵੇ ਹੋ ਸਕੇ। ਸੋ ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਚ ਬੋਲੋ ਪਿਆਰੇ, ਜਿਹੜਾ ਹਾਲ ਤੱਕ ਨਹੀਂ ਬੋਲਿਆ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਿਆ, ਠੀਕ ਹੈ। ਤਨ ਹੈ ਤਨ ਹੈ ਤਨ ਹੈ ਗੁਰੂ